ਵਾਹਿਗੁਰੂ ਜੀ ਸਮਾਨ ਕਾ ਛੰਦ ਜੋ ਦੇਖ ਦੇਖ ਕੈ ਸਦਾ ਸੋ ਭਾਜ ਭਾਵੇ ਤਬਾ ਕਹਿਓ ਸੋਭ ਸੋਭ ਹੀ ਲੋਕ ਲੋਕ ਹੀ ਜੋ ਦੇਖ ਦੇਖ ਕੈ ਸਦਾ ਸੋ ਭਾਜ ਭਾਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਬਾਜੀ ਗੁਰੂ ਸਰੂਪ ਜੀ ਮਨ ਦਿੱਤੀ ਇਕਾਗਰ ਕਰਕੇ ਸਤਸੰਗ ਸਤਿਗੁਰਾਂ ਦੀ ਮਹਾਨ ਰਚਨਾ ਸਤਿਗੁਰੂ ਸਚਿਵ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਖਾਲਸੇ ਨੂੰ ਜਾਣਕਾਰੀ ਦੇ ਪੱਖ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕਲਯੁਗ ਦਸ਼ਨਾ ਤੋਂ ਬਚਣ ਵਾਸਤੇ ਔਰ ਫਿਰ ਆਪਣਾ ਜੋ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਖ ਨੂੰ ਇਹਦਾ ਨੇਚਾ ਕਰਾਉਣ ਵਾਸਤੇ ਬਾਕੀ ਅਵਤਾਰਾਂ ਵੀ ਦਾ 24 ਅਵਤਾਰਾਂ ਦੀ ਸਤਿਗੁਰੂ ਨੇ ਲਿਖੀ ਕਿ ਅਜਿਹੇ ਨਾਜ਼ੁਕ ਮੌਕੇ ਪੋਟਾ ਸਾਹਿਬ ਦੀ ਰਚਨਾ ਜਿੱਥੇ ਭਗਾਣੇ ਦੇ ਉਹ ਮਹਾਰਾਜ ਸਤਿਗੁਰਾਂ ਕਰਨੇ ਪਏ ਧਰਮ ਦੇ ਯੁੱਧ ਵਿੱਚ ਮਹਾਨ ਤਪੱਸਵੀ ਵਰਗੇ ਉਦਾਸੀ ਮਹਾਤਮਾ ਨੂੰ ਸੂਫੀ ਫਕੀਰ ਰੱਬ ਦੀ ਭੈ ਵਿੱਚ ਉਸ ਬੰਦਗੀ ਵਾਲੇ ਫਿਰ ਪੌਂਟਾ ਸਾਹਿਬ ਸੰਧੌਲੀ ਦੇ ਰਹਿਣ ਵਾਲਾ ਬੁੱਧੂ ਸਾਹਿਬ ਫਕੀਰ ਵੀ ਦਰਸ਼ਨ ਕਰਨ ਲਈ ਆਇਆ ਕਿ ਉਸ ਸਥਾਨ ਤੇ ਸਤਿਗੁਰੂ ਨੇ ਬੜੀ ਮਹਾਨ ਰਚਨਾ ਕਿੰਨੇ ਗ੍ਰੰਥਾਂ ਦੇ ਰਚੇ ਕੀਤੇ ਹੈ ਕਈ ਪੁਰਾਣਾਂ ਦੇ ਬਹੁਤ ਸਾਰੀ ਕਥਾ ਕਲਕੀ ਪ੍ਰਾਣ ਦੀ ਦੌਲਤਾ ਸਤਿਗੁਰੂ ਕਰਦੇ ਜਾ ਰਹੇ ਤੇ ਆਓ ਦਾਸ ਬੇਨਤੀ ਕਰੇ ਕਿ ਆਪ ਜੀ ਭਗਤੀ ਰਸ ਦਾ ਰਸ ਲੈ ਰਹੇ ਅੰਮ੍ਰਿਤ ਵਿਚਾਰ ਗੁਰਮੁਖਾਂ ਦੀ ਰਚਨਾ ਦੁਆਰਾ ਬੜੇ ਕੀਮਤੀ ਪ੍ਰਵਚਨ ਮਿਥਿਆ ਨਾਹੀ ਰਚਨਾ ਫਰਸ ਇਹ ਵਿਚਾਰ ਕਿ ਗੁਰਮੁਖ ਦੀ ਸੋਝੀ ਗੁਰਮੁਖ ਪਿਆਰਿਆਂ ਦੀਆਂ ਰਸਨਾ ਤੋਂ ਸੋਝੀ ਗੁਰੂ ਨੇ ਜਾਣੀ ਹੈ ਕੋਈ ਵਿਅਕਤੀ ਨਹੀਂ ਦੇ ਸਕਦਾ ਗੁਰੂ ਦੀ ਆਪਣੀ ਮਰਜ਼ੀ ਹੈ ਕਿ ਕਿਸੇ ਨੂੰ ਸੋਝੀ ਦੇਣ ਵਾਸਤੇ ਕਿਹਦੀ ਰਸਨਾ ਕਿਉਂਕਿ ਤਨ ਮਨ ਧਨ ਸਿੱਖ ਦਾ ਗੁਰੂ ਦੇ ਹਵਾਲੇ ਹੈ ਇਸ ਸੇਵਾ ਲਈ ਕਿਸੇ ਵੀ ਸਿੱਖ ਦੇ ਸਰੀਰ ਨੂੰ ਵਰਤੋਂ ਵਿੱਚ ਲਿਆ ਸਕਦਾ ਪਰ ਜਿਹੜਾ ਸਰੀਰ ਇਸ ਵਰਤੋਂ ਵਿੱਚ ਆ ਰਿਹਾ ਤਾਂ ਉਹ ਸਾਹਿਬ ਦੀ ਬਾਤ ਹੀ ਹੈ ਗੁਰੂ ਨਾਨਕ ਕਿਹਾ ਜੀ ਦੇ ਅਨੁਵਾਦ ਗੁਰਮੁਖਾਂ ਦਾ ਪਿਆਰ ਵਾਲੇ ਕਿ ਜਿਹੜਾ ਵੀ ਚਾਰ ਅੱਖਰ ਕਥਾ ਦੇ ਬੋਲਣ ਸਿੱਖ ਗਿਆ ਉਹ ਬੋਲੇਗਾ ਹੀ ਬੋਲੇਗਾ ਸੁਣੇਗਾ ਨਹੀਂ ਸੁਣੇਗਾ ਉਹ ਜਿਹਦੇ ਅੰਦਰ ਕੁਝ ਪਿਆਰ ਦੀ ਕਣੀ ਹੈ ਇਹ ਸਤਿਗੁਰੂ ਕਿਰਪਾ ਕਰਨ ਕਿਉਂਕਿ ਘੱਟ ਨਾ ਕਿਹਨੇ ਕਹਾਇਆ ਘੱਟ ਦਾ ਪਾਉਣਾ ਹੀ ਨਹੀਂ ਹੋਇਆ ਸੀ ਕਿਸੇ ਗੁਰੂ ਜੀ ਇਹਨਾਂ ਤੇ ਬੜੀ ਬਖਸ਼ਿਸ਼ ਹੁੰਦੀ ਹੈ ਸੋ ਆਓ ਤੁਹਾਡਾ ਪਿਆਰ ਸਤਿਕਾਰ ਪਾਉਣ ਤੋਂ ਕਹਿ ਰਿਹਾ ਕਿ ਜੈਸੇ ਪਿਆਰ ਨਾਲ ਗੁਰੂ ਕੀ ਰਚਨਾ ਦਸਮ ਗ੍ਰੰਥ ਦੀ ਗਾਥਾ ਆਪ ਜੀ ਕਿੰਨੀਆਂ ਦਿਨਾਂ ਤੋਂ ਸੁਣਦੇ ਆ ਰਹੇ ਇਹ ਪਹਿਲਾਂ ਸ਼ੁਰੂ ਵਿੱਚ ਵਿਚਾਰ ਹੋਇਆ ਸੀ ਕਿ ਜਿੰਨੀ ਹੋਏਗੀ ਉਨੀ ਕਰ ਲਈ ਜਾਏਗੀ ਬਾਕੀ ਉਸ ਨੂੰ ਵਿਚਕਾਰ ਛੱਡ ਦਿੱਤਾ ਜਾਏਗਾ ਫਿਰ ਜਦੋਂ ਗੁਰੂ ਕਿਰਪਾ ਕਰੇ ਫਿਰ ਨਾਲ ਹੀ ਗੁਰਮਤਾ ਹੋਇਆ ਕਿ ਨਹੀਂ ਕਥਾ ਵਿਚਕਾਰ ਛੱਡਣੇ ਯੋਗ ਨਹੀਂ ਨੇਕ ਨਾਲ ਕਥਾ ਸ਼ੁਰੂ ਹੋਈ ਹੈ ਕਿ ਗੁਰੂ ਕਿਰਪਾ ਕਰਦੇ ਵੇ ਅਜੇ ਖੁਦ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਮੈਨੂੰ ਕੀ ਪੁੱਛਦੇ ਆ ਜੀ ਦੱਸੋ ਕਿਤੇ ਚੁੱਕਿਆ ਲੰਘ ਜਾਇਓ ਕਿਹੜੀ ਤਾਰੀਖ ਨੂੰ ਜਾਣਾ ਹੈ ਉਹ ਸੱਚੀ ਗੱਲ ਹੈ ਜੀ, ਮੈਨੂੰ ਵੀ ਇਸ ਗੱਲ ਦਾ ਕੋਈ ਪਤਾ ਨਹੀਂ, ਤਾਰੇ ਹੱਥ ਵਿੱਚ ਗਈ ਹੋਈ ਗੱਲ ਕਿ ਅੱਜ ਵੀ ਕੋਸ਼ਿਸ਼ ਕੀਤੀ ਸੀ ਪਤਾ ਲੱਗ ਜਾਏ ਪਰ ਨਹੀਂ ਲੱਗਿਆ। ਇਹ ਹੁਣ ਮਨ ਬਣਾਇਆ ਵੀ ਇਹਨੇ ਦੋ ਚੌਂ ਦਿਨਾਂ ਵਿੱਚ ਜੋ ਆਪਾਂ ਨੂੰ ਸਮਾਂ ਮਿਲਿਆ ਹੋਇਆ ਨੇ ਕਲੰਕ ਅਵਤਾਰ ਦੀ ਕਥਾ ਸੰਪੂਰਨ ਕਰਨ ਲਈ ਹੁਣ ਇੱਕੋ ਹੀ ਰਸਤਾ ਆਪਣੇ ਕੋਲ ਰਹਿ ਗਿਆ ਜਿਹਨੂੰ ਜਟਕਾ ਬੋਲੀ ਵਿੱਚ ਪਿੰਡ ਵਿੱਚ ਜਿਵੇਂ ਦੌੜ ਲਾਉਣੀ ਕਹਿੰਦੇ ਆ ਉਹਦੇ ਵਿੱਚ ਰਸ ਮਿਲਦਾ। ਮੈਂ ਪਹਿਲੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅੱਜ ਔਰ ਕੱਲ੍ਹ ਦੋ ਦਿਨ ਥੋੜ੍ਹੀ ਜਿਹੀ ਖਿਮਾ ਰੱਖਣੀ ਕਿ ਮੈਂ ਫਸੜ ਗਿਆ ਇਸ ਲਈ ਕੁਝ ਪਿਆਰ ਦੇ ਵਿੱਚ ਆ ਕੇ ਕਥਾ ਦਾ ਜਿਸ ਪਾਸੇ ਨੂੰ ਰੁੱਖ ਬਣਦਾ ਸੀ ਸਜਿਓਂ ਖੱਬਿਓਂ ਕੁਝ ਗੁਰਮਤ ਦੀਆਂ ਗੱਲਾਂ ਜਿਨ੍ਹਾਂ ਦਾ ਸਾਨੂੰ ਬਹੁਤ ਲਾਭ ਹੈ ਕਿ ਉਹ ਗੱਲਾਂ ਸਾਨੂੰ ਨਵੀਆਂ ਵੀ ਜ਼ਰੂਰੀ ਬਣਦੀਆਂ ਅਤੇ ਉਹਨਾਂ ਕਾਰਨਾਂ ਕਰਕੇ ਆਪਾਂ ਕਥਾ ਜਿਸ ਰਫਤਾਰ ਨਾਲ ਚੱਲਣਾ ਸੀ ਫਸੜ ਗਏ ਅਤੇ ਹੁਣ ਜਦੋਂ ਲੇਟ ਕੱਢਣੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਹਰ ਪੱਖ ਵਿੱਚ ਐਸਾ ਹੀ ਹੈ। ਇੱਕ ਤਾਂ ਯੁੱਧ ਦੀ ਕਥਾ ਹੈ ਕਿ ਸੰਸਾਰ ਦੇ ਵਿੱਚ ਲੋਕਾਂ ਦੀ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਲੜਾਈ ਨਹੀਂ ਚਾਹੁੰਦੇ ਕਿ ਜਿਹੜੇ ਲੜਾਈ ਨਹੀਂ ਚਾਹੁੰਦੇ ਲੜਾਈ ਦੀ ਗੱਲ ਕਰਦੇ ਸੁਣ ਲੜਾਈ ਦੀ ਗੱਲ ਕੌਣ ਸੁਣਦਾ ਰਲ ਦੇਵ ਸੂਰੇ ਤੇ ਤੌਲਾਸ ਜਿਹਦੇ ਅੰਦਰ ਸੂਰਮਤਾਈ ਦੀ ਕਣੀ ਜਿਹਨੂੰ ਅੰਮ੍ਰਿਤ ਦੀ ਲਾਜ ਹੈ ਵੀ ਮੈਂ ਅੰਮ੍ਰਿਤ ਜਿਹੜਾ ਛਕਿਆ ਉਹ ਖੰਡੇ ਦੀ ਪੌਲ ਉਹ ਕੇਵਲ ਪੈਰਾਂ ਦਾ ਧੋਣ ਨਹੀਂ ਹੈ ਤੇ ਨਾਮ ਤਾਂ ਨਹੀਂ ਹੈ ਇਹ ਕੋਈ ਉਸ ਸਾਧਨ ਦਾ ਪੰਥ ਨਹੀਂ ਹੈ ਜਿਹਦੇ ਵਿੱਚ ਕੇਵਲ ਤੇ ਕੇਵਲ ਮਾਲਾ ਫੇਰ ਨਹੀਂ ਸਿਖਾਈ ਗਈ ਹੋਵੇ। ਇਹਦੇ ਵਿੱਚ ਤਾਂ ਪਹਿਲੇ ਹੀ ਉਹ ਪਾਠ ਪੜ੍ਹਾਇਆ ਗਿਆ ਭੈ ਕੰਮ ਕੋ ਦੇਖਣਾ ਹੈ ਪੈਮਾਨ ਕਹਾਂ ਸੂਰ ਵੀਰਤਾ ਦਾ ਪੰਥ ਪਰ ਪਤਾ ਨਹੀਂ ਉਸ ਪਰਮੇਸ਼ਰ ਨੂੰ ਇਹ ਪੱਖ ਇੰਨਾ ਸੁੰਦਰ ਕਿਉਂ ਲੱਗਿਆ ਕਿਸੇ ਅਵਤਾਰ ਵਿੱਚ ਵੀ ਆਇਆ ਰੇਤੇ 'ਚ ਆਇਆ ਦੁਆਬਰ 'ਚ ਆਇਆ ਜਦੋਂ ਵੀ ਆਇਆ ਤਾਂ ਸੂਰ ਵੀਰਤਾ ਵਾਲਾ ਵੇਸ ਨਜ਼ਰ ਆ ਰਿਹਾ ਸ਼ਸਤਰਧਾਰੀ ਨਜ਼ਰ ਆ ਰਿਹਾ। ਇਸ ਕਰਕੇ ਭਾਈ ਗੁਰੂ ਕਿਰਪਾ ਕਰੇ ਆਓ ਭਗਤੀ ਰਸ ਦੀਆਂ ਗੱਲਾਂ ਅੰਮ੍ਰਿਤ ਵੇਲੇ ਦੀ ਜਿਹੜੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਦਰੋਹ ਭਗਤੀ ਰਸ ਸ਼ਾਮ ਦੇ ਵਕਤ ਵੀਰ ਰਸ ਬਰਕਰਾਰ ਰੱਖਣ ਵਾਸਤੇ ਬੜੀਆਂ ਗਾਥਾ ਗੁਰੂ ਸਾਹਿਬ ਨੇ ਲਿਖੀਆਂ ਉਹਨਾਂ 'ਚ ਇੱਕ ਨੇਕ ਲੱਖ ਅਵਤਾਰ ਦੀ ਵੀ ਗੱਲ ਉਹਨਾਂ ਦੇ 'ਚ ਇੱਕ ਦੁਰਗਾ ਦੀ ਵੀ ਮਹਾਨ ਉਹ ਗਾਥਾ ਹੈ ਜੋ ਪਿਛਲਿਆਂ ਯੁੱਗਾਂ ਦੇ ਵਿੱਚ ਹੋ ਚੁੱਕੀ ਦੈਤਾਂ ਨੂੰ ਵੱਧ ਕਰਨ। ਸੋ ਆਓ ਮਨ ਲੱਗੇ ਇਕਾਗਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਨ। ਕੱਲ੍ਹ ਆਪ ਜੀ ਨੇ ਸੁਣਿਆ ਸੀ ਕਿ ਨੇਕ ਲੰਕ ਅਵਤਾਰ ਦਾ ਪ੍ਰਗਟ ਹੋਣਾ ਉਸ ਬ੍ਰਾਹਮਣ ਦੇ ਕਾਰਨ ਜਿਹਦੇ ਘਰਵਾਲੀ ਨੇ ਉਹਨੂੰ ਫੜਾਇਆ ਤੇ ਸੰਤ ਨਰੇਸ਼ ਨੇ ਉਹਨੂੰ ਵੱਧ ਕਰਨ ਵਾਸਤੇ ਦੇਵ ਮੰਦਰ ਵਿੱਚ ਲੈ ਕੇ ਗਿਆ। ਮੰਦਰ ਦੇ ਤਹਿਖਾਨੇ ਵਿੱਚੋਂ ਬੜੀ ਭਿਆਨਕ ਆਵਾਜ਼ ਸੁਣ ਪਈ ਤੇ ਉਸ ਸਰਾਟੇ ਦੇ ਨਾਲ ਹੀ ਨੇਕ ਲੰਕ ਅਵਤਾਰ ਬਾਹਰ ਦਰਸ਼ਨ ਦਿੱਤੇ। ਕੋਈ ਫੌਜ ਨਹੀਂ ਕੇਵਲ ਇੱਕ ਲੈ ਹਾਲ ਦੀ ਕੜੀ ਨੇ ਉਸ ਬਾਦਸ਼ਾਹ ਨਾਲ ਜੰਗ ਆਰੰਭ ਕਰ ਦਿੱਤਾ। ਇਹ ਖੰਡਾ ਜੋ ਬਹੁਤ ਲੰਮਾ ਖੰਡਾ ਹੈ ਉਸ ਨੂੰ ਪਤਨ ਕਰਕੇ ਉਹਨਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਸੁਰ ਵੀਰਤਾ ਵਾਲਾ ਵੇਸ ਧਾਰਨ ਕੀਤਾ ਤੇ ਉੱਥੋਂ ਪ੍ਰਗਟ ਹੁੰਦੇ ਹੀ ਜੰਗ ਸ਼ੁਰੂ ਹੋ ਗਈ। ਇੱਕ ਇੱਕ ਕਥਾ ਬਣੀ ਹੈ ਕੱਲ੍ਹ ਦੀ ਇਹ ਕਥਾ ਅੱਜ ਖੁਦ ਆਪਾਂ ਨੂੰ ਤੇਜ਼ੀ ਨਾਲ ਕਰਨੀ ਪੈਣੀ ਹੈ ਅਤੇ ਸਿਰਫ ਮਨ ਦਿੱਤੀਆਂ ਇਕਾਗਰ ਰੱਖਣੀਆਂ ਇਹ ਮਨ 'ਚ ਪਤਾ ਨਹੀਂ ਲਿਆਉਣੀ ਅੱਜ ਅੱਜ ਕੱਲ੍ਹ ਦੋ ਦਿਨ ਇੰਨੀ ਕੁ ਕਿਰਪਾ ਰੱਖਣੀ। ਉਸ ਤੋਂ ਬਾਅਦ ਫਿਰ ਗੁਰੂ ਕਿਰਪਾ ਕਰੇ ਤਰਵਾਲੀ ਅਤੇ ਇਸ ਅਵਤਾਰ ਦੀ ਗਾਥਾ ਇੱਥੇ ਸ਼ੁਰੂ ਹੋਈ ਸੀ ਇੱਥੇ ਸਮਾਪਤ ਹੋ ਜਾਏ ਚੰਗੀ ਗੱਲ। ਇਸ ਲਈ ਉਹ ਜੀ ਕਥਾ ਚਲਤ ਰੱਖਣੀ ਪੈਣੀ ਹੈ ਆਓ ਮਨ ਵਿੱਚ ਇਕਾਗਰ ਕਰੋ ਅਤੇ ਹੁਣ ਜੰਗ ਦਾ ਜੋ ਹਵਾ ਦੇ ਰਹੇ ਉਸ ਦਾ ਰਸ ਮਾਣੋਗੇ।
ਸਮਾਨ ਸ਼ਬਦ ਜੋ ਦੇਖ ਦੇਖ ਤੈ ਸਭੈ ਸੋ ਭਾਜ ਭਾਜ ਦੇ ਤਬੈ।
ਸਤਿਨਾਰਾਇਣ ਕਹਿੰਦੇ ਨੇ ਕਿ ਉਸ ਨੇਕ ਲੰਕ ਅਵਤਾਰ ਦੇ ਪੰਨੇ ਨਾਲ ਹੀ ਜਦੋਂ ਜੰਗ ਸ਼ੁਰੂ ਹੋਇਆ ਜਿਹੜੇ ਨੂੰ ਜੋ ਦੇਖ ਦੇਖ ਤੈ ਸਭੈ ਜਿਹੜਿਆਂ ਨੇ ਵੀ ਦਰਸ਼ਨ ਕੀਤੇ ਉਸ ਵੇਲੇ ਪਾਣਾ ਵਰਤਿਆ, ਬੜੇ ਬੜੇ ਸੂਰਮੇ ਜਿਹੜੇ ਸ਼ਸਤਰਧਾਰੀ ਸਨ ਸੋ ਭਾਜ ਭੱਜ ਕੇ ਫਿਰ ਬਹੁਤ ਸਾਰੇ ਰੂਹ ਨੇ ਸਨ, ਉਹ ਉਹਨੂੰ ਦੇਖ ਕੇ ਹੀ ਨੱਠ ਗਏ ਬਹੁਤ ਸਾਰੇ, ਜੰਗ ਕੀਤੇ ਹੀ ਨਹੀਂ ਉਹਨੇ ਬਈ, ਉਹਦੇ ਸਾਹਮਣੇ ਜੰਗ ਕਰੇ ਵੀ ਕੌਣ, ਐਡਾ ਵੱਡਾ ਖੰਡਾ ਵੇਖ ਕੇ ਕਿਹੜਾ ਹੌਸਲਾ ਕਰੇਗਾ ਉਹਦੇ ਨਾਲ ਜੰਗ ਕਰਨ ਦਾ, ਕਿਤਨੀਆਂ ਲੰਬੀਆਂ ਵਾਹਾਂ ਉਹਦੇ ਸ਼ਸਤਰ। ਸਾਸ ਜੀ ਕੁਝ ਐਸੀਆਂ ਗੱਲਾਂ ਜਿਹਨਾਂ ਦੀ ਸਮੇਂ ਦੇ ਅਨੁਸਾਰ ਜੀਵ ਨੂੰ ਕਿੰਤੂ ਸ਼ੰਕਾ ਫੁਰ ਸਕਦਾ। ਇੱਕ ਮਹਾਂਪੁਰਸ਼ ਬਾਲਜਤੀ, ਜਿਹਨਾਂ ਦਾ ਪ੍ਰਭਾਵ ਲੋਕਾਂ ਦੇ ਵਿੱਚ ਬਾਲਜਤੀ ਹੋਣ ਦਾ ਵੇਖਿਆ ਗਿਆ ਔਰ ਉਹਨਾਂ ਦਾ ਸਰੀਰ ਵੀ ਗਲਤ, ਉਹ ਮਹਾਂਪੁਰਸ਼ ਭਾਈ ਸਾਹਿਬ ਜੀ ਨਾਲ ਬਹੁਤ ਪਿਆਰ ਸੀ, ਸਰੀਰ ਬਣਾ ਗਿਆ 85 ਰੁਪਏ ਦੇ ਉਹਨਾਂ ਸਮਿਆਂ 'ਚ, ਅੱਜ ਤੋਂ 20-25 ਸਾਲ ਪਹਿਲਾਂ 85 ਰੁਪਏ ਦੀ ਰੋਜ਼ ਦੀ ਖੁਰਾਕ ਉਹਨਾਂ ਦੀ ਉਸ ਸਮੇਂ ਸੀ। ਤੇ ਇੱਕ ਦਿਨ ਉਹਨਾਂ ਨੇ ਚੈਨ ਮਿਸਤਰੀ ਸਦੋ ਮਹਾਂਪੁਰਸ਼ ਕਹਿੰਦੇ ਲੋਕ, ਮੈਂ ਅੱਜ ਇਹ ਖੇਡ ਕਰਕੇ ਵਿਖਾਉਣਾ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਤਬਾਰ ਨਹੀਂ ਕਰਨਗੇ ਤੇ ਚਾਹੋਗੇ ਲੋਕ ਇਤਬਾਰ ਨਹੀਂ ਕਰਨਗੇ, ਜਦੋਂ ਤੁਸੀਂ ਕਿਸੇ ਨੂੰ ਦੱਸੋਗੇ ਕਹਿਣਗੇ ਝੂਠਾ। ਹਨੂੰਮਾਨ ਦੀਆਂ ਗੱਲਾਂ ਭੀਮ ਸੈਨ ਦੀਆਂ ਕਿਤੇ ਉਡਾਣੀਆਂ, ਮੈਂ ਹਨੂੰਮਾਨ ਨਹੀਂ ਮੈਂ ਭੀਮ ਸੈਨ ਨਹੀਂ, ਮੈਂ ਕਰਮੀ ਧਰ ਪਾਤਸ਼ਾਹ ਦੇ ਸਿੱਖਾਂ, ਵਰਜਿਸ਼ ਕੀਤੀ ਹੈ ਮਸਲ ਬਣਾਏ ਤੇ ਮੈਂ ਇੱਕ ਕਰਾਮਾਤ ਆਪਣੇ ਸਰੀਰ 'ਚ ਪੈਦਾ ਕੀਤੀ ਹੈ, ਵਰਜਿਸ਼ ਤੇ ਐਕਸਰਸਾਈਜ਼, ਵਰਜਿਸ਼ ਤੇ ਖੁਰਾਕ। ਦੱਸੋ ਮਿਸਤਰੀ ਸਿੰਘ ਨੂੰ ਕਹਿੰਦੇ ਵੀ ਇੱਕ ਲੋਹੇ ਦੀ ਮੇਹ ਤੇ ਹਥੌੜੀ ਮੇਰੇ ਅਟੋਲੇ ਵਿੱਚ ਕੱਢ ਦੇ ਤੇ ਮੈਂ ਤੈਨੂੰ 1000 ਰੁਪਇਆ ਨਾ ਮਿਲਿਆ। ਗੱਲ ਕੀ ਆਖੋ ਸਤਨਾਮ ਸ੍ਰੀ ਵਾਲ ਕਹਿਣ ਲੱਗਾ ਮਹਾਂਪੁਰਸ਼ ਜੀ ਤੁਸੀਂ ਸੰਤੋਂ ਇਸ ਕਰਕੇ ਥੋੜੀ ਗਜੜੀ ਨਹੀਂ, ਕਹਿੰਦਾ 1000 ਰੁਪਇਆ ਛੱਡਣ ਜੀ ਮੇਰਾ ਵੀ ਨਹੀਂ ਕਰਦਾ, ਕਿਲ ਜਿੰਨੇ ਕੋਲ ਨੇ ਚੁੱਕ ਦੇਣਾ ਥੋੜੇ। ਉਹ ਕਹਿੰਦੇ ਇੱਕੋ ਹੀ ਚੁੱਕ ਲਈ, ਉਹਨੇ ਥੋੜੀ ਚੁੱਕੀ ਕਿਲ ਲਿਆ, ਜਿਸ ਵੇਲੇ ਮਹਾਂਪੁਰਸ਼ਾਂ ਨੇ ਤਾਂ ਮਸਲੇ ਕਰ ਲਿਆ ਕਿ ਨਹੀਂ ਲੈ ਜਾ, ਇਹਦੇ ਵਿੱਚ ਰੱਬ ਦੀ ਤਰ੍ਹਾਂ ਇੱਕ ਜਨਤਕ ਸ਼ਕਤੀ ਪੈਦਾ ਹੋ ਜਾਂਦੀ ਹੈ, ਜਦੋਂ ਥੋੜੀ ਮਾਰੇ ਉਹ ਮੇਕ ਉੱਭਰ ਕੇ ਆ ਜਾ, ਮਿਸਤਰੀ ਤੋਂ ਦੌਲਤ ਮੇਕ ਨਹੀਂ ਕਰਦਾ। ਤੇ ਅਜੇ ਉਹ ਸਬੂਤ ਵੇਖਣ ਵਾਲੇ ਬੈਠੇ ਆ ਤੇ ਕੁਝ ਹੋਰ ਇੱਕ ਦੋ ਪੀੜੀਆਂ ਲੱਗ ਜਾਣਗੇ ਕਹਿਣ ਲਈ ਜੀ ਝੂਠ ਹੈ, ਕਿਤੇ ਹੋ ਸਕਦਾ ਵੀ ਬੰਦੇ ਦੇ ਮਾਸ ਦੇ ਵਿੱਚ ਮੇਕ ਨਾ ਠੋਕੀ ਗਈ ਹੋਵੇ। ਇਸ ਕਰਕੇ ਜੋ ਸਤਪੁਰਸ਼ਾਂ ਨੇ ਲਿਖਿਆ ਕੋਈ ਤਿੰਨ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਗ ਭਾਗ ਕੇ ਤਰ੍ਹਾਂ ਦਰਸ਼ਨ ਕਰਦੇ ਹੀ ਦੌੜ ਗਏ। ਪੈਂਦੇ ਖਾਂ ਦੀ ਗੱਲ ਸੁਣ ਕੇ ਇਤਿਹਾਸ ਵਿੱਚ ਕਈਆਂ ਨੂੰ ਸ਼ੰਕਾ ਹੁੰਦੀ ਹੈ ਕਿ ਏਡਾ ਵੱਡਾ ਕੋਈ ਜਿਸਮਾਨੀ ਤਾਕਤ ਵਾਲਾ ਬੰਦਾ ਕਿਵੇਂ ਹੋ ਸਕਦਾ। 6ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋ, ਚਾਂਦੀ ਦੇ ਰੁਪਏ ਨੂੰ ਇਸ ਤਰ੍ਹਾਂ ਹੱਥ ਵਿੱਚ ਲੈ ਕੇ ਇੱਕ ਅੰਗੂਠਾ ਤੇ ਇੱਕ ਉਂਗਲ ਐ ਫਰਾਉਂਦੇ ਸਨ। ਸਤਿਗੁਰੂ ਕਹਿੰਦੇ ਸੀ ਪੈਂਦੇ ਖਾਂ ਤੇ ਦਿਖਾ ਦੇ ਇਹਨਾਂ ਨੂੰ ਜਰਾ ਤਮਾਸ਼ਾ ਕਿ ਤੈਨੂੰ ਕਿਵੇਂ ਪੁੱਤਾਂ ਵਾਂਗੂ ਪਾਲਿਆ, ਇਹਦੇ ਚ ਕਿੰਨਾ ਜਿਸਮਾਨੀ ਬਲ ਪੈਦਾ ਕਰ ਦਿੱਤਾ। ਉਹ ਫੜ ਕੇ ਇੱਕ ਵਾਰੀ ਇਹ ਮਸਲਦਾ ਸੀ, ਉਹਦਾ ਸਰ ਵੇਟ ਦਿੰਦਾ ਸੀ ਵੀ ਕਿਹੜੇ ਸੰਤ ਬਣਿਆ ਹੋਇਆ। ਦੋ ਝੋਟੇ ਜਿਸ ਵੇਲੇ ਟੱਕਰ ਮਾਰਦੇ, ਜਦੋਂ ਲੜਦੇ ਹੋਣ, ਜਦੋਂ ਟੱਕਰ ਮਾਰਦੇ ਹੋਣ, ਉਦੋਂ ਬਲ ਦੁੱਗਣਾ ਹੁੰਦਾ। ਉਹ ਰਾਹ ਜਾ ਕੇ ਸਿੰਘਾਂ ਤੋਂ ਫੜ ਕੇ ਦੋਨੋਂ ਪਰੇ ਕਰਦੇ ਸੀ, ਪਰੇ ਚਲੋ ਵੀ ਲੜੋ। ਪਹਿਲੇ ਕਾਂ ਜਦੋਂ ਤੁਰਦਾ ਸੀ ਧਰਤੀ ਦਬ ਜਾਂਦੀ, ਨਰਮ ਹੁੰਦੀ ਧਰਤੀ ਉਹ ਦਬ ਜਾਂਦੀ ਸੀ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸੀ ਪੈਂਦੇ ਖਾਂ ਜੇ ਤੂੰ ਨਾ ਆਉਂਦਾ ਤੇਰੀ ਐਕਸਰਸਾਈਜ਼ ਨਹੀਂ ਸੀ, ਤੂੰ ਮੇਰੀ ਐਕਸਰਸਾਈਜ਼ ਕਰਾ ਦਿੰਦੇ ਤੇ ਮੇਰਾ ਸਰੀਰ ਵੀ ਬੜਾ ਆਰੋਗ ਹੋ ਗਿਆ, ਤੇ ਨਹੀਂ ਤੇ ਮੇਰੀ ਐਕਸਰਸਾਈਜ਼ ਕਰਾਉਣ ਵਾਲੇ ਕੋਈ ਨਹੀਂ। ਇੱਕ ਘੋੜਾ 6ਵੇਂ ਪਾਤਸ਼ਾਹ ਦਲਤ ਜਗੁਰ ਸੂਰਮੇ ਦਾ ਧਾਰ ਨਹੀਂ ਸੀ ਚੱਲ ਸਕਦਾ ਤੇ ਘੋੜੇ ਦੋ ਰੱਖਣੇ ਪੈਂਦੇ ਸੀ ਸਿੱਖਾਂ ਨੂੰ, ਜਿਹੜਾ ਘੋੜਾ ਥੱਕ ਗਿਆ ਉਹ ਬਦਲੀ ਕਰਕੇ ਚੱਲਦਾ ਸੀ। ਕਿਉਂ ਸਾਸ ਜੀ ਇਹਨਾਂ ਗੱਲਾਂ ਨੂੰ ਅੱਧ ਕਥਨੇ ਨੂੰ ਜਾਣਨ, ਸੱਚ ਵਾਹਿਗੁਰੂ ਜੀ ਨੂੰ ਗੁਰੂ ਕਿਰਪਾ ਕਰੇ ਔਰ ਫਿਰ ਉਹ ਸਰੀਰ ਜੋ ਪੈਦਾ ਹੋਇਆ ਉਹ ਸਤਯੁਗੀ ਸਰੀਰ ਹੈ, ਕਲਯੁਗੀ ਸਰੀਰ ਨਹੀਂ। ਉਸ ਤੋਂ ਬਾਅਦ ਅੱਗੇ ਪੈਦਾ ਹੋਣ ਵਾਲੇ ਜੋ ਸਤਯੁਗ ਪੈਦਾ ਹੋ ਜਾਣੇ, ਸਤਯੁਗ ਦੇ ਵਿੱਚ ਲੰਮੀਆਂ ਉਮਰਾਂ ਦੇ ਲੰਮੇ ਸਰੀਰ। ਮੈਂ ਇੱਥੇ ਗਿਆਨੀ ਜੀ ਵਾਲੀ ਬੈਠੇ ਨੂੰ ਕੀ ਕਰਾਂ, ਮੈਂ ਬੇਵਸ ਹੋ ਜਾਂਦਾ ਜਦੋਂ ਕੋਈ ਪਾਰਕੂ ਤੱਕ ਸਾਹਮਣੇ ਹੋਵੇ ਨਾ, ਤੇ ਮੈਂ ਤੁਹਾਨੂੰ ਕਹਿ ਵੀ ਦਿੱਤਾ ਮੈਂ ਛੇਤੀ ਕਰਦਾ ਪਰ ਛੇਤੀ ਹੋ ਨਹੀਂ ਰਹੀ, ਇਹ ਵੀ ਮਜ਼ਬੂਰੀ, ਤੇਰੇ ਗੱਲ ਯਾਦ ਆ ਗਈ ਜ਼ਰੂਰੀ। ਕੁਝ ਸਾਡੇ ਵਿੱਚ ਵਿਚਾਰ ਦਿਮਾਗੀ ਪੱਲ ਨਾਲ ਗੁਰਮਤ ਦੀ ਵਿਚਾਰ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਸੀ, ਪਰ ਮੈਂ ਸਮਝਦਾ ਵੀ ਗੁਰਮਤ ਨਾਲ ਵੀ ਅਨੁਸਾਰ ਸੀ। ਇੱਕ ਜਗ੍ਹਾ ਇੱਕ ਗਿਆਨੀ ਸਿੰਘ ਸਾਹਿਬਾਨ ਨੇ ਉੱਥੇ ਸਟੇਜ ਤੇ ਦਾਸ ਨੇ ਵੀ ਬੋਲਣਾ ਸੀ, ਉਹਨਾਂ ਨੇ ਕਿਹਾ ਕਹਿੰਦੇ ਜੀ 12 ਵਰਸ ਗਰਭਾਸ ਵਿੱਚ ਜੰਮ ਗਏ ਹੀ ਸੁੱਖ ਲਈ ਉਦਾਸੀ ਤੇ ਉਹਨੇ ਐਸਾ ਵਧੀਆ ਅਲੰਕਾਰ ਬਣਿਆ, 100 ਚੋਂ ਮੇਰਾ ਕਹਿੰਦਾ ਵੀ 99% ਲੋਕ ਆਪਣੇ ਨਾਲ ਸਹਿਮਤ ਕਰ ਲਏ ਜਦੋਂ ਉਹਨੇ ਆਪਣੀ ਦਿਮਾਗੀ ਬਾਤਾਂ ਚੁੱਪ ਕਰ ਦਿੱਤਾ। ਉਹ ਕਹਿੰਦਾ ਭੋਲੇ ਹੋਏ ਦੱਸੋ ਕਿਸੇ ਮਾਂ ਦਾ ਗਰਭ ਅੱਜ ਤੱਕ ਸੁਣਿਆ ਵੀ 12 ਵਜੇ ਤੱਕ ਚਲਿਆ ਜਾਵੇ, 10 ਮਹੀਨੇ ਤੋਂ ਥੋੜਾ ਜਿਹਾ ਸਮਾਂ ਉੱਤੇ ਟੱਪ ਜਾਏ ਤੇ ਮਾਂ ਦੀ ਮੌਤ ਹੋ ਜਾਏਗੀ ਜਾਂ ਬੱਚਾ ਬਚੇਗਾ, ਇਹ ਡਾਕਟਰੀ ਲਿਹਾਜ਼ ਦੇ ਨਾਲ ਕਿਵੇਂ ਇਹਨੂੰ ਗੱਲ ਤੁਸੀਂ ਮੰਨਦੇ ਹੋ, ਇਹ ਗੱਲ ਕਿਉਂ ਨਹੀਂ? ਭਾਈ ਗੁਰਦਾਸ ਨੇ ਕਿਉਂ ਲਿਖਿਆ ਤੇ ਪਹਿਲਾ ਗਰਭ ਮਾਤਾ ਦਾ ਹੈ, ਦੂਜਾ ਸਤਸੰਗਤ ਦਾ ਗਰਭ, ਉਹਦੇ ਚ 12 ਸਾਲ ਵੀ ਲੱਗ ਸਕਦੇ। ਦਲੀਲ ਬਹੁਤ ਅੱਛੀ, ਮੈਂ ਸਹਿਮਤ ਹਾਂ ਦਲੀਲ ਨਾਲ, ਪਰ ਅਕਲੀਅਤ ਨਹੀਂ। ਦਲੀਲ ਦੇਣੀ ਇੱਕ ਹੋਰ ਬਾਤ ਹੈ। ਤੇ ਜਿਸ ਵੇਲੇ ਉਸ ਤੋਂ ਬਾਅਦ ਦਾਸ ਨੇ ਬੇਨਤੀ ਕੀਤੀ ਵੀ ਗੁਰੂ ਪਿਆਰਿਓ, ਇਹ ਨਾ ਜਾਣਨਾ ਇਹ ਗੱਲ ਕੱਟਣੀ ਕਿਸੇ ਦਾ ਗਲਾ ਕੱਟਣੇ ਦੇ ਤੁਲ ਹੁੰਦੀ ਹੈ, ਪਰ ਦੇਵ ਸਾਥੀ ਗੁਰਮਤ ਨਾਲ ਹੁੰਦੀ, ਸਾਹਮਣੇ ਬੈਠਿਆਂ ਜਾਣੀ ਬੜੀ ਔਖੀ ਹੈ, ਇਹ ਗੱਲ ਕਿਉਂ ਨਹੀਂ ਹੈ, ਇਹਦਾ ਅਸਲੀ ਰੂਪ ਕੀ ਹੈ। ਸੋਚਣ ਵਾਲੀ ਗੱਲ ਇਹ ਹੈ ਵੀ ਸੁਖਦੇਵ ਕਿਹੜੇ ਯੁੱਗ ਵਿੱਚ ਜੰਮਿਆ, ਅਰਥ ਕਿਉਂ ਨਹੀਂ ਬਣਦਾ? ਜਿਸ ਯੁੱਗ ਵਿੱਚ ਸੁਖਦੇਵ ਜੰਮਦਾ ਹੈ ਉਸ ਯੁੱਗ ਵਿੱਚ ਹਰ ਬੱਚੇ ਦੀ 12 ਵਰੇ ਦਾ ਗਰਭ ਹੈ, ਕਦੇ ਸੁਖਦੇਵ ਦਾ ਨਹੀਂ। ਜਦੋਂ ਉਮਰ 1 ਲੱਖ ਵਰੇ ਦੀ ਹੈ ਉਦੋਂ ਗਰਭ ਤੇ 10 ਮਹੀਨੇ ਦੇ ਸੀਗੇ, ਉਹਦੀ ਰੇਸ਼ੋ ਕੱਢ ਲਓ, ਕਲੇਜੇ ਵਿੱਚ 10,000 ਵਰੇ ਦਾ ਸਰੀਰ ਦੀ ਉਮਰ ਹੈ ਤੇ ਗਰਭ ਉਹਦੇ ਅਨੁਸਾਰ, ਗਰਭ ਵਿੱਚ ਪਲਣ ਦੀ ਉਮਰ ਉਹਦੇ ਅਨੁਸਾਰ, ਦੁਆਪਰ ਦੇ ਵਿੱਚ 1,000 ਦੇ ਦਸ ਹੋਰ ਉਮਰ ਘੱਟ ਗਈ, ਕੱਲ ਵਿੱਚ 100 ਵਰੇ ਦੇ ਤੇ ਗਰਭ ਦੀ ਉਮਰ 10 ਮਹੀਨੇ, ਦਸਵੀਂ ਮਾਸੀ ਹੁਕਮ ਬਾਲ ਬਦਲ। ਇਸ ਕਰਕੇ ਕਿਸੇ ਗੱਲ ਨੂੰ ਐਵੇਂ ਬੇਇਨਸਾਫੀ ਨਾਲ ਕੱਟ ਦੇਣਾ, ਸ਼ਾਸਤਰਕ ਮਤ ਜਿਹੜੀ ਹੈ, ਸ਼ਾਸਤਰਕ ਵਿਧਾਨ ਹੈ, ਜੇ ਉਹ ਗਰਭ ਵਿੱਚ ਨਹੀਂ ਆਈ ਤੇ ਗੱਲ ਹਾਥੀ ਵਾਲੀ ਹੈ ਵੀ 6 ਬੰਦੇ ਅੰਨੇ ਇਕੱਠੇ ਹੋ ਕੇ ਹਾਥੀ ਦੇ ਕੋਲ, ਪਹਿਲਾਂ ਤਾਂ ਅੰਨੇ ਨੂੰ ਸਮਝਾਇਆ ਵੀ ਤੁਸੀਂ ਦੇਖੋਗੇ ਕਿ ਤੁਹਾਡੇ ਅੱਖਾਂ ਨੂੰ ਕਹਿ ਤੁਸੀਂ ਜਾਓ ਨਾ ਹਾਥੀ ਕੋਲ, ਐਵੇਂ ਪੈਰ ਹੇਠ ਲੱਗ ਤੂੰ, ਕਹਿੰਦੇ ਵੀ ਨਹੀਂ ਦੇਖਣਾ ਜ਼ਰੂਰ, ਸੁਣਿਆ ਸੁਣਿਆ, ਕਹਿੰਦੇ ਕਿਵੇਂ ਦੇਖੋ, ਕਹਿੰਦੇ ਟੋਟ ਆ ਕੇ ਦੇਖ ਲਾਂਗੇ ਇੱਥਾਂ ਦਾ ਨਹੀਂ, ਟੋਲ 6 ਅੰਨੇ ਚਲੇ ਗਏ। ਭਗਵਾਨ ਨੂੰ ਕਿਹਾ ਜਾ ਕੇ ਕਿਸੇ ਨੇ ਤਸ ਕੀਤਾ, ਕਹਿੰਦੇ ਇੰਨੇ ਦਾ ਟੋਲਾ ਆਇਆ ਤੇ ਹਾਥੀ ਬਤਾ ਦੇ ਨੂੰ, ਕਹਿੰਦੇ ਕੀ ਦੇਖੂਗੀ ਅੱਜ, ਅੱਖਾਂ ਤਾਂ ਹੈ ਨੀ? ਉਹ ਕਹਿੰਦੇ ਨਹੀਂ, ਸਪਰਸ਼ ਕਰਕੇ ਗਿਆਨ ਪ੍ਰਾਪਤ ਕਰਨਗੇ ਹਾਥੀ ਕਹਿ ਸਕਦੇ। ਠੀਕ ਹੈ, ਉਹਨੇ ਇੱਕ ਨੂੰ ਬੜੇ ਸੁਣ ਕੋਲ ਲੈ ਗਿਆ, ਕਹਿੰਦਾ ਲੈ ਵੀ ਹੱਥ ਫੇਰ ਲਿਆ, ਉਹਨੇ ਫੇਰਿਆ ਚੰਗੀ ਤਰ੍ਹਾਂ ਨਾਪਿਆ, ਭਾਈ ਬਿਠਾ ਦਿੱਤਾ, ਫਿਰ ਦੂਜੇ ਨੂੰ ਲਿਆਂਦਾ, ਉਹ ਬੜਾ ਸ਼ੈਤਾਨ ਹਥਵਾ, ਫਿਰ ਉਹਦੀ ਲੱਤ ਨੂੰ ਹੱਥ ਲਵਾ ਦਿੱਤਾ, ਫਿਰ ਉਹ ਲੱਤਾਂ ਟੋਹਦਾ ਰਿਹਾ, ਤੀਸਰੇ ਨੂੰ ਲਿਆਂਦਾ ਉਹਦੀ ਪੂਛ ਨੂੰ ਹੱਥ ਪਵਾਤਾ, ਤੇ ਚੌਥੇ ਨੂੰ ਲਿਆਂਦਾ ਉਹਨੇ ਢਿੱਡ ਦੇ ਹੱਥ ਫੇਰ ਦਿੱਤਾ, ਇੱਕ ਨੇ ਕੰਨਾਂ ਦੇ ਹੱਥ ਫੜਾ ਦਿੱਤਾ, ਕਿਸੇ ਤੇ ਹੱਥ ਫੜਾ ਦਿੱਤਾ। ਹੁਣ 6 ਅੰਨੇ ਵਿਚਾਰ ਲੜੇ ਆਪਸ ਵਿੱਚ, ਉਹ ਕਹਿੰਦਾ ਕਿਉਂ ਵੀ ਹਾਥੀ ਕੈਸਾ? ਪਹਿਲਾਂ ਬੋਲਿਆ ਕਹਿੰਦਾ ਕੇਲੇ, ਕਹਿੰਦਾ ਕੇਲੇ ਵਰਗਾ ਤਜਾ, ਮੈਂ ਚੰਗੀ ਤਰ੍ਹਾਂ ਟੋਕੇ ਦੇਖਿਆ, ਕਹਿੰਦਾ ਨਹੀਂ। ਦੂਜਾ ਕਹਿੰਦਾ ਥਮਲੇ ਵਰਗਾ, ਜਿਹਨੇ ਲੱਤ ਦੇਖੀ ਸੀ, ਕਹਿੰਦਾ ਥਮਲੇ ਵਰਗਾ, ਉਹ ਕਹਿੰਦਾ ਨਹੀਂ ਨਹੀਂ, ਲੱਜ ਵਰਗਾ, ਜ਼ਿਆਦਾ ਰੱਸਾ ਹੁੰਦਾ ਇਹ ਜਿਹਾ ਹਾਥੀ। ਉਹ ਕਹਿੰਦਾ ਨਹੀਂ ਲੱਜ ਵਰਗਾ ਨਹੀਂ, ਛੱਤ ਵਰਗਾ, ਉਹਨੇ ਕਰਨ, ਕਹਿੰਦਾ ਨਹੀਂ ਤੰਬੂ ਵਰਗਾ। ਇੱਕ ਦੂਜੇ ਨਾਲ ਸਹਿਮਤ ਨਾਲ ਜੋਨ ਲੱਗਿਆ, ਹੂਰਾ ਗੜਗਣ, ਅੰਨੇ ਲੜਦੇ ਕਾਟੋ ਕੇਸ ਰਾਜਾ ਹੋ ਗਏ, ਉਹ ਨੱਠ ਕੇ ਆਇਆ, ਕਹਿਣ ਲੱਗੇ ਉਹ ਕਿਉਂ ਲੜਦੇ, ਲੜਦੇ ਝੂਠ ਬੋਲਦਾ, ਕਹਿੰਦਾ ਇਹ ਝੂਠ ਬੋਲ। ਉਹ ਕਹਿੰਦੇ ਭਾਈ ਬਹਿ ਜਾਓ, ਸਮਝ ਲਓ ਤੁਸੀਂ ਸਾਰੇ ਲੱਜ ਬੋਲ, ਝੂਠ ਕੋਈ ਨੀ ਪਤਾ। ਉਹ ਕਹਿੰਦਾ ਭਾਈ ਤੂੰ ਕੀ ਕਹਿੰਦਾ? ਕਹਿੰਦਾ ਜੀ ਮੈਂ, ਕਹਿੰਦਾ ਵੀ ਕੇਲੇ ਵਰਗਾ, ਠੀਕ ਹੈ ਕੇਲੇ ਵਰਗਾ ਹੁੰਦਾ ਪਰ ਉਹਦੀ ਕੱਲੀ ਸੁਣਦਾ ਹੁੰਦੀ ਹੈ, ਗੱਜ ਵਰਗਾ ਕੇਲੇ ਵਰਗਾ ਵੀ ਹੁੰਦਾ ਪਰ ਇਹ ਤੋਂ ਬਿਨਾਂ ਹਾਥੀ ਹੋਰ ਤਰ੍ਹਾਂ ਵੀ ਹੁੰਦਾ, ਥਮਲੇ ਵਰਗਾ ਵੀ ਹੁੰਦਾ ਪਰ ਲੱਤਾਂ ਹੀ ਥਮਲੇ ਵਰਗੀਆਂ, ਹੋਰ ਕਿਸੇ ਵਰਗਾ ਵੀ ਹੁੰਦਾ, ਤੰਬੂ ਵਰਗਾ ਵੀ ਹੈ, ਲੱਜ ਵਰਗਾ ਵੀ ਹੈ, ਛੱਤ ਵਰਗਾ ਵੀ ਹੈ, ਤੇ ਭਾਈ ਇਹ ਤੋਂ ਬਿਨਾਂ ਹਾਥੀ ਹੋਰ ਕਾਦੇ ਵਰਗਾ ਵੀ ਹੈ, ਪੂਰਾ ਹਾਥੀ ਦਾ ਗਿਆਨ ਦੇਣਾ ਹੋ ਸਕਦਾ। ਇਸੇ ਤਰ੍ਹਾਂ ਜਿੰਨੇ ਧਰਮ ਜਿਵੇਂ ਪ੍ਰਮਾਤਮਾ ਨੂੰ ਉਹਨਾਂ ਨੇ ਸਮਝ ਲਿਆ, ਉਸ ਵਰਗਾ ਵੀ ਹੈ ਪਰ ਸਾਰਾ ਨਹੀਂ। ਪੁੱਛੋ ਕਰਨੀ ਦਰਪਾਤਸ਼ਾਹ ਨੂੰ ਕੈਸਾ, 10ਵੇਂ ਗ੍ਰੰਥ ਵਿੱਚ ਇਹ ਵੀ ਪਕੜ ਲਿਆ, ਮਹਾਰਾਜ ਕਹਿੰਦੇ ਨਹੀਂ ਜਾਣ ਗਾਈ ਕਸੂ ਰੂਪ ਰੇਤਮ, ਕਹਾਂ ਵਾਸ ਤਾਕੋ ਫਿਰਿਆ ਕੌਣ ਤੇਕਮ, ਕਹਾਂ ਨਾਮ ਤਕਾਵ ਹੈ, ਕਹਾਂ ਮੈਂ ਕਥਾਨੋ ਕਹਿ ਮੋਲਾ ਆਵੈ, ਮੈਂ ਕਿਵੇਂ ਕਹਾਂ, ਉਹਦਾ ਕਹਿਣੇ ਵਿੱਚ ਵੀ ਨਹੀਂ ਆ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸੋ ਇਸ ਪੜੇ ਕਹਿੰਦੇ ਐਸੀ ਕਲਗੀ ਕਾਰ ਪਾਤਸ਼ਾਹ ਜੀ ਲਿਖਦੇ ਨੇ ਕਿ ਕਲਕੀ ਅਵਤਾਰ ਦੀ ਕੈਸੀ ਸ਼ੋਭਾ ਹੋਈ, ਸੋ ਪਾਜ ਪਾਜ ਕੇ ਤਵੈ, ਉਸੇ ਵੇਲੇ ਹੀ ਉਹ ਦਰਸ਼ਨ ਕਰਦੇ ਦੌੜ ਲੈ, ਤੇ ਉਸ ਵੇਲੇ ਸਾਹ ਜੀ ਸੁੰਦਰ ਸੋਭਾ ਹੀ ਸੋਭਾ ਨੂੰ ਤੁਰਿਆ ਹੈ, ਤੇ ਵੇਖਣ ਦਾ ਲੋਕਾਂ ਨੂੰ ਕੁਝ ਲੋਕ ਐਸੇ ਨੂੰ ਕਿ ਜਿਹੜੇ ਖੜੇ ਵੇਖੇ ਜਾ ਰਹੇ, ਨਿਗਾਹ ਉੱਥੇ ਹੀ ਰਹਿ ਗਈ, ਜਿਵੇਂ ਭਗਵਾਨ ਕ੍ਰਿਸ਼ਨ ਨੇ ਦੁਆਪਰ ਦੇ ਵਿੱਚ ਛੜਿਆ ਤੇ ਹੱਥ
ਦੀਵਾ ਲਾਉਣ ਆਈ ਤੇ ਚੀਤੀ ਮਤ ਗਿਆ ਤੇ ਨੇਤਰ ਕੁਤਰੀ ਰਹਿ ਗਏ ਭਗਵਾਨ ਜੀ ਦਾ। ਇਸ ਕਰਕੇ ਮੋਹਿਨ ਮੋਹਿਤਿਆ ਮਨ, ਮੋਹ ਸ਼ਕਤੀ ਨਹੀਂ। ਤੇ ਇਸ ਪ੍ਰਕਾਰ ਕਹਿੰਦੇ ਦੇਖ ਕਰਕੇ ਸਾਰੇ ਮੋਹ ਜਾਏ ਕੁਝ।
ਚੰਦ ਰੂਪ ਰਾਜੀ ਬਿਲੋਟ ਭਾਣ ਲਾਜੀ,
ਵਾਲਾ ਸਰੂਪ ਦਿਸਦਾ ਜਿਸ ਨੂੰ ਵੇਖ ਕਰਕੇ ਸੂਰਜ ਵੀ, ਸੋ ਬਿਲੋਟ ਨਾਮ ਵੇਖਣ ਦਾ, ਭਾਣ ਨਾਮ ਸੂਰਜ ਦਾ, ਕਹਿੰਦੇ ਲੱਜਾਵਾਨ ਹੋ ਰਿਹਾ ਸੂਰਜ ਵੀ।
ਸੋ ਚੰਡ ਤੇਜ ਨੇ
ਉਹ ਤਾਂ ਬੜਾ ਤੇਜ ਪ੍ਰਤਾਪ ਨੇ ਚੰਦ ਨੇ, ਜਿਵੇਂ ਤਿੱਖੇ ਤੇਜ ਵਾਲੀ ਕੋਈ ਜੋਤ ਉਹ ਹੱਸਦੀ ਹੁੰਦੀ ਹੈ, ਹੱਸਣ ਵਾਲਾ ਕਿਉਂ ਹੱਸ ਰਿਹਾ, ਮੁਸਕਰਾਹਟ ਦੀ ਹੈ, ਵੀਰ ਰਸ ਵੀ ਝੱਕਣ ਦਿੰਦਾ ਹੈ।
ਸੋ ਟੋਕ ਟੋਕ ਹੈ ਹਟੀ ਚੰਦੇ ਚਰਾਏ ਜਿਉਂ ਭੱਠੀ,
ਉਹ ਕ੍ਰੋਧ ਦੇ ਵਿੱਚ ਤੇ ਇਉਂ ਵੀਰ ਰਸ ਦੇ ਵਿੱਚ ਕ੍ਰੋਧਵਾਨ ਵੀ ਦਿਸਦਾ ਹੈ ਵੀਰ ਵਿੱਚ, ਪਰ ਇਉਂ ਚੱਬੇ ਚਰਾਏ ਜਿਉਂ ਭੱਠੀ, ਜਿਵੇਂ ਕੋਈ ਭੱਠੀ ਹੁੰਦੀ ਹੈ ਵੀਰ ਰਸ ਦੇ ਵਿੱਚ, ਕਿਉਂਕਿ ਵੀਰ ਰਸ ਦੇ ਵਿੱਚ ਤੇਜ਼ੀ ਵੀ ਆਉਂਦਾ। ਇਸ ਪ੍ਰਕਾਰ ਹੈ
ਚੰਡ ਮੰਡਲੀ ਲਸੈ ਕੀ ਮਾਰ ਕੰਡ ਕੋ ਹਸੈ,
ਇਸ ਤਰ੍ਹਾਂ ਤੇਜ ਵਾਲੀ ਮੰਡਲੀ ਦਿਸਦੀ ਹੈ, ਮਨ ਨੂੰ ਸੂਰਜ ਨੂੰ ਹੱਸ ਰਹੀ ਹੈ।
ਸਰੋਪ ਰੋਪ ਦੈ ਬਲੀ ਕੇ ਰਾਜ ਮੰਡਲੀ ਚੱਲੀ,
ਮਨ ਹੋ ਕੇ ਰਾਜੇ ਦੀ ਸੈਨਿਕ ਜਿਹੜੇ ਉਹ ਵੀ ਵੱਧ ਪਏ। ਰਾਜੇ ਨੇ ਕਿਹਾ ਉਹ ਸੂਰਮੇ, ਅੱਜ ਤੱਕ ਤੁਹਾਨੂੰ ਪਾਲਿਆ, ਖੁਰਾਕਾਂ ਦਿੱਤੀਆਂ, ਤੁਹਾਨੂੰ ਤਨਖਾਹਾਂ ਦਿੱਤੀਆਂ, ਦਰਮਾਏ ਦਿੱਤੇ, ਇਹ ਕਾਹਦੇ ਵਾਸਤੇ, ਇਹਦਾ ਖੰਡਾ ਵੇਖ ਕੇ ਇਹ ਇੱਕ ਹੈ, ਤੁਸੀਂ ਇਤਨੇ ਟੁੱਟ ਕੇ ਪੈ ਰਹੇ ਹੋ ਸਾਰੇ। ਇਸ ਪ੍ਰਕਾਰ
ਸੁਵਾਸਤਰ ਸ਼ਾਸਤਰ ਪਾਣ ਲੈ ਬਸੇਠ ਵੀਰ ਮਨ ਕੈ,
ਸ਼ਾਸਤਰ ਤੇ ਵਸਤਰ ਉਹ ਲੈ ਕਰ ਚੁੱਕੇ, ਸ਼ਾਸਤਰ ਹੱਥੀ ਜਿਹੜੇ ਨੇ ਅਸਤਰ ਹੱਥ ਵਿੱਚੋਂ ਸੁੱਟ ਕੇ ਜਾ ਕੇ ਮਾਰ ਕਰ ਰਿਹਾ, ਤੇ ਇਸ ਪ੍ਰਕਾਰ ਉਹ ਸ਼ਸਤਰ ਅਸਤਰਾਂ ਨੂੰ ਲੈ ਕਰਕੇ ਉਹ ਜਾ ਕੇ ਗਲ ਗਏ ਹਨ ਇਸ ਨੇਕ ਅਲੰਕ ਅਵਤਾਰ ਦੇ ਦੁਆਲੇ ਹੋ ਗਏ।
ਅਮਰ ਸ਼ੰਤ ਭੱਟ ਸ਼ਾਸਤਰ ਅਸਤਰ ਨਚਾਏ ਚਿੱਤ ਕੋ ਬਗੜਾਏ,
ਪਿੱਛੇ ਦੱਸਿਆ ਵੀ ਸ਼ਸਤਰ ਅਸਤਰ ਨੂੰ ਲੈ ਕੇ ਖਾਸ ਕਰਕੇ ਜੋ ਉਹਦੇ ਮਾਣ ਕਰਨ ਯੁੱਧ ਦੇ ਰੰਗ ਵਿੱਚ ਰੰਗੇ ਹੋਏ, ਘੋੜਿਆਂ ਦੇ ਸਵਾਰ ਉਹ ਅਤੇ ਸੂਰਮੇ,
ਤਾਰੇ ਪਾਸ਼ ਅਸ਼ ਤੁਰੰਗ ਰਾਨ ਰੰਗ ਚਾਰ ਉਤੰਗ,
ਚਿੱਤ ਉਹ ਬੜਾਏ ਜਿਸ ਵਿੱਚ ਹੋਰ ਰਸ ਵਧਾ ਕਰਕੇ, ਤਰਕ ਤੁਰੰਗ ਰਣ ਰੰਗ ਚਾਰ ਉਤੰਗ, ਇਹ ਸ਼ਸਤਰ ਅਸਤਰ ਸੂਰਮੇ ਦੇ ਪਹਿਨੇ ਨੇ, ਇਹ ਉਹਨਾਂ ਨੂੰ ਨਚਾ ਕਰਕੇ ਹੁਣੇ ਨੱਚਦੇ ਫਿਰਦੇ ਹਨ ਰਣ ਰੰਗ ਵਿੱਚ। ਲੈ ਲੈ ਕੇ ਆਪਣੀ ਆਪਣੀ ਗੱਲ ਕਹਿ ਰਹੇ ਨੇ, ਮੈਂ ਮਾਰ ਦਿਆਂਗਾ, ਐਂ ਕਰ ਦਿਆਂਗਾ, ਐਸੇ ਇੱਕ ਦੂਜੇ ਨੂੰ ਦਲੇਰੀ ਦੇਣ ਵਾਸਤੇ
ਭੱਟ ਭੜੇ ਸਰਕਾਰ
ਦੇ ਨੂੰ ਸੂਰਮਿਓ ਖਬਰਦਾਰ ਅਤੇ ਕ੍ਰੋਧ ਕਰਕੇ ਤੀਰ ਛੱਡ ਦਿੰਦੇ
ਨੇ।
ਕਲਕੀ ਅਵਤਾਰ ਨੇ ਜਦੋਂ ਦੇਖਿਆ ਤੇ ਸਾਰੇ ਇਕੱਠੇ ਹੋ ਕੇ ਪੈ ਗਏ, ਜਦੋਂ ਆਪਣੇ ਐਨ ਮਾਰ ਵਿੱਚ ਆ ਗਏ ਤੇ ਉਸ ਦੇ ਗਹਿ ਪਾਨ ਅਜਾਨ ਕੁਠਾਰ, ਤੇ ਉਸ ਵੇਲੇ ਲੰਮੀਆਂ ਬਾਹਾਂ ਵਾਲੇ ਗੋਡਿਆਂ ਤੇ ਰਿਜਾਂ ਦੇ ਹੱਥ ਪਾਉਂਦੇ ਸਨ, ਪਰ ਉਸ ਕਲਕੀ ਕਲ ਅਵਤਾਰ ਕਲਕੀ ਅਵਤਾਰ ਨੇ ਗਹਿ ਪਾਨ ਅਜਾਨ ਕੁਠਾਰ, ਉਹ ਲੰਮੀਆਂ ਬਾਹਾਂ ਵਾਲੇ ਹੱਥ ਵਿੱਚ ਕੁਹਾੜਾ ਲੈ ਕਰਕੇ
ਜਿਹੜਾ
ਖੰਡਾ ਖੰਡਾ ਵਾਹ ਦਿੱਤਾ ਜੀ, ਤਨ ਏਕ ਕੀਨ ਪ੍ਰਹਾਰ ਲੱਗਿਆ ਨਾ, ਯੂੰ ਵੀ ਇੱਕ ਦੇ ਮਾਰਗ ਲੱਗੇ ਹੈ, ਪਰ ਪਦ ਜੂਝ ਗਏ ਸਹਿਜਾ ਚਾਰ ਦੇ ਅਦਲ ਤਰਕ ਵਾ ਗੱਲ ਕਿਹਾ ਕੋ ਸਤਨਾਮ ਸ੍ਰੀ ਵਾ, 400 ਦੁਸ਼ਮਣ ਇੱਕ ਤੱਕ ਦੇ ਇਹਨਾਂ ਦੇ ਉਡਾ ਦਿੱਤਾ, ਇਹ ਦੁਸ਼ਮਣ ਵੀ ਕੀ ਬਣੇਗਾ, ਇੱਕੋ ਵਾਰੀ ਚ 400 ਉੱਡ ਗਿਆ ਹੈ।
ਭੜਥੂਆ ਸ਼ੰਦ,
ਇਹ ਭਾਈ ਸੰਦ ਦਾ ਨਾਮ ਵੀ ਭੜਥੂਆ ਰੱਖਿਆ ਮਹਾਰਾਜ ਨੇ, ਤੇ ਜਿਵੇਂ ਭੜਥੂ ਲੱਗਿਆ ਸੰਦ ਵੀ ਸਤਿਗੁਰੂ ਹੀ ਵਿਚਾਰ ਕਰਦਾ, ਤੇ ਇਸ ਪ੍ਰਕਾਰ ਕਹਿੰਦੇ ਭੜਥੂ ਦਾ ਸੰਤ ਕਿਵੇਂ ਭੜਥੂ, ਇਹਦੀ ਚਾਲ ਵੀ ਜਿਹੜੀ ਖਾਸ ਹੁੰਦੀ ਵਿਚਾਰਕ ਭੇੜ ਜਿਹੜੇ ਹੈ ਨਾ, ਇਹ ਉਹਦੇ ਚ ਦਸਵੀਂ ਬਾਣੀ ਦੇ ਵਿੱਚ ਕੁਝ ਐਸੇ ਔਖੇ ਉਚਾਰਨ ਹੁੰਦੇ ਨੇ, ਐੜਾ ਇੱਕ ਬੋਲਣਾ ਉਹ ਕਹਿ ਪਰੇ, ਐੜਾ ਇੱਕ ਹੋਵੇ ਮੁਕਤਾ ਉਹ ਬੋਲਦਾ, ਪਰ ਦਸਵੀਂ ਬਾਣੀ ਦੇ ਵਿੱਚ ਐੜੇ ਬੋਲੋ ਤੇ ਬੋਲਣੇ ਦੋਨੇ ਨਾਣੇ, ਤਿੰਨ ਦਿਨ ਬੋਲਣੇ ਨੇ ਤਿੰਨੇ, ਜਦੋਂ ਤਿੰਨ ਨਾਣੇ ਸਾਹਮਣੇ ਆ ਗਏ ਸੱਚਿਆ ਕਰਦਾ ਸੱਚ ਕਹਿੰਦੇ ਬੋਲ ਮਹਾਰਾਜ ਜੀ ਬੋਲਾ ਕਿਵੇਂ, ਕਹਿੰਦੇ ਕਿਉਂ, ਕਹਿੰਦੇ ਡਰ ਲੱਗਦਾ ਭਗਤ ਜੀ ਡਰਦਾ ਇਹਨੂੰ ਲੱਗਦਾ, ਤਿੰਨ ਨਾਣੇ ਕਦੇ ਆਏ ਜਿਹਨੇ ਕਿ ਮਾਤਾ ਪੜੀ ਨਾਣੇ ਤਿੰਨ, ਇਹ ਵੀ ਬੋਲਣਗੇ ਕਹਿੰਦੇ ਬੋਲਣਗੇ, ਮਗਾ ਜੀ ਕਿਵੇਂ, ਕਹਿੰਦੇ ਜਿਵੇਂ ਸਾਈਕਲ ਹੀ ਚੱਲਦੀ ਹੁੰਦੀ ਹੈ, ਫਿਰ ਉਹਨਾਂ ਨੂੰ ਸ਼ਬਦ ਆਇਆ ਕਹਿੰਦੇ ਨਾਣੇ ਤਿੰਨੇ ਨੱਕ ਚ ਫੜਦੇ, ਮੈਂ ਮਹਾਰਾਜ ਬਸ ਸਤਿਗੁਰੂ ਕਿਰਪਾ ਕਰੇ ਟਕਸਾਲ ਵਾਲੇ ਮਹਾਂਪੁਰਸ਼ਾਂ ਦੇ ਵੀ ਆਹ ਜਿਹੜੀ ਪੜ੍ਹਾਈ ਹੈ ਨਾ ਇੱਥੇ ਅੱਜ ਤਾਂ ਬਸੇ ਹੋ ਗਏ, ਤਿੰਨ ਤਿੰਨ ਨਾਲ ਉਹ ਵੀ ਬੋਲ ਲੈਣ ਇਹ ਤੇ ਆੜਾ ਇੱਕ ਉਹ ਵੀ ਐਡਾ ਵੀ ਚਲੋ ਜੇ ਜੱਜੇ ਨੂੰ ਦਿਹਾੜੀ ਲਾਈ ਹੈ ਤਾਂ ਐਡਾ ਮੁਕਦ ਤਾਂ ਜੀ ਕਹਿ ਕੇ ਲੱਗਣਾ ਉਹਦਾ ਮਤਲਬ ਇਹ ਕੋਈ ਆੜੇ ਨੂੰ ਬੋਲਣਾ ਇਉਂ ਲੱਗਦਾ ਜਿਵੇਂ ਮਾਫ਼ੀ ਦੇ ਜਾ ਰਹਾ ਇਉਂ ਸਾਸ ਜੀ ਭਰਤੀਆ ਸੰਗਤ ਇਹ ਜਿਵੇਂ ਭਰਤੂ ਪਾ ਰਿਹਾ ਇਹ ਸੰਗਤ ਇਹ ਇਸੇ ਤਰ੍ਹਾਂ ਹੁਣ ਸ਼ਬਦਾਂ ਦੇ ਵਿੱਚ ਵੀ ਭਾਰੀ ਭਰਤੂ ਇਹ ਇਸ ਪ੍ਰਕਾਰ ਦੇ ਉਚਾਰਨ ਦੇ ਅਵਕਿਨ ਗੁਰੂ ਕਿਰਪਾ ਕਰੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਥਾ ਕਰਨ ਕਰਵਾ ਲੈਣ ਪਰ ਅਹੁਦੇ ਮੰਨਦੇ ਹੈ ਇਹ ਉਹ ਸਤਿਗੁਰੂ ਮਹਾਰਾਜ ਕਹਿੰਦੇ ਹਨ
ਧੜਨ ਕੰਚ ਢੋਲਨ ਭਵਨ ਕੰਚ ਬੋਲਨ
ਢੋਲਾਂ ਦੇ ਧਮਕਿਆਂ ਦੀ ਆਵਾਜ਼ ਹੁੰਦੀ ਹੈ ਬੋਲਾਂ ਦੇ ਵਿਕਾਰਾਂ ਦੀ ਆਵਾਜ਼ ਹੋ ਰਹੀ ਹੈ
ਉਸ਼ਨ ਕੰਚ ਤਾਜੀ ਗਜਨ ਕੰਚ ਦਾਜੀ
ਤਾਜੀ ਨਾਮ ਹੈ ਘੋੜਿਆਂ ਦਾ ਉਛਲ ਰਹੇ ਹਨ ਗਾਜੀ ਨਾਮ ਦਾ ਗਜਨ ਕੰਚ ਉਹ ਵੀ ਗਜ ਰਹੇ ਹਨ
ਛੁਟਨ ਕੰਚ ਤੀਰੰ ਭਵਨ ਕੰਚ ਵੀਰੰ
ਤੀਰ ਛੁੱਟਦੇ ਸੂਰ ਨੇ ਲੜਕਾਰੇ ਮਾਰਦੇ ਹਨ
ਤਲੰ ਕਲੰ ਉਠੰ ਕੰਚ ਤਾਲੰ
ਤਾਲਾਂ ਪੋਚਤ ਕਰਾਉਂਦੀਆਂ ਨੇ ਜਿਨ੍ਹਾਂ ਦੀ ਤਾਲ ਉੱਠਦੇ ਹਨ
ਕਿਰਤਮ ਧਰਮ ਕੰਚ ਧਰਮ
ਤਲਵਾਰਾਂ ਚੱਕਦੀਆਂ ਅਗਲੀਆਂ ਬੰਦੂਕਾਂ ਛੁੱਟਦੀਆਂ ਆ ਛੁਟਕੰਤ
ਛੁਟਨ ਕੰਚ ਨਾਲੰ ਉਠਨ ਕੰਚ ਜਵਾਲੰ
ਬੰਦੂਕਾਂ ਛੁੱਟਦੀਆਂ ਤੇ ਅੱਗ ਉਹਨਾਂ ਦੇ ਝੁੰਦਰ ਰਹੀ ਹੈ
ਮਹਾਂ ਕੰਚ ਕਾਇਮ ਚਲਨ ਕੰਚ ਗਾਇਮ
ਜਗਮਗ ਵਿੱਚ ਲਹੂ ਵਗਦਾ ਜੋਧਿਆਂ ਦੇ ਚਾਹ ਚਾਹ ਸਾਹ ਸੰਗੀਤ ਚੜ ਰਿਹਾ ਹੈ ਜੋਧੇ ਕਦੇ ਦਿਲ ਨਹੀਂ ਕੱਢਦੇ ਹੁੰਦੇ
ਨਿਰੰ ਕੰਚ ਵੀਰੰ ਭਿਨੰ ਕੰਚ ਵੀਰੰ
ਉਹਦੇ ਡਿੱਗਦੇ ਡਿੱਗ ਰਹੇ ਤੇ ਖੈਰ ਜਿਹੜੇ ਨੇ ਭਿਗੰ ਕੰਚ ਭੀਰੂ ਭੀਰੂ ਪਕਾਏ ਨੇ ਕਹਿੰਦੇ ਉਹਨਾਂ ਦੇ ਰੰਗ ਪੀਲੇ ਹੋ ਰਹੇ ਨੇ
ਜੁਟਨ ਕੰਚ ਖੋਲੰ ਧਨੰ ਕੰਚ ਢੋਲੰ
ਸਿਰ ਜਿਹੜੇ ਨੇ ਉੱਪਰ ਸਾਸ ਜੀ ਖਿਲਣੇ ਹੋਏ ਪਏ ਨੇ ਜਿਵੇਂ ਟੋਪ ਟੁੱਟੇ ਹੋਏ ਪਏ ਹਨ
ਜੁਟਨ ਕੰਚ ਤਾਲ ਨਚਨ ਕੰਚ ਬਾਲੰ
ਢੋਲ ਧਮੱਕਾ ਕਰ ਰਹੇ ਨੇ ਤਾਲ ਟੁੱਟਦੇ ਹੈ ਜੇ ਤਾਲ ਨੱਚ ਰਿਹਾ ਹੈ
ਨਿਰੰ ਕੰਚ ਅੰਗੰ ਕਟੰਤ ਜੰਗੰ
ਸੂਰਮਿਆਂ ਦੇ ਹੱਥ ਬਾਹਾਂ ਹਰ ਅੰਗ ਕੱਟੇ ਹੋਏ ਡਿੱਗੇ ਪਏ ਨੇ ਕਿਤੇ ਹੱਥ ਪੈਣ ਕਿਤੇ ਲੱਭਣ ਜਾਣ ਤੇ ਇਹ ਹਾਲਤ ਹੋ ਰਹੀ ਹੈ
ਚਲੰ ਕੰਚ ਤੀਰੰ ਘਟੰ ਕੰਚ ਪੀਰੰ
ਜੋ ਜੰਗ ਦੇ ਵਿੱਚ ਸਾਸ ਜੀ ਕੱਟ ਰਹੇ ਨੇ ਤੀਰ ਚੱਲਦੇ ਨੇ ਸੂਰਮੇ ਭੱਜ ਰਹੇ ਨੇ
ਜੁਜੰ ਕੰਚ ਵੀਰੰ ਭਜਨ ਕੰਚ ਪੀਰੰ
ਤੇ ਵੀਰ ਜੋਧੇ ਲੜ ਤਰਪੋਕ ਸਾਸ ਜੀ ਭੱਜਣ ਲੱਗ ਪਏ ਤੇ ਇਹ ਹਾਲਤ ਹੋ ਗਏ
ਰੋਹਣ ਭਰਮ ਕੰਚ ਰੋਹਣ
ਤੇ ਜਿਹੜੇ ਬਹਾਦਰ ਨੇ ਕ੍ਰੋਧ ਵਿੱਚ ਭਰੇ ਹੋਏ ਨੇ ਇਹ ਉਹ ਸਾਸ ਜੋ ਜੰਗ ਦੇ ਵਿੱਚ ਸਾਸ ਜੀ ਕੱਟ ਰਹੇ ਨੇ ਤੀਰ ਚੱਲਦੇ ਨੇ ਸੂਰਮੇ ਭੱਜ ਰਹੇ ਹਨ ਤਰਪੋਕ ਸਾਸ ਜੀ ਭੱਜਣ ਲੱਗ ਪਏ ਇਹ ਹਾਲਤ ਹੋ ਗਏ
ਕਰਮ ਕੰਚ ਪਰੋਹਣ ਕਰਮ ਕੰਚ ਰੋਹਣ
ਤੇ ਜਿਹੜੇ ਬਹਾਦਰ ਨੇ ਕ੍ਰੋਧ ਵਿੱਚ ਭਰੇ ਹੋਏ ਨੇ ਇਉਂ ਸਾਸ ਜੀ ਉਹ ਭਰਮ ਕੰਚ ਰੋਹਣ ਰੋਹ ਦੇ ਵਿੱਚ ਭਰੇ ਗੁੱਸੇ ਵਿੱਚ ਭਰ ਗਏ ਨੇ ਤੀਰ ਆ ਕੇ ਛਾਤੀ ਚ ਬਦਲੇ ਜੋਧਿਆਂ ਨੇ ਸਹਾਰਦੇ ਨੇ
ਮਹਾਂ ਕੰਚ ਪਾਇਆ ਚਲੰ ਕੰਚ ਜਾਇਆ
ਭਗਤਾਂ ਨੂੰ ਸਾਸ ਦੀ ਲਹੂ ਬਦਲਿਆ ਸੂਰਜ ਉਹ ਜਗ੍ਹਾ ਤੂੰ ਚਮਕਦੀ ਹੈ
ਤਟੰ ਕੰਤ ਅੰਗੰ ਜੁਟੰ ਕੰਤ ਜੰਗੰ
ਕਟੇ ਹੋਏ ਅੰਗ ਤੜਕਦੇ ਜਸਾਸ ਜੀ ਸ਼ਿਵਜੀ ਦੀ ਪੋਂਛ ਮੱਢੀ ਜਾਵੇ ਨਾ ਉਹ ਟੱਪਦੀ ਹੈ ਐ ਤਾਜੇ ਵਧੇ ਹੋਏ ਅੰਗ ਤੜਕਦੇ ਸਨ ਤੇ ਇਸ ਪ੍ਰਕਾਰ ਜੋਧੇ ਜੁਟੇ ਹੋਏ ਹਨ
ਪੁਲੰ ਕੰਤ ਜੁਥੰ ਪਰੰ ਕੰਤ ਜੁਥੰ
ਲੁੱਤ ਪਲੁੱਤ ਲੀਤ ਲੋਕਾਂ ਤੋਂ ਹੇਠਾਂ ਤੋਂ ਉੱਪਰ ਡਿੱਗੇ ਇਹ ਹਾਲਤ ਹੋਈ ਸੀ ਆ ਧੁੰਦਾਂ ਦੇ ਚੁੰਡ ਉਹ ਸਾਸ ਜੀ ਇਉਂ ਮਨੋ ਪਲਜੇ ਖੇਡਦੇ ਇਹਨਾਂ ਨੂੰ
ਧਲੰ ਕੰਤ ਧਾਲੰ ਕੋਇਮ ਕੰਤ ਮਾਲੰ
ਜਾਂਦੇ ਹਨ ਇਸ ਪ੍ਰਕਾਰ ਲੋਕਾਂ ਲੇਟ ਨਹੀਂ ਹੋਣਾ ਜਿਹਨਾਂ ਦੇ ਨਾਲ ਸਿਰ ਕੱਟੇ ਗਏ ਨੇ ਲੋਕਾਂ ਪਿਆ ਧਨ ਪਿਆ ਕੇ ਰਹਿ ਗਏ
ਤਕੰ ਕੰਤ ਤੇਦੰ ਚਮਨ ਕੰਤ ਵੇਦੰ
ਇਹ ਤਲਵਾਰਾਂ ਦੇ ਤਪਾਏ ਹੋਏ ਨੇ ਬਰਸੇ ਚਮਕਦੇ ਹਨ
ਨੱਚੇ ਮੁੰਡ ਮਾਲੀ ਹੱਸੇ ਤੱਤ ਪਾਲੀ
ਮਾਲਾ ਪਾਉਣ ਵਾਲਾ ਸ਼ਿਵ ਜੀ ਨਾਲ ਭੂਮੀ ਵਿੱਚ ਨੱਚ ਰਿਹਾ ਹੈ ਇਹਨੂੰ ਬੜਾ ਚਾਅ ਚੜ੍ਹਦਾ ਦਾਸ ਹੋਈ ਦੇਵ ਕਰਕੇ ਇਹ ਮੰਨਿਆ ਗ੍ਰੰਥਾਂ ਦੇ ਅੰਦਰ ਲਘੂ ਪੀਣ ਵਾਲੀ ਜਿਹੜੀ ਤਾਲੀ ਹੈ ਇਹ ਵੀ ਹੱਥ ਨਹੀਂ ਹੈ ਇਹਦੀ ਭੁੱਖੀ ਦੀ ਮੌਤ
ਦੋਨਾਂ
ਪਾਸੋਂ ਤੀਰ ਛੁੱਟ ਰਹੇ
ਨੇ
ਹੋਣ ਵਾਲਿਆਂ ਨੂੰ ਸੁਰਗੀ ਸਾਸ ਜੀ ਬਾਲਾਂ ਨਾਮ ਇਸਤਰੀ ਦਾ ਬਾਲਨ ਇਸਤਰੀਆਂ ਪਛੜਿਆ ਵਰਜ ਹੈ ਕਿਉਂਕਿ ਜਿਹੜਾ ਸਾਸ ਜੀ ਨਿਸਕਾਮ ਦੂਜਾ ਤਾਂ ਮੁਕਤ ਹੋ ਜਾਂਦਾ ਸਾਰੇ ਗ੍ਰੰਥਾਂ ਨੂੰ ਜਿਹੜਾ ਸਕਾਮੀ ਹੈ
ਉਹ ਸਾਰੀ ਦਿਵ ਭੋਗਾਂ ਨੂੰ ਭੋਗਦਾ ਸਵਰਗ ਦਾ ਰੀਤ ਜਾਪ। ਇਸਲਾਮੀ ਮਤ ਵਿੱਚ ਵੀ ਮੰਨਿਆ, ਹਿੰਦੂ ਮਤ ਵਿੱਚ ਵੀ ਮੰਨਿਆ ਤੇ ਸਤਿਗੁਰੂ ਮਹਾਰਾਜ ਦੀ ਗਾਥਾ ਦੇ ਵਿੱਚ ਵੀ ਇਹ ਗੱਲ ਪ੍ਰਸਿੱਧ ਹੈ। ਮੁਕਤੀ ਦੇ ਦੋ ਮਾਰਗ ਨੇ, ਕੀਰਤੀ ਮਾਰਗ ਹੈ ਤੇ ਬਹਿੰਗਮ ਮਾਰਗ। ਕੀਰਤੀ ਮਾਰਗ ਹੈ ਭਗਤੀ ਕਰਕੇ ਹੌਲੀ ਹੌਲੀ ਮੁਕਤੀ ਦੇ ਫਸਦੇ ਜਾਣਾ, ਉਹਦੇ ਡਿੱਗਣ ਨੂੰ ਕਿਸਾਨ ਨਹੀਂ। ਬਹਿੰਗਮ ਮਾਰਗ ਹੈ ਇੱਕੋ ਉਡਾਰੀ ਮਾਰ ਕੇ ਫਲ ਤੱਕ ਪਹੁੰਚ ਜਾਣਾ, ਪਰ ਉਹਦੇ ਖਤਰਾ ਜ਼ਰੂਰ ਹੈ। ਮੁਕਤਸਰ ਸਾਹਿਬ ਦਾ ਜੰਗ ਹੋਇਆ, ਕੇ ਸਿੱਖ ਨੂੰ ਯਾਦ ਨੇ, ਉਹਨਾਂ ਵਿੱਚ ਉਹ ਲੋਕ ਸਨ ਜਿਨ੍ਹਾਂ ਨੇ ਹਜ਼ੂਰ ਨੂੰ ਬਦਾਵਾ ਲਿਖ ਕੇ ਦਿੱਤਾ ਸੀ, ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ, ਜਦ ਉਹਨਾਂ ਨੇ ਕੀਤਾ। ਤੇ ਜਿਸ ਵੇਲੇ ਉਹ ਮੈਦਾਨੇ ਜੰਗ ਵਿੱਚ ਦੂਰ ਤੇ ਸ਼ਹੀਦ ਹੋ ਗਏ, ਦੱਸੋ ਕਦੋਂ ਉਹਨਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਸੀ ਤੇ ਕਦੋਂ ਉਹਨਾਂ ਨੂੰ ਬ੍ਰਹਮ ਗਿਆਨ ਕਰਾਇਆ ਸੀ ਮਹਾਰਾਜ ਨੇ? ਸਾਨੂੰ ਤਾਂ ਦੂਜੇ ਇੱਛਾ ਕੋਈ ਵੀ ਨਹੀਂ ਰੱਖੀ, ਇੱਕੋ ਹੀ ਰੱਖੀ ਕਿ ਟੁੱਟੀ ਗੰਢ ਲੈ ਸਕੇ ਪਾਤਸ਼ਾਹ ਇਹਦੇ ਵਾਸਤੇ ਆ। ਜਦੋਂ ਮਹਾਰਾਜ ਨੇ ਕੱਲੇ ਕੱਲੇ ਦਾ ਸਿਰ ਚੁੱਕ ਕੇ ਆਪਣੇ ਪੱਟਾਂ 'ਚ ਰੱਖਿਆ ਤੇ ਹਜ਼ੂਰ ਨੇ ਰੁਮਾਲ ਕੱਢ ਕੇ ਆਪਣੇ ਬੋਧੇ ਦੇ ਵਿੱਚੋਂ ਹਜ਼ੂਰੀ ਇਹ ਕਰਨਾ ਕੱਲੇ ਕੱਲੇ ਦੇ ਮੂੰਹ ਇਸ ਢੰਗ ਦੇ ਨਾਲ ਸਤਿਗੁਰੂ ਮਹਾਰਾਜ ਨੇ ਸਾਫ਼ ਕੀਤੇ ਤੇ ਬਰ ਦਿੱਤੇ 5000 ਇੱਜ਼ਤ ਯਾਰੀ 20000 ਦੀ ਸੁਝਾ। ਔਰ ਹਜ਼ੂਰ ਨੇ ਫਿਰ ਆਪਣੇ ਹੱਥੀਂ ਚੰਡਾ ਲਾਇਆ ਤੇ ਨਾਮ 'ਚ ਰੱਖਿਆ, ਕਹਿੰਦੇ ਖਾਲਸਾ ਜੀ ਇੱਥੇ ਨੂੰ ਮੁਕਤੀ ਦਾ ਸਰੋਵਰ ਮੁਕਤ ਸਰ, ਇਹ 40 ਮੁਕਤ ਨਹੀਂ ਹੋਏ, ਇੱਥੇ ਜਿਹੜਾ ਇਹ ਸਰੋਵਰ 'ਚ ਇਸ਼ਨਾਨ ਕਰੇਗਾ ਜਾਂ ਜਿਹਦਾ ਪਾਠ ਕਰੇਗਾ, ਹਜ਼ੂਰ ਕਹਿੰਦੇ ਉਹ ਵੀ ਮੁਕਤ ਹੋ ਜਾਏਗਾ, ਮੁਕਤੀ ਦਾ ਸਰੋਵਰ ਹੀ ਕਹੇਗਾ। ਬਾਕੀ ਦੇ ਧਰਮ 'ਚ ਮੁਕਤੀ ਲੱਭਦੇ ਬੰਦੇ 'ਚ ਸਾਨੂੰ ਕਰਨੀ ਵਾਲੇ ਸਤਿਗੁਰੂ ਨੇ ਮੁਕਤੀ ਦਾ ਇੱਕ ਸਰੋਵਰ ਹੀ ਦੇ ਦਿੱਤਾ। ਇੱਕ ਇੱਕ ਬੂੰਦ ਅੰਮ੍ਰਿਤ ਦੀ ਤਰਸਦੇ ਨੇ, ਸਾਨੂੰ ਅੰਮ੍ਰਿਤ ਸਰ ਅੰਮ੍ਰਿਤ ਦਾ ਪੂਰਾ ਸਰੋਵਰ ਹੀ ਦੇ। ਲੋਕ ਅਨੰਦ ਘਾਲ ਦੇ ਫਿਰਦੇ ਨੇ ਤੇ ਤੁਹਾਡੇ ਦਾਦਗੀ ਉੱਤੇ ਬਣਾਏ ਆਨੰਦ ਦਾ ਪੂਰੀ ਦੇ ਦਿੱਤੀ ਤੁਹਾਨੂੰ ਆਹੋ ਅਨੰਦਪੁਰ। ਇਸ ਕਰਕੇ ਸਤਿਗੁਰੂ ਦੀਆਂ ਸਾਰੀਆਂ ਗੱਲਾਂ ਪਾਈ ਜਾ ਰਹੀਆਂ ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਮਾਉਂਦੇ ਆ ਤੇ ਜਿਹੜੇ ਯੋਧੇ ਮਰ ਜਾਂਦੇ ਨੇ ਸੂਰਮੇ ਨਿਸਕਾਮੀ ਜੂ ਦੇ ਤੇ ਉਹਨਾਂ ਨੂੰ ਜਿਹੜੇ ਸਕਾਮੀ ਨੂੰ ਸਹਿਤ ਕਾਮਨਾ ਦੇ ਉਹਨਾਂ ਨੂੰ ਆਪ ਦੀ ਅਪਸ਼ਨਾ ਬਣਦੀ ਡਿੱਗ ਰਹੇ ਹਨ, ਜੰਗ ਕਰਦੇ ਹੋਏ ਸ਼ਹੀਦ ਹੋ ਕੇ ਡਿੱਗ ਰਹੇ ਹਨ। ਭਾਵੇਂ ਤੇ ਚਾਹ ਭਾਵੇਂ ਚਾਹ ਦਾ ਨਾਮ ਹੈ, ਪਰ ਕ੍ਰੋਧ ਨਾਲ ਜਾਇਨ ਜੰਗ ਕਰਦੇ ਹੋਏ ਜਦੋਂ ਪ੍ਰਸੰਨ ਪ੍ਰਸਾਰਤ ਹੁੰਦਾ ਨਾਦਕ ਸੰਤ ਰਣਕਣ ਤੋਂ ਗੂੰਜਦੇ ਭਾਵ ਕ੍ਰੋਧ ਦੇ ਨਾਲ ਕੱਤੇ ਹੋ ਕਰਕੇ ਤੁਰੇ ਜਾਂਦੇ ਨੇ, ਜਨ ਕਰਦੇ ਹੋਏ ਸ਼ਹੀਦ ਹੋ ਰਹੇ ਹਨ।
ਰਣਕੰਤ ਨਾਦਮ ਬਜਮ ਕੰਤ
ਤੇ ਮਾਰੂ ਸੰਤ ਕਰਦੇ ਮਾਰੂ ਬਾਜੇ ਬਜਦੇ ਨੇ, ਉਹਦੀ ਵਾਰ ਸਾਹ ਜੀ ਗੱਤ ਕਰਦੇ ਨਹੀਂ ਤਮਾਮਾ ਦੇ ਅੱਖਾਂ ਦੀ ਗੱਤ ਹੈ ਉਸ ਵੇਲੇ ਕੱਢਦੇ ਆ ਜਦੋਂ ਜਗ ਦੀ ਹੈ ਸਾਹ ਜੀ ਭੱਜਣ ਦਾ
ਕੰਮਤ ਪੱਤਰੀ ਲਦਮ ਕੰਤ ਅਤਰੀ
ਤੇ ਇਹੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨ ਰਕਤ ਦਾ ਭਾਵ ਪ੍ਰੋ ਰਹੇ ਹਨ ਪਤਰੀ ਨਾਮ ਤੀਰਾਂ ਦੇ ਵਿੱਚ, ਅਤਰੀ ਨਾਮ ਤੀਰ ਆ ਕਰਕੇ ਭਾਵ ਅਸਤ ਜਿਹੜੇ ਛੱਤਰੀ ਯੋਧਿਆਂ ਦਾ ਨਾਮ ਹੈ, ਤੀਰਾਂ ਵਿੱਚ ਸੂਰਮਿਆਂ ਨੂੰ ਪ੍ਰੋ ਰਹੇ ਤੀਰ ਜ਼ੋਰ ਦੇ ਨਾਲ ਚਲਾ ਰਹੇ ਹਨ। ਅਸਲ ਤੀਰ ਆ ਕੇ ਇਹਨਾਂ ਦੇ ਬਲ ਦੇ ਨਾਲ ਜੋਧੇ ਸ਼ਹੀਦ ਹੋ ਰਹੇ ਹਨ। ਬੇਸੁੱਧ ਹੋ ਕੇ ਡਿੱਗ ਰਹੇ ਨੇ, ਬੇਸੁੱਧ ਹੋ ਕਰਕੇ ਉਹ ਬੇਸੁਧੀ ਦੇ ਚੋਟ ਪੈਂਦੇ ਨੇ ਕਈ।
ਰਟਮ ਤੰਤ ਪਾਣਮ ਜੁਯਮ ਤੰਤ ਜਵਾਨਮ
ਰਜਾ ਤੋਂ ਸਤਨਾਮ ਸ੍ਰੀ ਵਾਹ। ਸਤਿਗੁਰੂ ਮਹਾਰਾਜ ਕਹਿੰਦੇ ਨੇ ਐਸਾ ਪਾਣਾ ਵਰਤਨ, ਕਹਿੰਦੇ ਰਟਮ ਤੰਤ ਪਾਣਮ ਪਾਣੀ ਪਾਣੀ ਦੀ ਆਵਾਜ਼ ਦੇਣਗੇ ਐਸੀ ਵਾਰ ਵਾਰ ਨਹੀਂ ਹੈ। ਜੁਦਮ ਤੰਤ ਜਵਾਨੋ ਜੂਝਦੇ ਹੋਏ ਜਵਾਨਾਂ ਨੂੰ ਪਾਣੀ ਵੀ ਕਿਸੇ ਨੇ ਦੇਣਾ, ਪਾਣੀ ਲਿਆਉਣ ਦੀ ਬਜਾਇਜ਼ ਵੀ ਰਹਿਣੇ, ਇਸ ਪ੍ਰਕਾਰ ਪਾਣੀ ਪਾਣ ਦੀਆਂ ਆਵਾਜ਼ਾਂ ਪਾਉਣਗੀਆਂ। ਚਲਦੇ ਹੋਣਗੇ ਚੌਹਾਂ ਦਿਸ਼ਾ ਵਿੱਚ ਕੂਕਾਂ ਪੈ ਰਹੀਆਂ ਹਨ,
ਨਾਲੋ
ਸੂਰਮੇ ਦਗਨੀ ਹੋ ਰਹੇ ਡਿੱਗ ਪਏ ਹਨ ਅਤੇ ਉਹ ਕੀਰਤ ਕਰ ਰਹੇ ਹਨ ਤੇ ਇਹ ਰਣ ਭੂਮੀ ਦੇ ਵਿੱਚੋਂ ਭੱਜ ਰਹੇ ਹਨ।
ਨਚਮ ਤੰਤ ਈਸਮ
ਤੇ ਇਹ ਸਾਧ ਜਦੋਂ ਖੁਸ਼ੀ ਦਾ ਟਾਈਮ ਹੁੰਦਾ ਹੈ ਜਿਹੜੇ ਮਨਮਤੀ ਲੋਕ ਨੱਚਦੇ ਹਨ, ਇਹ ਸ਼ਿਵਜੀ ਵੀ ਜਿਹੜਾ ਹੈ ਐਸਾ ਭੋਲਾ ਨਾਥ ਹੈ, ਇਹਨੂੰ ਵੀ ਚਾਹ ਕਰਦੇ ਤਾਂ ਜਦੋਂ ਕੋਈ ਐਸੀ ਗੱਲ ਹੁੰਦੀ ਹੈ। ਸੁਭਾਅ ਹੁੰਦੇ ਅਨੁਸਾਰ ਜੇ ਨੱਚਣ ਤੰਤ ਈਸਮ ਸ਼ਿਵ ਜੀ ਨੱਚ ਰਿਹਾ ਹੋਊਗਾ, ਰੁੰਦਾ ਦੀ ਮਾਲਾ ਯੋਧੇ ਤੇ ਸਿਰਾਂ ਦੇ ਪ੍ਰੋ ਕਰਕੇ
ਭਜਨ ਤੰਤ ਦਾਰੂ ਭਰਮ ਤੰਤ ਭਾਰੂ
ਦਾਰੂ ਇਹਦੇ ਹੱਥ ਵਿੱਚ ਉਹ ਵੀ ਆਉਂਦਾ ਭਰੰਗੀ ਆਦਿਕ ਗਣ ਘੁੰਮਰ ਪਾ ਰਹੇ ਨੰਦੀ ਭਰੰਗੀ ਟੋਲਾ ਸੋਲਾ ਇਹਦੇ ਸਾਥ ਹੀ ਚਾਰ ਗਣ ਹਨ। ਹੁਣ ਉਹ ਲਿਆ ਲਿਆ ਕੇ ਸਿਰ ਪਰੋਣਗੇ ਇਹ ਬੜਾ ਬਰਾਜੀ ਹੋਏਗਾ ਉਸ ਵੇਲੇ।
ਨਚਨ ਤੰਤ ਬਾਲਮ ਤੁਟਮ ਤੰਤ ਤਾਲਮ
ਵੋਟੀਆਂ ਨੱਚਣੀਆਂ ਹੋਣਗੀਆਂ ਮਨ ਦੀ ਮਾਫੀ ਕਰਕੇ ਉਹਨਾਂ ਨੂੰ ਘਰ ਸਾਥ ਨਹੀਂ ਉਹਨਾਂ ਦੇ ਕਿਸ ਪ੍ਰਕਾਰ ਤਾਲ ਟੁੱਟ ਜਾਂਦੇ ਹਨ।
ਵਚਨ ਤੰਤ ਵੀਰਮ ਭਜਨ ਤੰਤ ਪੀਰਮ
ਅਤੇ ਕੈ ਲੋਕ ਭੱਜ ਰਹੇ ਹੋਣਗੇ।
ਲਦਮ ਤੰਤ ਬਾਣਮ ਧਮ ਤੰਤ ਜਵਾਨਮ
ਅਤੇ ਸੱਜਿਆ ਜਵਾਨ ਡਿੱਗ ਪੈਂਦੇ ਹਨ। ਇਹ ਅਰ ਵਿਚਕਾਲੇ ਨੂੰ ਸਰੀਰ ਕੱਟਿਆ ਧਨ ਤੰਤ ਜਵਾਨਾਂ ਨੂੰ ਕਹਿੰਦੇ ਹਨ। ਅਰ ਵਿਚਾਲੇ ਨੂੰ ਕੱਟਿਆ ਜਾਂਦਾ ਹੈ ਕਟਨ ਤੰਤ
ਕਟਨ ਤੰਤ ਅਤਮ ਪਟਨ ਤੰਤ ਬਤਮ
ਕਈਆਂ ਦੇ ਅਰ ਵਿਚਕਾਲੇ ਨੂੰ ਸਰੀਰ ਕੱਟਿਆ ਜਾਂਦਾ ਹੈ ਅਤੇ ਧਾਰ ਰਣ ਭੂਮੀ ਵਿਚ ਭਜੇ ਫਿਰਦੇ ਹਨ।
ਚੜਾ ਚਾਪ
ਦੂਨੀ ਦੱਸੋ ਐਡੇ ਸੂਰਜਾਂ ਦਾ ਜ਼ਿਕਰ ਆ ਰਿਹਾ ਤੇ ਕੋਈ ਕਲਕੀ ਪ੍ਰਾਣ ਦਾ ਪੰਡਿਤ ਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਲਿਖਤ ਹੈ ਕੋਈ ਹੋਰ ਪ੍ਰਮਾਣ ਦੇਣਾ ਚਾਹੇ ਉਹ ਵੀ ਦੇ ਦੇਵੇ। ਐਡੋ ਵੱਡਾ ਕੋਈ ਪ੍ਰਮਾਣ ਨਹੀਂ ਹੋ ਸਕਦਾ। ਐਡੇ ਵੱਡੇ ਜੰਗ ਵਿਚ ਕੋਈ ਇੱਕ ਐਸਾ ਹੈ ਸੁਰਮਾ ਜਿਹਦਾ ਸਿਰ ਵੱਢਿਆ ਹੋਵੇ ਤੇ ਲੜਦਾ ਹੋਵੇ ਇਹ ਮਾਣ ਤੁਹਾਨੂੰ ਪ੍ਰਾਪਤ ਹੋ। ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧੇ ਸੀਸ ਲੈ ਗਿਆ ਫਿਰ ਵੀ ਲੜਦਾ ਇੱਕ ਸਿੰਘ ਦੀ ਸ਼ਕਤੀ ਦੇ ਮੁਕਾ ਸੂਰਮਿਆਂ ਦੇ ਜ਼ਿਕਰ ਹੋ ਰਹੇ ਨੇ ਇਹ ਤਾਂ ਜ਼ਿਕਰ ਹਜ਼ੂਰ ਕਰ ਰਹੇ ਨੇ ਕਿ ਸਿਰ ਵੱਢਿਆ ਗਿਆ ਤੇ ਉਹ ਤੱਤੇ ਘਾਹ ਦੇ ਵਿੱਚ ਧਰ ਲੜਦੇ ਫਿਰਦੇ ਨੇ ਇਸ ਤਰ੍ਹਾਂ ਹੋਣਾ ਤਾਂ ਲੇਕਿਨ ਯੁੱਧ ਨਹੀਂ ਹੋਇਆ। ਧੰਨ ਬਾਬਾ ਦੀਪ ਸਿੰਘ ਸਾਹਿਬ ਇਹ ਐਸੇ ਸੂਰਮੇ ਹਨ। ਜਿਹਨਾਂ ਦੇ ਮਨ ਵਿੱਚ ਗੋਲੀ ਪੁਲੀ ਪਈ ਹੋਈ ਹੈ
ਅਹੰ ਤੰਤ ਅਤਰੰ ਕਟੰ ਤੰਤ ਸ਼ਤਰੰ
ਕੱਲੇ ਯੋਧਿਆਂ ਨੂੰ ਕੱਟ ਕਰਕੇ ਸੁੱਟੀ ਜਾਂਦੇ ਹਨ।
ਬਹੰ ਤੰਤ ਪੱਤਰੀ ਜੁਜੰ ਤੰਤ ਅਤਰੀ
ਇਹ ਕੀ ਕੱਲੇ ਯੋਧੇ ਜੁਜ ਰਹੇ ਨੇ ਤੇ ਇਸ ਪ੍ਰਕਾਰ ਦੀ ਹਨ ਤੰਤ
ਇਨੰ ਤੰਤ ਤਾਜੀ ਕਨੰ ਸ਼ਤ ਤਾਜੀ
ਇਹ ਤਾਜੀਆਂ ਨੇ ਘੋੜੇ ਦਾ ਜਿਹਨੇ ਤੰਤ ਭਾਵ ਹਿੱਕਦੇ ਨੇ ਘੋੜੇ ਹਿੱਕ ਰਹੇ ਨੇ ਸੜਨ ਕੱਟ ਗਾਜੀ ਜਿਹੜੇ ਦਾਦੇ ਲੜਾਕੇ ਸੂਰਮੇ ਲੜਕਾਰੇ ਮਾਰ ਰਹੇ
ਨੇ
ਦਾਸ ਜੀ ਢਾਲਾਂ ਟੁੱਟ ਰਹੇ ਹਨ ਸੰਜੋੜ ਟੁੱਟ ਰਹੇ ਹਨ ਦਾਸ ਜੀ ਮਾਰੇ ਦੇ ਜਵਾਨ ਜਿਹੜੇ ਘੋੜਿਆਂ ਤੇ ਧਰਤੀ ਤੇ ਡਿੱਗੇ ਪਏ ਬੇਹੋਸ਼ ਹੋ ਕਰਕੇ ਡਿੱਗੇ ਹੋਏ ਉਹ ਹੋਸ਼ ਨੂੰ ਪਾ ਕੇ ਉੱਠ ਰਹੇ ਹਨ।
ਰਟਨ ਤੰਤ ਪਾਨੰ ਕਟਨ ਤੰਤ ਜਵਾਨੰ
ਪਾਣੀ ਪਾਣੀ ਬੋਲੇ ਸੂਰਮੇ ਕੱਟ ਰਹੇ ਹਨ ਇਹ ਹਾਲਤ ਹੋ ਰਹੀ ਹੈ। ਜਿਹੜੇ ਜਿੱਤ ਯੋਧਾ ਬਹੁਤਿਆਂ ਵਿੱਚ ਜਾ ਕੇ ਭਰਦੂ ਪਾ ਰਹੇ ਹੈ ਐਸੀ ਹਾਲਤ ਹੋ ਰਹੀ ਹੈ।
ਅਨੂਪ ਨਿਰਾਜ ਛੰਦ ਅਨੂਪ ਰੂਪ
ਤੇ ਜਿਨ੍ਹਾਂ ਦਾ ਰੂਪ ਮਹਾਨ ਸੁੰਦਰ ਦਿਸਦਾ ਉਹ ਬਲਵਾਨ ਯੋਧੇ ਕਰੋ ਕਰੋੜਵਾਨ ਹੋ ਕਰਕੇ ਕ੍ਰੋਧ ਨੂੰ ਕੁਦਰਤ ਪ੍ਰਗਟ ਕਰਕੇ ਜੋਤੀ ਰੂਪੋਂ ਕਰ ਰਹੇ ਹਨ।
ਜਹਾਂਤ ਜੈਤ ਪਤਰੰ ਕਰੰਤ ਭਾਵ ਪੁੱਤਰੰ
ਦੋਹਾਂ ਪਾਸਿਆਂ ਦੇ ਫਤਿਹਨਾਮਾ ਚਾਹੁੰਦੇ ਤੇ ਬੜੇ ਡੂੰਘੇ ਧਾ ਲੱਗੇ ਹੋਏ ਨੇ ਇਹ ਵੀ ਜਿੱਤ ਦੀ ਸਾਥ ਜੀ ਲਾਲਚ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਹੋ ਰਹੇ ਨੇ।
ਸੁਤਾਂਤ ਅਸਰ ਅਸਰ ਸ਼ਾਸਤਰ ਨਾਮ ਲਸਾਂਤ ਉਜਲੋ ਫਲੰ
ਇਹ ਆਰਕ ਅਸਰ ਟੁੱਟ ਰਹੇ ਨੇ ਤਰੰਤ ਧਾਰੀ ਸਰੀਰ ਉਹਨਾਂ ਦੇ ਵੀ ਟੁੱਟ ਰਹੇ ਨੇ ਤੀਰਾਂ ਦੇ ਚਿੱਲੇ ਸਾਥ ਜੀ ਚਿੱਟੇ ਤੀਰਾਂ ਦੇ ਫਲ ਲਿਸਕ ਰਹੇ ਹਨ।
ਉਠਾਂਤ ਪੌਰ ਪੂਰਨ ਕਢਾਂਤ ਭੈ ਕਰੀ ਸੁਰੰ
ਉਸ ਪ੍ਰੇਤ ਮਸਾਣਾ ਦੇ ਉੱਪਰ ਇੱਕ ਉੱਡਦੇ ਡਰਾਉਣੀਆਂ ਸ਼ਕਲਾਂ ਆਵਾਜ਼ਾਂ ਦੇ ਰਹੇ ਹਨ।
ਬਜੰਤ ਵੀਰ ਭੈ ਕਰਨ ਬਜੰਤ ਵੀਰ ਸੋ ਪ੍ਰਭੰ
ਭੈ ਲੋਕ ਡਰ ਮੰਨ ਕੇ ਭੱਜ ਰਹੇ ਨੇ ਪਰ ਚੰਗੇ ਪ੍ਰਤਾਪ ਵਾਲੇ ਯੋਧੇ ਉਹ ਗੱਜ ਰਹੇ ਹਨ।
ਟੰਕ ਤਾਲ ਪਥਿਅਮ ਨਚੰਤ ਈਸਰਨੋਰਨ
ਤੇ ਇਹ ਰਾਤ ਸਾਹਿਬ ਦੀ ਦਸ ਸਿੰਘਾਂ ਦਾ ਤਾਲ ਟੁੱਟ ਗਿਆ ਹੈ ਤੇ ਰਣ ਭੂਮੀ ਦੇ ਸਿੰਘ ਜੀ ਆਦਿ ਨਿਤੰਤ ਈਸ਼ਰਨ ਰਣ ਉਹ ਨੱਚ ਰਹੇ ਹਨ।
ਹਾਂਤ ਖੇਤਰ ਨੂੰ ਫੜਨ ਨੇ ਨਾਤ ਦਾਦ ਪੁੱਤਰਨ
ਤੇ ਜੋ ਹਾਂਤ ਖੇਤਰ ਨੂੰ ਫੜਨ ਰਣ ਭੂਮੀ ਦੇ ਵਿੱਚ ਸਾਥ ਦੀ ਯੋਧੇ ਜਿਹੜੇ ਇਸ ਪ੍ਰਕਾਰ ਤੇ ਉਹਨਾਂ ਦੀਆਂ ਆਵਾਜ਼ਾਂ ਆ ਰਹੀਆਂ ਜਦੋਂ ਟਕਰਾ ਰਹੇ ਆਪਸ ਵਿੱਚ ਇਹੋ ਮਾਨ ਨੱਚਣ ਵਾਲੇ ਸਿੰਘ ਜੀ ਦੇ ਪੈਰਾਂ ਦੇ ਪਾਰ ਘੁੰਮੇ ਛੜਕ ਰਹੇ ਹੈ ਇਉਂ ਲੱਗ ਰਿਹਾ ਹੈ।
ਬਜੰਤ ਆਸੁਰੀ ਆਸੁਰੀ ਸੁਤਮ ਉਠੰਤ ਪੈ ਕਰੀ ਧੁਨਮ।
ਆਵਾਜ਼ ਉੱਠਦੀ ਹੈ ਉਸ ਨੂੰ ਸੁਣ ਕੇ ਜੈਤਾਂ ਦੇ ਜਿਹੜੇ ਸਾਸ ਨੇ ਪੁੱਤਰ ਨੂੰ ਭੱਜੇ ਜਾ ਰਹੇ ਹਨ।
ਚਲੰਤ ਤੀਸ਼ਨੋ ਸਰਨ ਸਲੇਨ ਉਜਲੀ ਕ੍ਰਿਤਮ।
ਕਰਦੇ ਜਿਨ੍ਹਾਂ ਦੇ ਚਿੱਟੇ ਬਲ ਇਸ ਤੇ ਮਾਰ ਰਹੇ ਹਨ।
ਨਚੰਤ ਰੰਗ ਜੋਦਣਮ ਚਚੱਕ
ਭੂਮੀ ਦੇ ਵਿੱਚ ਜੋਗੀਆਂ ਲੱਗ ਰਹੀਆਂ ਹਨ। ਚੌਹ ਚੱਕਾਂ ਦੀਆਂ ਦਿਸ਼ਾਂ ਚੱਲ ਰਹੀਆਂ ਹਨ।
ਪ੍ਰਪੰਚ ਪੁੱਤਨਾ ਨਿਰੰਤਰ ਸੰਤ ਸਰਬ ਤੋਂ ਦਿਸਾਂ।
ਸਾਰਿਆਂ ਦੇ ਵਿੱਚ ਕੰਮ ਨਹੀਂ ਹਨ ਕਿ ਇਉਂ ਕੁੰਦਨ ਦਾ ਪਹਾੜ ਜਾਣੋ ਸਵੇਰ ਪਰਬਤ ਜਾਣੀ ਕੰਚਨ ਦਾ ਉਹ ਵੀ ਕੰਮ ਰਿਹਾ ਹੈ। ਕਪੰਤ ਸੁੰਦਰੋ ਗ੍ਰੰਥ ਤ੍ਰਿਸੰਤ ਸਰਵੋ ਦਿਸੋ ਇਉਂ ਸਾਰੀ ਦਿਸ਼ਾ ਕੰਮ ਰਹੀਆਂ ਹਨ।
ਨਚੰਤ ਵੀਰ ਪਾਵਨੰ ਸਹੰਤ ਬਾਹਣੀ ਤੁਜੰ।
ਅਨੇਕਾਂ ਤਰ੍ਹਾਂ ਦੇ ਸ਼੍ਰੀ ਜੀ ਦੇ ਗਣ ਦੌਰੂ ਨਕਾਰ ਰਹੇ ਨੇ ਕਰਕੇ।
ਹਸੰਤ ਜਛ ਕੰਧਰਵਮ ਪਿਸਾਚ ਭੂਤ ਤੇ ਪ੍ਰੇਤਮ।
ਇਹ ਹੱਸ ਰਹੇ ਨੇ ਰੱਜ ਕੇ ਢਕਾਰ ਮਾਰ ਰਹੇ ਨੇ ਜਛ ਕੰਧਰਵ ਪਿਸਾਚ ਭੂਤ ਪ੍ਰੇਤ ਆਦਿਕ ਉਹ ਖੁਸ਼ੀ ਦੇ ਨਾਲ ਸਾਥ ਹੀ ਹੱਸ ਰਹੇ ਨੇ।
ਪ੍ਰਾਂਤ ਚੁੱਚ ਜਾ ਵੜੀ ਪ੍ਰਸ਼ਾਂਤ ਫਿਕਰਨੀ ਤਣਮ।
ਤੇ ਇਸ ਪ੍ਰਕਾਰ ਕਹਿੰਦੇ ਪ੍ਰਾਂਤ ਚੁੱਚ ਚਾਵੜੀ ਇਹ ਹਾਲਤ ਹੋ ਰਹੀ ਹੈ ਮੁਰਦਿਆਂ ਦੇ ਮਾਸ ਨੇ ਗਿਰਦ ਚੁੰਝਾਂ ਮਾਰ ਮਾਰ ਕੇ ਚਿੰਬੜੀਆਂ ਹੋ ਰਹੀਆਂ ਹਨ। ਪ੍ਰਸ਼ਾਂਤ ਵਿਅਕਤੀ ਕਰਨ ਉਹਨਾਂ ਦੇ ਤਨਾਂ ਨੂੰ ਇਉਂ ਉਹਨਾਂ ਦਾ ਮਾਸ ਨੋਚ ਨੋਚ ਕੇ ਖਾ ਰਹੀ ਹੈ।
ਬਟਾਂਤ ਡਾਕਣੀ ਦੁਲਮ ਪ੍ਰਾਂਤ ਪੱਤਰ ਸਰੋਣ
ਤਾਂ ਤੇ ਗਿਦੜੀਆਂ ਉਹਨਾਂ ਦੇ ਬੱਚੇ ਮਾਸ ਨੂੰ ਤੱਚ ਰਹੇ ਹਨ। ਡਾਕਣੀਆਂ ਕੱਪੜ ਭਰ ਭਰ ਗਏ ਹਨ। ਲਹੂ ਪੀ ਰਹੀਆਂ ਸਾਸ ਜੀ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ। ਉਹ ਮਾਰਨੀ ਦੇ ਬਿਰਤਾਂ ਦੇ ਭਰੇ ਹੋਏ ਕੱਪੜਾਂ ਨੂੰ ਚੰਗੀ ਤਰ੍ਹਾਂ ਸ਼ਰਾਬ ਸੁਣ ਕੇ ਹੱਥ ਕੇ ਪੀ ਰਹੀਆਂ ਹਨ।
ਅਟੁੱਟ ਹਾਸ ਨੂੰ ਹਸਨ ਖਿਮੰਤ ਉਜਲੋ ਅਸਨ।
ਉਹਦੇ ਖੇਡ ਬਣਾ ਕੇ ਹਸਨ ਕਰਕੇ ਅਸਨ ਆਸ ਨੂੰ ਉਹਦੇ ਵਿਚਲੇ ਸਾਸ ਚਿੱਟੇ ਬਣ ਜਾਂਦੇ ਹਨ।
ਅਟਵਾ ਸ਼ੰਦ ਲੁੱਟੇ ਵੀਰੰ ਛੁੱਟੇ ਤੀਰੰ ਜੁਟੇ ਕਾਜੀ ਡਿਟੇ ਕਾਜੀ ਜੁਟੇ ਵੀਰੰ ਛੁੱਟੇ ਤੀਰੰ ਭਾਵ ਤਾਰਤ ਭਾਵ ਸਿੰਧ ਤਾਰਤ।
ਇੱਕ ਕਦਮ ਵੀ ਪਿੱਛੇ ਨਹੀਂ ਹਟ ਕਰੇ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਰਾਣ ਰੰਗ ਮਚਤ ਚਤੁਰ ਰੰਗ ਪਟਤ।
ਦੁੱਖ ਦਾ ਰੰਗ ਮਚਿਆ ਹੋਇਆ ਚੌਂ ਤਰ੍ਹਾਂ ਦੀ ਫੌਜ ਵੀ ਚਤੁਰੰਗ ਚਾਰ ਕਿਸਮ ਦੀ ਫੌਜ ਹੁੰਦੀ ਹੈ ਕੈਦਰ ਘੋੜ ਸਵਾਰ ਹਾਥੀ ਅਤੇ ਰਥਾਂ ਆ ਕੇ ਇਸ ਤਰ੍ਹਾਂ ਦੀ ਬੰਨੀ ਹੈ ਚਤੁਰੰਗੀ ਫੌਜ ਕਹਿੰਦੇ ਹਨ।
ਸਰਬੰਗ ਲਟਤ ਮਨ ਮਾਨ ਭਟਤ।
ਜਿਨ੍ਹਾਂ ਦੇ ਸਾਰੇ ਅੰਗ ਬੇਕਾਰ ਹੋ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਹੰਕਾਰ ਘਟ ਜਾਂਦਾ ਹੈ ਵੀ ਕਰਨ ਯੋਗੇ ਨਹੀਂ ਰਹੇ ਕੁਛ। ਇਸ ਪ੍ਰਕਾਰ ਬਲਵਾਨ ਜੋਧੇ ਫਿਰਦੇ ਤੇ ਉਹ ਸਾਸ ਦੀ ਰੱਤੀ ਭਰ ਵੀ ਪਛਾਣ ਨਹੀਂ ਮੁੜਦੇ ਹਨ। ਜਬ ਚਿੱਤ
ਜਬ ਚਿੱਤ ਕਿਰਤ ਉੱਠ ਸੈਨ ਕਿਰਤ।
ਜਦੋਂ ਉੱਠ ਜਾਂਦਾ ਹੈ ਤਦੋਂ ਉੱਠ ਕੇ ਫੌਜ ਨੂੰ ਘੇਰਾ ਪਾ ਲੈਂਦੇ ਹਨ। ਭੂਮੀ ਚ ਡਿੱਗ ਪੈਂਦੇ ਨੇ ਉਹਨਾਂ ਨੂੰ ਦੇਵ ਕੇਸਰੀਆਂ ਵਹਿ ਲੈਂਦੀਆਂ ਹਨ।
ਭਾਰਤ
ਭਰੇ ਸੂਰਮੇ ਪੈਰ ਵੀ ਪਿੱਛੇ ਨਹੀਂ ਪੜਦੇ ਐਸਾ ਭਾਰੀ ਯੁੱਧ ਸਤਿਗੁਰੂ ਮਹਾਰਾਜ ਕਹਿੰਦੇ ਐਸਾ ਹੁਣ ਕਿ ਕਦਮ ਪਹਿਲਾਂ ਪਿੱਛੇ ਨਹੀਂ ਮੁੜਨਾ। ਜਦੋਂ ਯੁੱਧ ਮੰਡ ਲੈਣੇ ਤਾਂ ਕਦਮ ਪਿੱਛਾ ਨਹੀਂ ਮੁੜਨਾ ਹੈ। ਅਗਰ ਪੁੱਤਰਾ ਪਿੱਛਾ ਫਿਰ ਨਾ ਮੁੜਨਾ ਪਿੱਛੇ ਨੂੰ ਮੁੜਨ ਦਾ ਕੋਈ ਕੰਮ ਨਹੀਂ। ਰੱਤੇ ਸੇ ਜੇ ਮੁੱਖ ਨਾ ਹੁੰਦਾ ਮੁੱਖ ਹੀ ਮੋੜਨਾ ਸਾਥ ਹੋ ਜਾਂਦਾ। ਇਸ ਪ੍ਰਕਾਰ ਦੀ ਹਾਲਤ ਹੋਣੀ ਹੈ। ਅੰਤੋਂ ਧਰਤੀ ਦੇ ਉੱਤੇ ਡਿੱਗ ਪੈਂਦੇ
ਨੇ।
ਉਹਨਾਂ ਦੀ ਆਵਾਜ਼ ਸੁਣ ਕੇ ਬੱਦਲ ਵੀ ਸ਼ਰਮਿੰਦੇ ਹੁੰਦੇ ਨੇ। ਇੰਨੀ ਆਵਾਜ਼ ਤਾਂ ਅਸੀਂ ਵੀ ਨਹੀਂ ਕੱਢ ਸਕਦੇ। ਬੱਦਲਾਂ ਨੇ ਵੀ ਸ਼ਰਮ ਕਰਨੀ ਹੈ। ਸਾਰੇ ਸਾਜੇ ਨੂੰ ਸਜਾਉਂਦੇ ਤੇ ਉਹ ਕਦਮ ਪਿੱਛੇ ਚਿੱਤ ਵੀ ਨਹੀਂ ਉਹਨਾਂ ਨੇ ਸਾਥ ਨਹੀਂ ਪਿੱਛੇ ਨੂੰ ਨਹੀਂ ਮੁੜਨਾ ਪਿੱਛੇ ਹਟਦੇ ਨਹੀਂ।
ਰਾਣ ਚੱਕਰ ਚਲਤ ਚਲਤ ਦੁੱਤ ਮਾਨ ਦਲਤ।
ਦੁੱਤ ਚੱਕਰ ਚੱਲਦੇ ਦੂਤ ਸਾਥ ਜੀ ਪ੍ਰਕਾਸ਼ ਮਾਨ ਨੂੰ ਤੇ ਇਸ ਪ੍ਰਕਾਰ ਉਹ ਦੁੱਤ ਪ੍ਰਕਾਸ਼ ਦੇ ਭਾਰ ਮਾਨ ਨੂੰ ਨਾਸ਼ ਕਰਦੀ ਹੈ ਸੋਭਾ ਨੂੰ। ਅਗਾਂਹ ਚੱਕਰ ਦੀ ਚਮਕ ਵੇਖ ਕੇ ਚੰਨ ਵੀ ਚਲਿੰਦਾ ਹੁੰਦਾ ਭਾਵ ਇਹ ਹੈ ਦੇ ਰੌਲੇ ਨੂੰ ਸੁਣ ਕੇ ਸਵੇਰ ਪਰਬਤ ਵੀ ਹਿਲਣ ਲੱਗ ਪਏਗਾ। ਇਹ ਹਾਲਤ ਹੋਏਗੀ ਜੇ ਮੇਰ ਹਲਤ ਕੱਟ ਸੁਣਾਉਣ ਪਲਤ ਸੂਰਮੇ ਲਹੂ ਨਾਲ ਪੀਟੇ ਹੋਏ ਅਤਾ ਜੋ ਦੇ ਲਹੂ ਨਾਲ ਲੱਤ ਪਲੱਤ ਹੋਏ ਹੋਏ ਹਨ। ਰੰਗ ਮੰਗ ਬੜੇ ਵੱਡੇ ਜੋਧੇ ਧੋਤੇ ਬਦਲੇ ਹੋਣਗੇ ਇਸ ਪ੍ਰਕਾਰ ਹੋਏਗਾ ਜੀ। ਸੂਰਮੇ ਰਣ ਵਿਚ ਇਸ ਤਰ੍ਹਾਂ ਅਚਲ ਖਰੋਕੇ ਨਜ਼ਰ ਆਉਣਗੇ ਜਿਵੇਂ ਥੰਮ ਕੱਢਿਆ ਹੁੰਦਾ ਘੋੜਿਆਂ ਦੇ ਅਸਵਾਰ ਇਸ ਤਰ੍ਹਾਂ ਵੰਡੇ ਜਾਂਦੇ ਤਾਂ ਸਵਾਰ ਵੀ ਅਚਲ ਹੋ ਖੜੋਤੇ ਪਹਿਲੇ ਤਲਵਾਰਾਂ ਦੇ ਕਰਤਵ ਕਰਦੇ ਹੋਏ ਆਸ ਵਿੱਚ ਕ੍ਰੋਧ ਦੇ ਨਾਲ ਇੱਕ ਦੂਜੇ ਦੇ ਗਲ ਪੈ ਗਏ ਹਨ। ਪਿੱਛੇ ਨੂੰ ਮੋੜਿਆ ਮੁੜਦੇ ਨੇ ਸਗੋਂ ਚਿੱਤ ਦੇ ਵਿੱਚ ਚਾਰ ਚੜਿਆ ਹੋਇਆ ਹੈ ਖਿੜ ਜਾਂਦੇ ਹਨ ਸੂਰਮੇ ਉਹ ਪਿੱਛੇ ਨੂੰ ਮੁੜਦੇ ਸਾਥ ਵੀ ਨਾਂ ਨਹੀਂ ਲੈਂਦੇ ਤੇ ਪਿੱਛੇ ਮੁੜਦੇ ਨੇ ਇਸ ਵਾਰ ਸ਼ਰਮਿੰਦਗੀ ਸਮਝਦੇ ਨੇ ਸਗੋਂ ਇਹ ਜਿੱਦ ਕਰਕੇ ਅੱਗੇ ਅੱਗੇ ਤੁਰੇ ਜਾਂਦੇ
ਨੇ।
ਰੋਜ਼ ਪੜ੍ਹਦੇ ਭਾਈ ਚਾਤਰੀ ਛੰਦ ਇਹ ਉਸੇ ਥਾਂ ਦੇ ਛੰਦ ਹਨ ਕਈ ਤੇ ਇਹੋ ਸਾਜ ਇੱਕ ਬੁਲਾਉਂਦਾ ਦੂਜਾ ਲਲਕਾਰਦਾ ਇੱਕ ਬਾਹਰ ਕਰਦਾ ਦੂਜਾ ਤਲਵਾਰ ਨੂੰ ਚੁੱਕ ਕੇ ਦਿਖਾਉਂਦਾ ਹੈ ਉਹ ਤਲਵਾਰ ਨੂੰ ਚੱਕ ਕੇ ਦਿਖਾਉਂਦਾ ਤੇ ਹੱਥ ਚ ਫੇਰਦਾ ਤੇ ਚਲਾਉਂਦਾ ਹੈ ਨਿਸ਼ਾਨਾ ਲਾ ਰਹੇ ਨੇ ਸ਼ਸਤਰ ਚੱਕ ਕੇ ਦੁਸ਼ਮਣਾਂ ਨੂੰ ਉਹਦਾ ਸਵਾਰ ਚੁਕਾ ਰਹੇ
ਨੇ
ਯੋਧੇ ਦੇਖ ਹਜ਼ਾਰਾਂ ਹੀ ਹਠੀਲੇ ਜਵਾਨ ਹਨ ਉਹ ਨੇੜੇ ਢੁਕਦੇ ਲਲਕਾਰ ਦੇ ਕੇਸਰਾਂ ਕ੍ਰੋਧ ਦੇ ਸਾਥ ਨੂੰ ਭੜਕੇ ਹੋ ਰਹੇ ਨੇ ਤੇ ਮਨ ਨੂੰ ਭੱਠੀ ਦੇ ਵਿੱਚ ਬਾਲਣ ਦਾ ਝੋਗਾ ਡੇ ਰਿਹਾ ਹੈ। ਉਹ ਤੀਰ ਸਾਥ ਨੇ ਸਧਾਰਨ ਨਿਸ਼ਾਨਾ ਕੱਢ ਲੈਂਦੇ ਨੇ ਫਿਰ ਅਚਾਨਕ ਹੀ ਜਵਾਨ ਛੁੱਟ ਦਿੰਦੇ
ਨੇ
ਤੱਕ ਨੂੰ ਅੱਗੇ ਵੱਜਦੇ ਨੇ ਇਹ ਹਮ ਤੋਂ ਬੋਲ ਬੋਲਦੇ ਹਨ ਤਲਵਾਰਾਂ ਦੇ ਉਹਨਾਂ ਸਾਜ ਝੜਕੇ ਹੁੰਦੇ ਨੇ ਇੱਕ ਦੂਜੇ ਨੂੰ ਤੀਰ ਛੁੱਟਦੇ ਹਨ ਜੋਰ ਨਾਲ ਵੱਜਦੇ ਨੇ ਤੇ ਸ਼ਸਤਰ ਸਹਿ ਸਜੇ ਹੋਏ ਯੁੱਧ ਭੂਮੀ ਦੇ ਵਿੱਚ ਭੱਜਦੇ ਨੇ ਸਾਹਮਣੇ ਵਿਰਾਜ ਰਹੇ ਹਨ ਜੀ ਇਹਨਾਂ ਦੀ ਅਚਾਨਕ ਹੀ ਨਾ ਇਹ ਜੀਭ ਦੇ ਉੱਤੇ ਕੁਛ ਛਾਲਿਆ ਹੋ ਗਿਆ ਸੀ ਕੋਈ ਗਰਮੀ ਗਰਮੀ ਦਾ ਮਤਾ ਹੋ ਗਿਆ ਕੀ ਹੈ ਤੇ ਕੱਲ ਨੂੰ ਪਾਈ ਨੂੰ ਯੁੱਧ ਦੀ ਕਥਾ ਇਹ ਪਚੰਗੀ ਦੇ ਵਿਚਾਰੇ ਦੀ ਬਹੁਤ ਅਵਸਥੀ ਗੱਲ ਨੇ ਤੇ ਬੜੀ ਭਾਰੀ ਮਿਹਨਤ ਫਿਰ ਵੀ ਬਹੁਤ ਚੰਗਾ ਰਿਹਾ ਪਚੰਗੀ ਦਾ ਆਦਮੀ ਦੀ ਜਿੰਨਾ ਚੰਗਾ ਰਿਹਾ ਇੰਨੀ ਆਦਮੀ ਜੀ ਮੈਨੂੰ ਕਹੇ ਸੀ ਇੱਕ ਵਾਰੀ ਮੈਨੂੰ ਆਪਣੀ ਹੋਈ ਦਾ ਪਤਾ ਤੇ ਉੱਧਰ ਦੀਵਾਲੀ ਦਾ ਆ ਗਿਆ ਦਿਨ ਕਦਾ ਚਲੇ ਚਮਕੌਰ ਸਾਹਿਬ ਦੇ ਯੁੱਧ ਨੂੰ ਮੇਰੀ ਕਥਾ ਕਰਾਉਣ ਦੀ ਲੋੜ ਤੇ ਮਹਾਂਪੁਰਸ਼ਾਂ ਨੂੰ ਮੈਂ ਬੇਨਤੀ ਕੀਤੀ ਮਹਾਰਾਜ ਮੈਂ ਘਰ ਜਾਇਆ ਵਾ ਛੁੱਟੀ ਦੇ ਦਿਓ ਮਹਾਂਪੁਰਸ਼ ਕਹਿੰਦੇ ਕੀ ਗੱਲ ਨਿਆਣੇ ਵਾਲਾ ਆਉਣਗੇ ਉੱਥੇ ਬੈਠੇ ਸੀ ਕਈ ਬੰਦੇ ਤੇ ਮੈਂ ਵੀ ਸ਼ਬਦ ਜੀ ਗਾ ਕੇ ਮਹਾਂ ਲੋਕ ਕਹਿਣਗੇ ਵੀ ਨਿਆਣੇ ਵਾਲਾ ਆਉਂਦੇ ਤੇ ਮੈਂ ਉੱਤਰ ਗਿਆ ਮਹਾਂ ਨਹੀਂ ਜੀ ਨਿਆਣੇ ਕੋਈ ਗੱਲ ਨਹੀਂ ਉਹਨੇ ਕਹਿੰਦੇ ਜਗ੍ਹਾ ਮੈਂ ਜੀ ਕਰ ਉਹ ਨਿਆਣੇ ਵਾਲ ਆਉਂਦੇ ਸੀ ਗੱਲ ਉਦੋਂ ਬਾਅਦ ਘੰਟੇ ਕੁ ਬਾਅਦ ਸਨੇਹਾ ਭੇਜ ਤਾ ਕਹਿੰਦੇ ਹਰੀ ਨੂੰ ਬੁਲਾ ਕੇ ਮੈਂ ਆ ਗਿਆ ਹਾਂ ਜੀ ਕਹਿੰਦੇ ਭਾਈ ਐਂ ਕਰ ਜਾ ਇੱਕ ਦਿਨ ਦੀ ਛੁੱਟੀ ਜਾਇਆ ਯਾਰ ਮੈਂ ਕਿਹਾ ਜੀ ਨਹੀਂ ਕੋਈ ਗੱਲ ਨਹੀਂ ਉਹ ਮੈਂ ਅੰਦਰੋਂ ਤਾਂ ਖੁਸ਼ ਹੋ ਗਿਆ ਵੀ ਠੀਕ ਹੈ ਛੁੱਟੀ ਮਿਲ ਗਈ ਮੈਂ ਕਿਹਾ ਜੀ ਕੋਈ ਗੱਲ ਨਹੀਂ ਕਹਿੰਦੇ ਨਹੀਂ ਮੈਂ ਕਿਹਾ ਜੀ ਇਹ ਕੀ ਗੱਲ ਚਾਹੇ ਤੁਸੀਂ ਪਹਿਲਾਂ ਜਵਾਬ ਦਿੱਤਾ ਸੀ ਕਹਿੰਦੇ ਭਾਈ ਫਿਰ ਮੇਰੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਉਹ ਨਿਆਣੇ ਮੌਕਾ ਲੈਣਗੇ ਕਹਿਣਗੇ ਤੇ ਗੁਰਪ੍ਰੀਤ ਸਿੰਘ ਦਾ ਕਹਿੰਦੇ ਮੈਨੂੰ ਖਿਆਲ ਆ ਗਿਆ ਵੀ ਕਹਿ ਲਿਆ ਸੀ ਕਹਿੰਦੇ ਤੁਸੀਂ ਜਾਏ ਆ ਮੈਂ ਸਰ ਤੇ ਕਹਿੰਦੇ ਫਿਰ ਇੱਕ ਦਿਨ ਕਥਾ ਜਿਹੜੀ ਹੈ ਉਹ ਅਸੀਂ ਗੁਰਬਾਣੀ ਦੀ ਉਹ ਕਰ ਲੈਣੀ ਹੈ ਇਤਿਹਾਸ ਦੀ ਆ ਕੇ ਤੂੰ ਕਰਾਉਣੀ ਅਗਲੇ ਟਾਈਮ 'ਚ ਰੱਖ ਲੈਣਾ ਠੀਕ ਤੇ ਅਗਲੇ ਦਿਨ ਜਿੱਦਾਂ ਪੋਥੀ ਨਾਲ ਆ ਜਾਂਦਾ ਕੋਈ ਦੇਖੀ ਹੁੰਦੀ ਪੋਥੀ ਜੰਗ ਦੀ ਕਥਾ ਛੰਦ ਹੋ ਕੇ ਤੇ ਮੈਂ ਆ ਗਿਆ ਵਾਪਸ ਆਇਆ ਤੇ ਆਉਂਦੀ ਸਾਰੇ ਕਹਿੰਦੇ ਜਲ ਪਾਣੀ ਸਾਹਿਬ ਕਥਾ ਦਾ ਟਾਈਮ ਹੋ ਗਿਆ ਸਤ ਬਾਬੂ ਜਦੋਂ ਕਥਾ ਹੁਣ ਮੈਂ ਤਾਂ ਦੂਏ ਪਾਸੇ ਪੁੱਛਿਆ ਸੰਤ ਚਲੰਤ ਕਥਾ ਕਰਨ ਤਿੰਨ ਤਿੰਨ ਲਿਆ ਕਰਦੇ ਸੀ ਸੂਰ ਪ੍ਰਕਾਸ਼ ਇੱਕ ਲਿਆ ਕਰ ਮੈਂ ਕਹਿ ਮੈਂ ਚਲੰਤ ਹੋ ਜ਼ਬਾਨ ਸਪਸ਼ਟ ਹੈ ਮਾਂ ਪ੍ਰਕਾਸ਼ ਬਹੁਤ ਹੀ ਕਿਰਪਾ ਗੁਰੂ ਸਾਹਿਬ ਤੇ ਉਹ ਤਾਂ ਛੇਤੀ ਤੁਰਨਾ ਚਾਹੁੰਦਾ ਮੈਂ ਬੱਚੇ ਨੂੰ ਪੁੱਛਾਂ ਇਹ ਕਥਾ ਵਿੱਚ ਜਿਵੇਂ ਹੋਈ ਹੋਈ ਸ਼ਰਮ ਤਾਂ ਮੈਨੂੰ ਵੀ ਬਹੁਤ ਆਵੇ ਜਦੋਂ ਕਦਾ ਦੀ ਸਮਾਜ ਤੇ ਜੋੜੇ ਪਾਉਣ ਲੱਗੇ ਸਤ ਕਹਿੰਦੇ ਹਰੀਸ਼ਾ ਭਗਵਾਨ ਜੀ ਕਹਿੰਦੇ ਉਹ ਤੈਨੂੰ ਕੀ ਕਹਾਂ ਮੈਂ ਜੀ ਕੁਛ ਨਾ ਕਰੋ ਕਹਿੰਦੇ ਕਿਉਂ ਮਗਾ ਮੈਂ ਸਭ ਕੁਛ ਜਾਣ ਲਿਆ ਕਿ ਮੇਰੇ ਨਾਲ ਜਿਹੜੀ ਹੋਈ ਆ ਮੈਨੂੰ ਪਤਾ ਕਹਿੰਦੇ ਕੱਲ ਤੋਂ ਮਨ ਕਦੇ ਨੀ ਹੋਊਗੀ ਜ਼ਿੰਦਗੀ ਭਰ ਲਈ ਨੀ ਕਦੇ ਹੋਊਗੀ ਮੈਂ ਕਹਿੰਦਾ ਇਹ ਦੀਵਾਲੀ ਦੀ ਬੇਈਮਾਨੀ ਹੈ ਇਹ ਉੱਥੇ ਮੈਂ ਚਲਿਆ ਗਿਆ ਪੋਚੀ ਦੇਖ ਨਹੀਂ ਸਕਿਆ ਤੇ ਕੀ ਦੀਵਾਲੀ ਇਹ ਤਾਂ ਹਿੰਦੂਆਂ ਦਾ ਤਿਆਰ ਆਪਣੇ ਕੋਲ ਸਿੱਖਣਾ ਤਿਆਰ ਹੈ ਉਸ ਕਰਕੇ ਵੀ ਚਲੋ ਨਿਆਣੇ ਕਹਿਣ ਵੀ ਘਰ ਦੇ ਵਿੱਚ ਚੀਜ਼ ਲੈਣਾ ਬੰਦਾ ਚਾਹੀਦਾ ਐਦੀ ਨਹੀਂ ਗੱਲ ਕੋਈ ਤੇ ਅਗਲੇ ਦਿਨ ਤੋਂ ਫਿਰ ਮੈਂ ਪਹਿਲੇ ਦਿਨ ਦੀ ਹੋਈ ਹੋਈ ਯਾਦ ਰੱਖੀ ਮੁੜ ਕੇ ਫਿਰ ਗੁਰੂ ਦੀ ਕਿਰਪਾ ਹੀ ਰਹੀ ਕਿ ਕਿਹੜੇ ਦਿਨ ਹੋਈ ਜਿਹੜੀ ਹੋਈ ਹੁਣ ਇਹ ਜਿਹੜੇ ਐਸੇ ਸ਼ਬਦ ਹੋਏ ਹਰ ਸ਼ਬਦ ਦੀ ਚਾਰ ਤਲਬ ਤੇ ਉਚਾਰਨ ਸੰਸਕ੍ਰਿਤ ਦੇ ਬਾਅਦ ਅਰਬੀ ਦੇ ਫਾਰਸੀ ਦੇ ਇੰਨੀਆਂ ਬੋਲੀਆਂ ਇਕੱਠੀਆਂ ਕੀਤੀਆਂ ਦਸਮ ਗ੍ਰੰਥ ਵਿੱਚ ਤੇ ਸੰਤ ਪਿਆਰੇ ਗੁਰੂ ਅਰਜਨ ਸਿੰਘ ਮਹਾਂਪੁਰ ਕਹਿੰਦੇ ਸੀ ਜਿਹਨੇ ਦਸਮ ਗ੍ਰੰਥ ਨਹੀਂ ਪੜਿਆ ਤੇ ਇਸ ਤਰ੍ਹਾਂ ਦਾ ਗਿਆਨੀ ਨਹੀਂ ਗੱਲ ਕਰਦਾ ਉਹ ਗਿਆਨੀ ਕੱਚਾ ਦਸਮ ਗ੍ਰੰਥ ਇੱਕ ਐਸੀ ਵਿਦਿਆ ਜਿਹਨੇ ਚੌ ਯੁੱਗਾਂ ਦਾ ਇਤਿਹਾਸ ਕੰਟਰੋਲ ਹੁੰਦਾ ਪੜ੍ਹਨ ਨਾਲ ਇੱਕ ਤਾਂ ਇਤਿਹਾਸ ਦੀ ਜਾਣਕਾਰੀ ਹੁੰਦੀ ਦੂਸਰਾ ਉਚਾਰਨ ਐਸਾ ਵਧੀਆ ਬਣ ਜਾਂਦਾ ਵਾਰ ਲੋਕਾਂ ਦਾ ਸੋ ਅਜੇ ਭਾਈ ਗੁਰਮੀਤ ਸਿੰਘ ਜੀ ਦਸਮ ਦੀ ਸੰਖਿਆ ਆਉਣੀ ਹੈ ਇਹ ਤਾਂ ਮੰਮੀ ਅੱਜ ਵੀ ਅਲਟੋ ਵੇਲੇ ਬਣ ਕੇ ਜੋੜ ਲਈ ਦੇਣ ਵੀ ਚੱਲ ਜਿਹਨੇ ਕਿ ਗੇੜੇ ਲਿਆਊਗਾ ਚਲੋ ਜੀ ਪੰਜਾਲੀ ਚੱਕਰ ਜਗਾ ਹੋ ਜਾਣਾ ਤੇ ਇਸ ਕਰਕੇ ਗੁਰੂ ਕਿਰਪਾ ਕਰੇ ਤੇ ਇਹ ਵੀ ਇੱਕ ਪੰਜਾਲੀ ਦੀ ਤਰ੍ਹਾਂ ਹੈ ਇਹ ਕਿਉਂ ਇਹ ਨਹੀਂ ਵੀ ਇਹਨੂੰ ਮੈਂ ਵੈਰ ਕਰੇ ਇਹ ਮਤਲਬ ਨਾ ਜਾਣਨਾ ਇਹ ਤਾਂ ਆਪਣੀ ਬੁੱਧੀ ਦੀ ਘਾਟ ਹੋ ਜੇ ਕੋਈ ਸਮਝੇ ਇਹ ਇੱਕ ਸਾਸੀ ਮਿਸਾਲ ਜਿਹੜੀ ਹੁੰਦੀ ਹੈ ਨਾ ਉਹਦੇ ਚੋਂ ਸਾਰਨ ਸਹੀ ਤੇ ਸਤਿਗੁਰੂ ਮਾਰੇ ਕਿਰਪਾ ਕਰਨ ਤੇ ਅੱਗੇ ਜਿਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਸੁਣੋਗੇ ਇਹ ਪੱਥਿਆਂ ਵਾਲੇ ਤੀਰ ਤੀਰਾਂ ਵਾਲੇ ਪੱਥੇ ਸੂਹੇ ਰੰਗ ਦੇ ਕੱਪੜਿਆਂ ਵਾਲੇ ਤੇ ਜੋ ਪਿੰਡ ਭਾਵ ਲਹੂ ਪੈ ਪੈ ਕੇ ਨਾ ਸੂਹਾ ਹੀ ਰੰਗ ਇਹ ਹੱਥ ਹੋ ਰਹੀ ਹੈ ਧਮੱਕਾ ਬੋਲਦਾ ਧਮੱਕਾ ਤੇ ਜੋ ਸਾਜੀ ਘਰ ਨੂੰ ਛੱਡ ਕਰਕੇ ਪਲ ਪਲ ਕਰਕੇ ਹੱਸਦੇ ਹੋਏ ਉਹ ਮੈਰੀ ਗੱਲ ਨੂੰ ਪਛਾਣ ਨੂੰ ਧੱਕ ਰਹੇ ਨੇ ਅੱਗੇ ਨੂੰ ਵੱਧਦੇ ਹੋਏ ਤੁਰੀ ਜਾਂਦੇ ਹਨ ਵੱਡੇ ਧੀਰ ਸਹਿਤ ਜੋ ਸਾਫ ਜੀ ਮਾਰ ਕਰਦੇ ਨੇ ਇੱਕਿਆਂ ਤੀਰਾਂ ਦੀ ਮਾਰਦੇ ਹਨ ਉਲਟਾ ਕੇ ਛੱਡਦੇ ਪਿੱਛੇ ਨੂੰ ਧੱਕ ਦਿੰਦੇ ਹਨ ਕਿਉਂ ਜਿਉਂਦੇ ਸਾਫ ਜੀ ਉਹ ਛੁੱਟਦੇ ਨਹੀਂ ਜ਼ਿੰਦਗੀ ਨੂੰ ਪੁੱਟ ਛੱਡਦੇ ਨੇ ਜਿਉਂਦੇ ਨੇ ਕੀ ਛੁੱਟਣਾ ਇਹ ਕਿਉਂ ਵਕਾਰਦੇ ਵਗਦੇ ਨਹੀਂ ਹੋ ਬੈਰੀ ਦੀ ਸੈਨਾ ਦੇ ਵਿੱਚ ਧਸ ਕਰਕੇ ਨਾ ਬਾਹਰ ਕਰਦੇ ਝਿਸਕਦੇ ਨਹੀਂ ਸਿੱਟੇ ਜਾਂਦੇ ਇਹ ਸੂਰਮੇ ਦਾ ਕਰਤਵ ਹੁੰਦਾ ਹੈ ਤੇ ਸੁੰਦਰ ਤਲਵਾਰ ਨਾਲ ਦਾਗ ਸੁੱਟ ਜਗ ਦੇ ਉਹ ਇਹਨਾਂ ਦੀ ਸਾਥ ਹੀ ਰਣ ਵਿੱਚੋਂ ਭੱਜ ਕੇ ਕਿਤੇ ਜਾਂਦਾ ਨੀ ਪਰ ਗਾਂ ਦੇ ਲੋਕ ਨੂੰ ਚਲਿਆ ਜਾਂਦਾ ਹੈ ਸਤਿ ਉਹ ਚਮਕਦੇ ਨੇ ਜਿਵੇਂ ਬਿਜਲੀ ਚਮਕਦੀ ਹੈ ਇਹ ਉਹ ਸਾਥ ਹੀ ਲੜਕਾਰਾ ਮਾਰ ਕਰਕੇ ਉਲਟਾ ਸਕਦੇ ਹਨ ਜੋਰੇ ਜੰਗ ਜੁਟੇ ਜੋ ਤੀਰਾਂ ਨੂੰ ਛੱਡਦੇ ਜਿਸ ਨੂੰ ਵੱਜਦਾ ਹੈ ਉਹਦਾ ਸਰੀਰ ਖੁੱਟ ਕੇ ਜ਼ਖਮੀ ਹੋ ਜਾਂਦਾ ਜਿਸ ਤਰ੍ਹਾਂ ਦੇ ਨਾਲ ਜੰਗ ਵਿੱਚ ਇਸੇ ਹਾਲ ਵਿੱਚ ਫਿਰ ਵੀ ਜੰਗ ਵਿੱਚ ਜੁਟੇ ਹੋਏ ਨੇ ਛੱਡ ਕੇ ਨਹੀਂ ਜਾਂਦਾ ਕੋਈ ਕ੍ਰੋਧ ਨਾਲ ਕਰਦੇ ਹੋਏ ਪੱਥਰਾਂ ਆਕਾਸ਼ਾਂ ਵਿੱਚ ਘੁੰਮ ਰਹੀਆਂ ਉਹਨਾਂ ਨੂੰ ਵਰਦੀਆਂ ਤਲਵਾਰਾਂ ਆਪੋ ਵਿੱਚ ਵਰਦੀਆਂ ਉਹਨਾਂ ਦੇ ਵਿੱਚ ਅੱਗ ਨਿਕਲਦੀ ਹੈ ਚਗਿਆੜੀਆਂ ਉੱਠਦੀਆਂ ਹਨ ਉਹਨਾਂ ਦੇ ਅੰਗ ਫੁੱਟੇ ਸੂਰਮੇ ਜੰਗ ਵਿੱਚ ਰੁੱਝੇ ਹੋਏ ਲੜਾਕੇ ਜੋਧੇ ਲੜਕਾਰੇ ਮਾਰਦੇ ਇੱਕ ਦੂਜੇ ਨੂੰ ਜਿਹਨਾਂ ਨੂੰ ਜ਼ਖਮ ਲੱਗਦੇ ਨੇ ਉਹਨਾਂ ਦਾ ਦਾਅ ਦੇ ਨਾਲ ਸਾਥ ਉਹਨਾਂ ਨੂੰ ਚੱਲਦੇ ਨੇ ਜਿਹੜਾ ਦਾਗ ਲੱਗ ਗਿਆ ਨਾ ਘਾ ਇਹ ਹਾਲਤ ਹੋ ਗਈ ਹੈ ਧਨੰਮ ਕਰਕੇ ਡਿੱਗਦੇ ਨੇ ਆਵਾਜ਼ ਹੁੰਦੀ ਹੈ ਧਨੰਮ ਜੀ ਨੂੰ ਡਿੱਗਦੇ ਜ਼ਖਮੀ ਹੋ ਕਰਕੇ ਝੂਮਦੇ ਹੋਏ ਝੁਕਦੇ ਨੇ ਉਹ ਲੜਕਾਰੇ ਛੱਡਦੇ ਤੇ ਜੋ ਸਾਧੂ ਬੂਹੇ ਝੁਕਦੇ ਵਿੱਚ ਵਰਤੇ ਸੋਭਦੇ ਨੇ ਤੇ ਐਸੀ ਕੋਈ ਅਚੇਤ ਹੀ ਅੱਗੇ ਦੱਸਦੇ ਨੇ ਕੋਈ ਅਚੇਤ ਹੋ ਕਰਕੇ ਡਿੱਗਦੇ ਕੋਈ ਸਚੇਤ ਹੋ ਕਰਕੇ ਉੱਠਦੇ ਖੜੇ ਹੋ ਜਾਂਦੇ ਭੂਤ ਪ੍ਰੇਤ ਨੱਚ ਰਹੇ ਹਨ ਜਵਾਨ ਸ਼ਹੀਦ ਹੁੰਦੇ ਜਾ ਰਹੇ ਹਨ ਆਪਣੇ ਸੁੰਦਰ ਰੂਪ ਨੂੰ ਕਰਕੇ ਵਰਤੇ ਹੋਏ ਨੇ ਉਹ ਹੁਣ ਤੱਕ ਰਹੀਆਂ ਨੇ ਕਿ ਕਦੋਂ ਸ਼ਹੀਦ ਹੋਣ ਇਹਨਾਂ ਨੂੰ ਵਰਗੇ ਲੈ
ਜਾਈਏ।
ਬਾਕੀ ਜੋ ਪਰਿਵਾਰ ਉਹ ਵੀ ਲੜ ਰਹੇ ਨੇ ਜੇ ਸਾਥੀ ਸਾਥੀ ਦੇ ਸਹਿਤ ਜਦੋਂ ਤੀਰ ਲੱਗਦੇ ਨੇ ਉਹਨਾਂ ਦੇ ਕੰਨ ਸਾਸ ਵੀ ਮੂੰਹ ਫੁੱਟਦੇ ਹਨ। ਵੱਡੇ ਵੱਡੇ ਯੋਧੇ ਜਿਹੜੇ ਵਿੱਚੋਂ ਬਹੁਤ ਸਾਰੇ ਲੱਗ ਰਹੇ ਹਨ ਇਹਨਾਂ ਦੇ ਪਿੱਛੇ ਤੀਰ ਲੱਗੇ
ਨੇ।
ਕ੍ਰੋਧ ਦੇ ਵਿੱਚ ਅਜੇਤ ਹੋ ਕੇ ਸੁਰਮੇ ਡਿੱਗ ਰਹੇ ਨੇ ਤੇ ਉਹਨਾਂ ਦੇ ਸਾਥੀ ਕੇਸ ਖੁੱਲ ਗਏ ਹਨ। ਭੇਸ ਮਿਲਿਆ ਹੋਇਆ ਕੇਸ ਖੁੱਲੇ ਭੇਸ ਭਿਆਨਕ ਹੋ ਗਿਆ। ਲੜਾਈ ਕਰਦੇ ਉਹਦੇ ਸਾਥੀ ਸ਼ਹੀਦ ਹੋ ਗਏ
ਨੇ।
ਬਾਜੀ ਚੋਹਦੇ ਲਲਕਾਰੇ ਮਾਰ ਰਹੇ ਨੇ ਜਿੰਨੇ ਅਵਤਾਰਾਂ ਦੀ ਕਥਾ ਲਿਖੀ ਹੈ
ਨਿਰਪੱਖ ਹੋਕਰ ਕੇ ਗੁਰੂ ਨਾਨਕ ਦਾ ਘਰ ਅਦਵੈਤ ਵਾਦੀ ਹੈ, ਇੱਥੇ ਦਵੈਸ ਨੂੰ ਕੋਈ ਥਾਂ ਨਹੀਂ। ਇੱਥੇ ਆਪਣੇ ਪਰਾਏ ਦੀ ਗੱਲ ਹੀ ਸੂਰਮਾ ਸੂਰਮਾ, ਕਿਸੇ ਦਾ ਕਿਸੇ ਮਾਂ ਦੇ ਜੰਮੇ ਕਿਸੇ ਕੌਮ ਦਾ ਸੂਰਮਾ ਸੂਰਮਾ ਹੁੰਦਾ। ਬ੍ਰਹਮ ਗਿਆਨੀ ਬ੍ਰਹਮ ਗਿਆਨੀ ਹੁੰਦਾ, ਉਹ ਕਿਸੇ ਥਾਂ ਤੇ ਜੰਮੇ ਹੈ ਤੇ ਕਿਸੇ ਕੌਮ ਵਿੱਚ ਜੰਮੇ ਹੈ, ਉਹਦਾ ਅਰਥ ਜੇ ਐਸਾ ਨਾ ਹੁੰਦਾ ਤਾਂ ਜਿਸ ਧਰਮ ਦਾ ਸਭ ਤੋਂ ਵੱਡਾ ਮੰਦਰ ਜਿਹਦਾ ਪੂਜਨ ਔਰ ਜਿਹਦੇ ਦਰਸ਼ਨਾਂ ਦੀ ਹਰ ਸਿੱਖ ਦੋ ਵੇਲੇ ਅਰਦਾਸ ਕਰਦਾ ਹੈ, ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਉਸਨਾ ਹਰਿਮੰਦਰ ਸਾਹਿਬ ਨਵੀਂ ਨੀਂਹ ਪੱਥਰ ਕਿਸੇ ਨੇ ਰੱਖਿਆ। ਪੀਰ ਮੀਆਂ ਵੀ ਇੱਕ ਮੁਸਲਮਾਨ ਇਸਲਾਮ ਦਾ ਵਕੀਲ, ਉਹਦਾ ਨੀਂਹ ਪੱਥਰ। ਹੁਣ ਹੌਲੀ ਹੌਲੀ ਸਾਨੂੰ ਇਹ ਗੱਲ ਚੰਗੀ ਨਹੀਂ ਲੱਗਣੀ, ਇਹਨੂੰ ਅਸੀਂ ਮਰੋੜ ਦੇਣਾ, ਅਗਲਾ ਤਾਂ ਮਰੋੜ ਕੀ ਹੋਊਗੀ, ਇੰਨੀ ਦੇਰ ਕਿੱਥੇ ਪੜ ਦਿੰਦੇ ਜੋ ਦੇ, ਇਹ ਤਾਂ ਹੁਣ ਨੂੰ ਕਦੀ ਅੱਧੇ ਅੱਧੇ ਤਾਂ ਮਰੋੜਨੀ ਸ਼ੁਰੂ ਕਰ ਦਿੱਤੀ ਵੀ ਲਓ ਜੀ, ਗੁਰੂ ਸਾਹਿਬ ਆਪ ਰੱਖੇ ਮੁਸਲਮਾਨ ਤੇ ਕਿਉਂ ਰਖਾਉਣਾ ਸੀ, ਇਹ ਨਹੀਂ ਐਸਾ ਨਹੀਂ ਪਾਇਆ। ਗੁਰੂ ਨਾਨਕ ਦਾ ਘਰ ਸਾਰਿਆਂ ਦਾ ਸਾਂਝਾ ਘਰ ਹੈ, ਖੱਤਰੀ ਬ੍ਰਹਮਣ ਸੂਦ ਵੈਸ ਅਵਦੇਸ਼ ਕਿਉਂ ਕਰਨਾ ਪਸੰਦ। ਅਵਤਾਰਾਂ ਦੀ ਗੱਲ ਸਤਿਗੁਰੂ ਮਹਾਰਾਜ ਨੇ ਇੱਕ ਮਨੋਰਥ ਇਹ ਵੀ ਹੈ ਸਤਿਗੁਰਾਂ ਦਾ ਕਿ ਜਿੰਨੇ ਅਵਤਾਰ ਹੋਏ ਉਹਨਾਂ ਦੇ ਗੁਣਾਂ ਦਾ ਵਰਣਨ ਵੀ ਕੀਤਾ ਤੇ ਉਹਨਾਂ ਦੇ ਨਾਲ ਆਈ ਜਿਹੜੀਆਂ ਕਮਜ਼ੋਰੀਆਂ ਸਨ ਉਹਨਾਂ ਅਵਤਾਰਾਂ ਵਿੱਚ ਉਹਨਾਂ ਦਾ ਵੀ ਵਰਣਨ ਕੀਤਾ ਤੇ ਖਾਲਸਾ ਮਹਿਤ ਕਰਕੇ ਵੇਖ ਲਵੇ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਨੇ ਆਖੀ ਹੈ ਇਹ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹ ਕਿਵੇਂ ਹੁੰਦਾ। ਵੱਡੇ ਦਾ ਜਿੰਨੀ ਦੇਰ ਤੱਕ ਤੁਹਾਨੂੰ ਦੂਸਰੇ ਦੇ ਇਤਿਹਾਸ ਦਾ ਨਹੀਂ ਪਤਾ, ਵੱਡੇ ਛੋਟੇ ਦੀ ਕੀ ਪੈਮਾਨਾ ਕਰ ਲਓਗੇ ਜਿਨ੍ਹਾਂ ਚ ਤਕੜੀ ਦੇ ਵਿੱਚ ਵੱਟਾ ਪਾ ਕੇ ਤੋਲਿਆ ਨਹੀਂ। ਇਸ ਪ੍ਰਕਾਰ ਵੀ ਸਿਆਣਾ ਕਰਨ ਵਾਸਤੇ ਤੇ ਇਹ ਜਿਹੜੇ ਅੱਜ ਦੇ ਯੁੱਗ ਵਿੱਚ ਅੱਠ ਵੱਡੀਆਂ ਗੱਲਾਂ ਹੋਣ ਲੱਗੀਆਂ, ਕਿਤੇ ਕੋਈ ਗੁਰੂ ਗੋਬਿੰਦ ਸਿੰਘ ਬਣਿਆ ਨਕਲੀ, ਕਿਤੇ ਚਾਰੇ ਸਾਹਿਬਜ਼ਾਦੇ ਨਕਲੀ ਬਣ ਗਏ, ਕਿਤੇ ਕੋਈ ਅਕਾਲ ਪੁਰਖ ਆ ਗਿਆ, ਕਿਤੇ ਕੋਈ ਕੁਛ ਆ ਗਿਆ, ਤੇ ਇਹਨਾਂ ਲੋਕਾਂ ਤੋਂ ਸੁਚੇਤ ਹੋਣ ਵਾਸਤੇ ਜਿਨ੍ਹਾਂ ਨੂੰ ਨੇਕ ਅੰਕ ਬਾਰੇ ਕੋਈ ਗਿਆਨ ਨਹੀਂ ਸੀ ਵੀ ਕਿੱਥੋਂ ਪੈਦਾ ਹੋਣਾ, ਕੀ ਕਰਨਾ, ਕਿਵੇਂ ਜੰਗ ਕਰਨੇ, ਮੈਂ ਹੈਰਾਨ ਹਾਂ। ਤੇ ਜਿਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਦੇ ਹੱਥ ਠੰਡਾ ਕਿੰਨਾ ਵੱਡਾ, ਉਹਨੇ ਪੈਦਾ ਕਿਹੜੇ ਥਾਂ ਤੋਂ ਹੋਣਾ, ਉਹਨੇ ਕਿਸ ਰਾਜੇ ਨਾਲ ਜੰਗ ਛੇੜਨੀ ਹੈ, ਉਹਨੇ ਸਾਰੀਆਂ ਦਿਸ਼ਾ ਨੂੰ ਕਿਵੇਂ ਜਿੱਤਣਾ। ਹੁਣ ਅੱਗੇ ਦਿਸ਼ਾ ਦਾ ਤੁਸੀਂ ਯੁੱਧ ਚੱਲਦਾ, ਸੰਤ ਰੇਸ ਨੂੰ ਮਾਰਨਾ, ਕੱਲ ਨੂੰ ਇਹਦਾ ਭੋਗ ਪੈ ਜਾਣਾ, ਸੰਤ ਰੇਸ ਨੇੜੇ ਹੀ ਆ ਕੰਮ। ਇਹਨੂੰ ਮਾਰਨ ਤੋਂ ਬਾਅਦ ਜਿੱਤ ਦਾ ਡੰਕਾ ਵਜਾ ਕੇ ਇਹ ਪੂਰਬ ਪੱਛਮ ਉੱਤਰ ਦੱਖਣ ਜਿੱਤ ਨੂੰ ਵੀ ਜਾਣਾ, ਜਿੱਤ ਜਿਹੜੀ ਹੈ ਪੈਰ ਚੋਂਦੀ ਜਾਓ ਨੇਕਣ। ਤੇ ਜਿਸ ਵੇਲੇ ਇਹ ਭਗਵਾਨ ਦੀ ਆਪਣੀ ਕਲਾ, ਮੈਂ ਕਿੰਤੂ ਨਹੀਂ ਕਰਦਾ ਭਗਵਾਨ, ਭਗਵਾਨ ਦਾ ਆਪਣਾ ਰੂਪ ਹੈ ਨੇਕ ਲੰਗ, ਪਰ ਸੱਚਾਈ ਜੋ ਮੇਰੇ ਗੁਰੂ ਨੇ ਲਿਖ ਦਿੱਤੀ ਇਹ ਅੰਤ ਵਿੱਚ ਇਹਦਾ ਰਿਜ਼ਲਟ ਨਿਕਲਦਾ। ਗੁਰੂ ਕਿਰਪਾ ਕਰੇ ਤੁਹਾਡੀ ਇਹ ਲਗਨ, ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਫਿਰ ਕਰ, ਅੱਜ ਦੀ ਕਥਾ ਜਿਹੜੀ ਸੁਣੀ ਹੈ, ਵੈਸੇ ਤਾਂ ਬਹੁਤ ਸਾਰੇ ਗੁਰੂ ਤੁਹਾਡੇ ਵਿੱਚੋਂ ਬਿਲਕੁਲ ਉਸੇ ਰਸ ਵਿੱਚ ਮੈਨੂੰ ਨਜ਼ਰ ਆ ਰਹੇ ਨੇ ਜਿਹੜੇ ਰਸ ਵਿੱਚ ਪਿੱਛੇ ਦੇ ਸੁਣਦੇ ਆ ਰਹੇ, ਪਰ ਫਿਰ ਵੀ ਇਹ ਕਥਾ ਇੱਕ ਤਾਂ ਚਲੰਤ, ਦੂਸਰੀ ਜੰਗ ਦੀ ਕਥਾ, ਦੋ ਗੱਲਾਂ ਜਿਹੜੀਆਂ ਇਕੱਠੀਆਂ ਹੋ ਜਾਣ ਇਹ ਥੋੜ੍ਹਾ ਜਿਹਾ ਕਈ ਵਾਰੀ ਹੁੰਦਾ, ਕਿਉਂਕਿ ਅੱਜ ਆਪਾਂ ਨੇ ਜਿਵੇਂ ਗਹਿਣੇ ਜੀ ਨਹੀਂ ਕਹਿੰਦੇ ਸੀ ਵੀ ਉਹ ਗੱਲ ਜਿਹੜੀ ਗਹਿਣੇ ਕਰਨ ਵਾਲੀ ਜਿਹੜੀ ਹੈ ਨਾ, ਤੇ ਅੱਜ ਤਾਂ ਸਿੱਧਾ ਸੋਨੇ ਕਥਾਲੀ ਦੇ ਵਿੱਚ ਰੁੜਦਾ ਰਿਹਾ, ਗਹਿਣਾ ਗੁਣਾ ਆਪਾਂ ਬਾਅਦ ਚ ਬਣਾ ਲਵਾਂਗੇ ਜਿਹੜਾ ਪੁਰਾਣਾ ਗੁਰੂ ਕਿਰਪਾ ਕਰੇ, ਤੇ ਆਪਾਂ ਸੋਨੇ ਨੂੰ ਪਾ ਦੇਈਏ ਪਹਿਲਾਂ, ਜੇ ਸੋਨੇ ਸੁੱਧ ਨਹੀਂ ਨਾ ਹੋਊਗਾ ਗਹਿਣੇ ਦੇ ਵਿੱਚ ਵੀ ਗੁੜ ਤੁਰੀ ਜਾਂਦਾ, ਤੇ ਹੁਣ ਕਠਾਲੀ ਦੇ ਪਿਆ ਸੋਨਾ, ਜਿਉਂ ਕਰਕੇ ਕੋਠਾਰੀ ਚੜ੍ਹੋ ਕਵਰੋ ਜਦ ਤੇ ਸੁੱਧ ਪੈ ਲਿਆ ਬਾਰਾ ਤਦ ਤੋਂ ਥਾਂ। ਇਸ ਕਰਕੇ ਨਾ ਹੁਣ ਦੋ ਦਿਨ ਪਹਿਲਾਂ ਸੋਨੇ ਨੂੰ ਕੋਠਾਰੀ ਦੇ ਵਿੱਚ ਯੋਧਿਆਂ ਦੀ ਗੱਲ ਲਿਖ ਰਹੇ ਨੇ ਸਤਿਗੁਰੂ, ਇੱਕ ਦੇਖੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਭਾਅ, ਧਾਨਿਆ ਗੁਰੂ ਚੰਗੀ ਧਰ ਪਾਤਸ਼ਾਹ, ਜਦੋਂ ਕੋਈ ਜੰਗ ਦੀ ਗੱਲ ਆ ਜਾਂਦੀ ਹੈ ਉਹ ਜਿਹੜਾ ਬਚਪਨ ਵਿੱਚ ਵੀਰ ਦਾ ਝਲਕਾਰੇ ਮਾਰਦਾ ਪਾਉਂਦਾ ਪੜ੍ਹਨਾ ਪਿਆ, ਦੋ ਬੱਚਿਆਂ ਦੀਆਂ ਪਾਰਟੀਆਂ ਬਣਾ ਕੇ ਉਹਨਾਂ ਵਿੱਚ ਲੜਾਈਆਂ ਕਰਾਉਣੀਆਂ, ਤੇ ਸਤਿਗੁਰੂ ਮਹਾਰਾਜ ਜਦੋਂ ਵੀ ਕਿਸੇ ਯੋਧਿਆਂ ਦੀ ਵੀਰ ਰਸ ਦੀ ਗੱਲ ਲਿਖਦੇ ਆ ਉਦੋਂ ਧੱਕੇ ਦੇ ਵਿਸ਼ੇਤਾ ਮੰਗੀ ਚ ਵਾਧਾ ਕਰਦੇ ਜਾਂਦੇ ਮਹਾਰਾਜ, ਉਦੋਂ ਬਹੁਤ ਪ੍ਰੇਮ ਨਾਲ ਕਥਾ ਲਿਖਦੇ। ਇੱਥੋਂ ਸਾਨੂੰ ਸਾਡੇ ਗੁਰੂ ਦਾ ਸੁਭਾਅ ਕਿ ਸਤਿਗੁਰੂ ਮਹਾਰਾਜ ਦਾ ਵੀਰ ਰਸ ਨਾਲ ਕਿੰਨਾ ਪਿਆਰ, ਭਗਤੀ ਰਸ ਨਾਲ ਕਿੰਨਾ ਪਿਆਰ ਸੀ। ਇਹ ਨੌ ਰਸ ਹੁਣ ਇੱਕ ਰਸ ਹੈ ਵੀਰ ਰਸ ਦੀ ਕਥਾ ਤੋਂ, ਤੇ ਕੱਲ੍ਹ ਦਾ ਦਿਨ ਕਥਾ ਇਸੇ ਤਰ੍ਹਾਂ ਹੋਰ ਅੱਗੇ ਚਲੇਗੀ, ਤੇ ਪਰਸੋਂ ਤੋਂ ਫਿਰ ਤੁਹਾਨੂੰ ਉਹ ਪਿਛਲਾ ਆਨੰਦ ਫਿਰ ਬਣਨਾ ਸ਼ੁਰੂ ਹੋ ਜਾਏਗਾ। ਤੇ ਨਾਲੇ ਦੋ ਹੀ ਜੀਵਨ ਦੀਆਂ ਘਟਨਾ ਬੜੀਆਂ ਹੁੰਦੀਆਂ, ਇੱਕ ਜਨਮ ਲੈਣਾ ਤੇ ਇੱਕ ਸਰੀਰ ਦਾ ਅੰਤ ਹੋਣਾ। ਨੇਕ ਅਵਤਾਰ ਦੀ ਗਾਥਾ ਵਿੱਚ ਉਹਦੇ ਅਵਤਾਰ ਧਾਰਨ ਦੀ ਗੱਲ, ਇਹਦੇ ਚ ਬਹੁਤਾ ਰੰਗ ਤੇ ਜਾਂ ਫਿਰ ਭਾਈ ਜਿਸ ਵੇਲੇ ਦੇਹ ਰੰਗ ਨੇ ਆਪਣਾ ਲੱਗੀ ਹੋਈ ਅਕਾਲ ਪੁਰਖ ਵਾਹਿਗੁਰੂ ਦੀ ਡਿਊਟੀ ਨਿਭਾ ਕੇ ਸੰਸਾਰ ਤੋਂ ਜਾਣਾ ਔਰ ਕਿਵੇਂ ਜਾਣਾ ਹਜ਼ੂਰ ਨੇ ਅਖੀਰ ਵਿੱਚ ਜਾ ਕੇ ਇਸ ਅਵਤਾਰ ਦੇ ਵਿੱਚ ਇੱਕ ਗੋਟ ਕੱਢਣੀ ਇਹ ਯਾਦ ਰੱਖੀ ਈਰਖਾ ਚ ਆ ਕੇ ਨੀ ਦਵੈਸ ਵਿੱਚ ਆ ਕੇ ਨੀ ਨਿਰਪਖਸ਼ ਗੁਰੂ ਨੇ ਦੱਸਿਆ ਵੀ ਆਹ ਦੇਖੋ ਖਾਲਸਾ ਜੀ ਇਸ ਅਵਤਾਰ ਦੇ ਵਿੱਚ ਸਿਰੇ ਤੇ ਆ ਕੇ ਆਹ ਥੋੜਾ ਜਿਹਾ ਜਿਹੜੀ ਗੁਰਮਤ ਵਿਰੋਧੀ ਗੱਲ ਹੈ ਜਿਹਨੂੰ ਗੁਰਮਤ ਸਵੀਕਾਰ ਨਹੀਂ ਕਰਦੀ ਕਿ ਆਹ ਗੱਲ ਜਦੋਂ ਆ ਗਈ ਤੇ ਉਹਦੀ ਅਕਾਲ ਪੁਰਖ ਵਾਹਿਗੁਰੂ ਕਰੋਗੀ ਇਸ ਅਵਤਾਰ ਤੇ ਵੀ ਆ ਜਾਣ ਇਹ ਗੱਲਾਂ ਜੇ ਕੋਈ ਕਹੇ ਜੀ ਬਹੁਤ ਸਾਰੇ ਹੁੰਦੇ ਨੇ ਲਓ ਜੀ ਤੁਸੀਂ ਨੇਕ ਰੰਗ ਦੀ ਕਥਾ ਕਰਨ ਵਾਸਤੇ ਸ਼ੁਰੂ ਕਰਾ ਲਈ ਮੈਨੂੰ ਵੀ ਕਹਿੰਦੇ ਆ ਕਹਿੰਦੇ ਮਾਤਾ ਜੀ ਕੀ ਗੱਲ ਵੀ ਨੇਕ ਰੰਗ ਦੀ ਮਗਰ ਦੱਸੋ ਤੁਹਾਡੀ ਲੱਕ ਮੰਜਾ ਹੋਈ ਜਾਂ ਨੇਕ ਰੰਗ ਕੀ ਹੋ ਗਿਆ ਵੀ ਸੰਗਤ ਨੇ ਜੋ ਕਿਹਾ ਮੈਂ ਤਾਂ ਉਹ ਕਰਨਾ ਇਹ ਤਾਂ ਹੈ ਕਿ ਨੇਕ ਰੰਗ ਦੀ ਕਥਾ ਜਿਹੜੀ ਕਰਾ ਰਹੇ ਹੋ ਤੁਸੀਂ ਇਹ ਪ੍ਰੀਖਿਆ ਲੈ ਕੇ ਦੇਖਣੀ ਹੈ ਦੇਖ ਲਓ ਮੈਨੂੰ ਸੰਗਤ ਕੱਲ ਤੋਂ ਕਹਿ ਵੀ ਤੂੰ ਮਿੱਠੇ ਭਾਂਡੇ ਮੰਜਣੇ ਮੈਂ ਭਾਂਡੇ ਮੰਜਦਾ ਆਊਂਗਾ ਕਥਾ ਨਹੀਂ ਕਰਦਾ ਆਊਂਗਾ ਮੈਨੂੰ ਕਹਿਣ ਵੀ ਆਉਂਦੇ ਨੂੰ ਜੋੜਿਆ ਖੜਾ ਆਉਂਦੇ ਮੈਂ ਜੋੜੇ ਝਾੜਦਾ ਹੁੰਦਾ ਤੂੰ ਮੈਨੂੰ ਸੰਗਤ ਹੁਕਮ ਕਰੇ ਵੀ ਝਾੜੂ ਮਾਰਨਾ ਆਊਗਾ ਤਾਰੀ ਸਿੰਘ ਦੀ ਕੀ ਮਜਾਲਾ ਵੀ ਝਾੜੂ ਨਾ ਮਾਰੇ ਜੇ ਮੈਨੂੰ ਕਹਿ ਤਾਂ ਵੀ ਨੇਕ ਰੰਗ ਦੀ ਕਥਾ ਸੁਣਨੀ ਹੈ ਸੰਗਤ ਨੇ ਹਲੇ ਮੈਨੂੰ ਤਾਂ ਸੁਣਾਉਣੀ ਪਊਗਾ ਤਾਂ ਨੌਕਰ ਨੌਕਰੀ ਕੀਤੇ ਨਾ ਬਿਆਜੀ ਜਦੋਂ ਸੰਗਤ ਦੀ ਚਾਕਰੀ ਹੈ ਕਰ ਲਈ ਇਹ ਸੰਗਤ ਮਾਲਕ ਹੈ ਇਹਦੇ ਵਿੱਚ ਇੱਕੜ ਦੁੱਕੜ ਕੁਝ ਲੋਕ ਐਸੇ ਹੁੰਦੇ ਹੀ ਨੇ ਕਿਉਂਕਿ ਕਾਲ ਗਿਆਰੀ ਨੂੰ ਬੀਜਦਾ ਕੋਈ ਨੀ ਪਰ ਜੰਮਦੀ ਜ਼ਰੂਰ ਹੁੰਦੀ ਹੈ ਦੱਸੋ ਕਾਲ ਗਿਆਰੀ ਕੌਣ ਬੀਜਦਾ ਜੇ ਉਹਦਾ ਕਾਲ ਗਿਆਰੀ ਦਾ ਬੁੱਧਾ ਦੇਖਿਆ ਕਿਹਾ ਜਾਂਦਾ ਜੰਮਦੀ ਦੇ ਕਾਲਾ ਬਾਣਾ ਇੱਕ ਵਾਰੀ ਹੁੰਦਾ ਇਹ ਇਸ ਤਰ੍ਹਾਂ ਸਾਧ ਜੀ ਕੁਝ ਐਸੀ ਵੀ ਗੱਲ ਹੁੰਦੀ ਹੈ ਕੋਈ ਬਾਤ ਨਹੀਂ ਇਹ ਗੁਰੂ ਸਾਹਿਬ ਕਿਰਪਾ ਕਰੇ ਇਹ ਦਾਸ ਦੇ ਮਨ ਵਿੱਚ ਇੱਕ ਗੱਲ ਜ਼ਰੂਰ ਰਹਿ ਗਈ ਗੁਰੂ ਕਿਰਪਾ ਕਰੇ ਮੈਨੂੰ ਲੱਗਦਾ ਸ਼ਾਇਦ ਗੁਰੂ ਉਹ ਵੀ ਕਰਾ ਦੇ ਵੀ ਆਪਣੀ ਭਗਾਣੀ ਦੇ ਯੁੱਧ ਦੀ ਕਥਾ ਖੜੀ ਆ ਉੱਠੀ ਮੈਂ ਵੀ ਟੱਕਰ ਨੇ ਤੋੜ ਕੇ ਦਿੱਤਾ ਮੈਨੂੰ ਘੁਬਰਾਲੇ ਨੂੰ ਗਾਹ ਉਹ ਉੱਚੀ ਕਥਾ ਰਹਿੰਦੀ ਹੈ ਇਤਿਹਾਸ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਗਾਣੀ ਦਾ ਯੁੱਧ ਪਹੁੰਚਾ ਸਾ ਉਹ ਕੁਝ ਪੰਨਿਆਂ ਦੀ ਕਥਾ ਰਹਿੰਦੀ ਹੈ ਜੇ ਸਮਾਂ ਕੁਦਰਤ ਵੱਲੋਂ ਜਾਣੀ ਮੇਰੀ ਸਲਾਹ ਜੀ ਨਾ ਉਹ ਮੈਨੂੰ ਜਿਹੜੇ ਹੱਥ ਮਾਰ ਰਹੇ ਨੇ ਇੰਡੀਆ ਦੇ ਵਿੱਚ ਚੀਕਾਂ ਵਾਲੇ ਛੇਤੀ ਆ ਜਾਏ ਛੇਤੀ ਨਾ ਉਹਨਾਂ ਨੂੰ ਮਿਲਦਾ ਪਰ ਮੈਨੂੰ ਇਹ ਲੱਗਦਾ ਵੀ ਤੁਹਾਡੀ ਭਾਵਨਾ ਤੇ ਗੁਰੂ ਨੇ ਇਹ ਕੰਮ ਵੀ ਜਿਹੜਾ ਥੋੜਾ ਜਿਹਾ ਬੁਲਾ ਰਹੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਗੁਰੂ ਸਾਹਿਬ ਇਹ ਵੀ ਕਰਾ ਲੈਣ ਤੇ ਆਹ ਤਾਂ ਤਿੰਨ ਚਾਰ ਦਿਨ ਦੀ ਤਿੰਨ ਦਿਨ ਦੀ ਗੱਲ ਹੈ ਸਮਾਪਤੀ ਦੇ ਨੇੜੇ ਪਹੁੰਚਿਆ ਕੰਮ ਤੇ ਸਮੇਂ ਸਿਰ ਪਹੁੰਚ ਕੇ ਸੰਗਤਾਂ ਤੇ ਬਿਹਾਰ ਜਾਈਏ ਤੁਹਾਡੇ ਪਿਆਰ ਮੈਂ ਅੱਜ ਆਇਆ ਮੈਂ ਪਤਾ ਨਹੀਂ ਦਸ ਮਿੰਟ ਪਹਿਲਾਂ ਆ ਗਿਆ ਜਦ ਮੈਂ ਆ ਕੇ ਦੇਖਿਆ ਮੈਂ ਕਿ ਕੀ ਗੱਲ ਹੈ ਇਹ ਪਤਾ ਨਹੀਂ ਨੇਕ ਰੰਗ ਤੇ ਜਨਮ ਲੈਣ ਤੱਕ ਦੀ ਗੱਲ ਸੀ ਵੀ ਅੱਜ ਤੋਂ ਉਹਨਾਂ ਸੰਗਤ ਇਸ ਤਰ੍ਹਾਂ ਦਿੱਤੀ ਹੈ ਵੀ ਉਹ ਪੰਜ ਕੁ ਮਿੰਟਾਂ ਦੇ ਵਿੱਚ ਇਹ ਲਾਈਨਾਂ ਲੱਗ ਗਈਆਂ ਪਤਾ ਹੀ ਨਹੀਂ ਵੀ ਕਿਹੜੇ ਪਾਸੇ ਤੋਂ ਵਰਖ ਪਾਉਣ ਲੱਗ ਗਈ ਇੱਥੋਂ ਦੇਖਦਾ ਵੀ ਤੁਹਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਕਿਉਂਕਿ ਜਿਹਦੇ ਨਾਲ ਪਿਆਰ ਹੋਵੇ ਉਹਦੇ ਬਚਨਾਂ ਨਾਲ ਪਿਆਰ ਲਾਜ਼ਮੀ ਹੁੰਦਾ ਗੁਰੂ ਸਾਹਿਬ ਦੀ ਰਤਨ ਤੇ ਜੇ ਗੁਰੂ ਨਾਲ ਪਿਆਰ ਹੈ ਤਾਂ ਗੁਰੂ ਸਾਹਿਬ ਦੀ ਕਿਰਤ ਨਾਲ ਕਿਵੇਂ ਨਹੀਂ ਪਿਆਰ ਹੋਊਗਾ ਜਿਹੜਾ ਗੁਰੂ ਦੀ ਕਿਰਤ ਨਾਲ ਪਿਆਰ ਨਹੀਂ ਕਰਦਾ ਕਿਵੇਂ ਕਰਨੀ ਕਲਗੀ ਵਾਲੇ ਸਤਿਗੁਰੂ ਤੋਂ ਖੁਸ਼ੀਆਂ ਦੀ ਆਸ ਨਾ ਰੱਖੇ ਇਹਨੇ ਤੇ ਕਦੇ ਕਿੰਤੂ ਨਹੀਂ ਕਰਨਾ ਕਦੇ ਜਲਸ ਨਹੀਂ ਕਰਨੀ ਪਿਆਰ ਕਰਨਾ ਤੇ ਇਹ ਗੱਲ ਵੱਖਰੀ ਹੈ ਵੀ ਅੱਜ ਖਾਲਸ ਚੋਂ ਵਿਦਿਆ ਲੋਕ ਹੁੰਦੀ ਜਾਂਦੀ ਹੈ ਕੱਲਾ ਜਾਪ ਸਾਹਿਬ ਹੈ ਜਿਹੜਾ ਉਹੀ ਕਈਆਂ ਦੀ ਨਾ ਕਰਾ ਦਿੰਦਾ ਉਹ ਸਾਰਾ ਦਰਸ਼ਨ ਕਰਨ ਤੇ ਕੌਣ ਕੋਲੇ ਪਾਉਣ ਕੱਲਾ ਜਾਪ ਸਾਹਿਬ ਹੈ ਉਹਦਾ ਨਿਤਨੇ ਵੀ ਕਈ ਕਰਦੇ ਕਹਿੰਦੇ ਜੀ ਔਖਾ ਪੜਨ ਤੇ ਹੈ ਵਾਕਈ ਇਹ ਗੱਲ ਜਿੰਨੀ ਕੋਈ ਚੀਜ਼ ਕੱਢਣਾ ਉਹਦਾ ਫਲ ਵੀ ਹੋ ਸਕਦਾ ਗੁਰੂ ਕਿਰਪਾ ਕਰੇ ਆਓ ਅਣਜਾਣ ਪੜੇ ਚ ਮੈਨੂੰ ਵੀ ਇੱਕ ਗੱਲ ਯਾਦ ਆ ਕੇ ਉਹਦਾ ਪਛਤਾਵਾ ਹੁੰਦਾ ਹੈ ਸਾਰੀ ਉਮਰੇ ਉਹਦਾ ਰਹੂ ਸੰਤਾਂ ਨੇ ਜਦੋਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀ ਅਰਦਾਸ ਆਪ ਕੀਤੀ ਮਹਾਂਪੁਰਸ਼ਾਂ ਨੇ ਸੰਤ ਆਰੰਭ ਹੋ ਗਈ ਹੁਣ ਜਾਪ ਸਾਹਿਬ ਤਾਂ ਕੋਈ ਗੱਲ ਨਹੀਂ ਪਹਿਲਾਂ ਵੀ ਦਿੱਤੇ ਹੋਏ ਸੀ ਚਾਰ ਦਿਨਾਂ ਪੜ੍ਹ ਲਿਆ ਕੁਝ ਸੌਖੀ ਬਾਣੀ ਆਈ ਜਿਸ ਵੇਲੇ 150 ਅੰਗ ਦੀ ਚਲੀ ਗਈ ਕਥਾ ਵਿਚਾਰ ਤੇ ਫਿਰ ਕੁਝ ਦਿਮਾਗ ਲੱਗ ਗਿਆ ਮੇਰੀ ਪਾਣੀ ਜੇ ਤਾਂ ਕਿਤੇ 24 ਵਾਰ ਪਕਾਈ ਨੂੰ 24 ਵਾਰ ਇੱਕ ਵਾਰ ਇਹ ਨਹੀਂ ਜਸਨ ਦਿਆ ਝੂਠ ਬੋਲਣ ਦਾ ਮਹਾਂਪੁਰਸ਼ਾਂ ਦੇ ਕੋਲ ਮੈਨੂੰ ਸੁਆ ਨਹੀਂ ਸੀ ਉਹ ਤਾਂ ਨਿਯਮ ਨਹੀਂ ਹੁੰਦਾ ਕਿਸੇ ਤੋਂ ਵੀ ਬੋਲਿਆ ਜਾ ਸਕਦਾ ਸੁਭਾਵ ਤੋਂ ਇਹ ਨਿਯਮ ਸੀ ਵੀ ਆਪਣੇ ਵਿਦਿਆ ਸਾਹਿਬ ਤੋਂ ਝੂਠ ਨਹੀਂ ਬੋਲੋ ਸੰਤਾਂ ਨੇ ਪੁੱਛਣਾ ਪਤਾ ਨਹੀਂ ਕਿੱਥੋਂ ਜਾ ਕੇ ਮਿਟੋ ਜਾਂਦੀ ਸੀ ਉੱਧਰ ਜ਼ਰੂਰ ਪੁੱਛਣਾ ਜਿੱਦਣ ਇੱਕ ਵਾਰੀ ਰਹਿੰਦੀ ਹੈ ਜਾਂ ਦੋ ਵਾਰੀ ਰਹਿੰਦੀ ਹੈ ਹਰਿਆ ਸੱਚਿਆ ਕਿੰਨੇ ਵਾਰ ਪਕਾਈ ਹੈ ਜੇ 23 ਵਾਰ ਪਕਾਈ ਹੈ ਦੋ ਵਾਰ ਰਹਿੰਦੇ ਕਹਿੰਦੇ ਚੱਕ ਪੋਤੀ ਪਹਿਲਾਂ ਜਾ ਕੇ ਦੋ ਵਾਰ ਪੜ੍ਹ ਮੁੜ ਕੇ ਆਈ ਜਾਂਦਾ ਕੋਈ ਲਿਆ ਨਹੀਂ ਤੇ ਅੱਜ ਜੇ ਇੰਨਾ ਕਰਨਾ ਮੈਂ ਇਹਨੂੰ ਕਰ ਲਿਆ ਨਾ ਜਿੰਨੇ ਕਿ 20-25 ਕਹਿੰਦੇ ਨੇ ਮੇਰੇ ਕੋਲ ਆ ਕੱਲਾ ਰਚੀ ਹੋਵੇ ਰਹਿਜੂਗਾ ਢੋਲਗੀ ਵਜਾਉਣਾ ਚਿੱਟੇ ਵਾਲਾ ਵੀ ਨਹੀਂ ਰੁਕਣਾ ਤੇ ਹੁਣ ਜੈ ਜੇ ਭਾਈ ਜਿਹਾ ਤੇਰਾ ਅੰਨ ਪਾਣੀ ਅੱਗੇ ਆ ਜਾਂਦਾ ਤਾਂ ਕੰਮ ਜਾਣੀ ਜੇ ਜੇ ਪੜ੍ਹਨ ਵਾਲੇ ਕੋਈ ਜੇ ਫਿਰ ਪੜ੍ਹਾਉਣ ਵਾਲੇ ਵੀ ਥੋੜ੍ਹਾ ਜਿਹਾ ਆਉਣਾ ਪੈਂਦਾ ਮਹਾਂਪੁਰਖਾਂ ਨੇ ਇੱਕ ਵਾਦਾ ਕੀਤਾ ਸੀ ਸੰਤ ਕਰਤਾਰ ਸਿੰਘ ਜੀ ਕਹਿੰਦੇ ਕਰਤਾਰ ਸਿੰਘ ਆਪਣੀ ਬੋਲੀ ਸੀ ਮਨ ਵਿਦਿਆਰਥੀ ਨੂੰ ਜਿਵੇਂ ਮਰਜ਼ੀ ਕੋਈ ਬੋਲੇ ਸਰ ਕਹਿੰਦੇ ਕਰਤਾਰ ਸਿੰਘ ਗੱਲ ਸੁਣ ਕਹਿੰਦੇ ਮਨ ਕਹਿੰਦੇ ਮੈਨੂੰ ਵੱਡਿਆਂ ਨੇ ਕਿਹਾ ਸੀ ਸੰਤਿਆਂ ਨੇ ਸੁੰਦਰ ਸਿੰਘ ਜੀ ਮਹਾਰਾਜ ਕੀ ਕਹਿੰਦੇ ਬਾਹਲਾ ਕਰੜਾ ਸੀ ਕੰਮ ਉਹਨਾਂ ਦਾ ਪੰਜ ਬਾਣੀਆਂ ਜਵਾਨੀ ਕੰਠ ਪੂਰੀ ਪੰਜ ਗ੍ਰੰਥੀ ਕੰਠ ਹੋਈ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸੰਚਾ ਆਰੰਭ ਕਰ ਦਿੱਤੀ ਸੰਤ ਕਹਿੰਦੇ ਸੁੰਦਰ ਸਿੰਘ ਵਿਦਿਆਰਥੀ ਚਾਲੀ ਪੰਤਾਲੀ ਪੈਂਤੀ ਤੀਹ ਇੰਨੀ ਕਹਿੰਦੇ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਸੀ ਮਹਾਂਪੁਰਸ਼ ਨਾਂ ਲੈ ਕੇ ਕਹਿੰਦੇ ਵੱਡਿਆਂ ਨੇ ਮੈਨੂੰ ਕਿਹਾ ਸੀ ਮੇਰਾ ਨਾਂ ਲੈ ਕੇ ਕਹਿੰਦੇ ਭਾਈ ਗੱਲ ਸੁਣ ਲੈ ਗਿਆ ਨਹੀਂ ਸਾਂ ਸਾਡੇ ਵਾਲਾ ਸਮਾਂ ਚੰਗਾ ਸੀ ਸਿੰਘ ਬਾਣੀ ਕੰਠ ਕਰ ਲੈਂਦੇ ਸੀ ਤੂੰ ਕੱਲੀਆਂ ਪੰਜ ਬਾਣੀਆਂ ਦੀ ਪਾਬੰਦੀ ਰੱਖੀ ਵੀ ਕੰਠ ਕਰ ਲੈਣ ਤੇ ਬਾਕੀ ਭਾਈ ਕੋਈ ਗੱਲ ਨੀ ਵੀ ਥੋੜਾ ਜਿਹਾ ਅਧਿਕਾਰੀ ਦੇਖ ਕੇ ਪੜ੍ਹਾਉਣਾ ਤਾਂ ਅਧਿਕਾਰੀ ਦੇ ਕੇ ਹੀ ਹੈ ਤੇ ਪਰ ਪੰਜ ਬਾਣੀਆਂ ਜਵਾਨੀ ਕੰਠ ਕਰਾ ਕੇ ਅੰਮ੍ਰਿਤ ਛਕਾ ਕੇ ਸੰਜਾ ਦੇ ਕਹਿੰਦੇ ਇੰਨਾ ਕੁ ਨਰਮ ਕਰ ਦਿੱਤਾ ਉਹਨਾਂ ਨੇ ਕਹਿੰਦੇ ਮੇਰਾ ਹੁਣ ਸ਼ਰੀਰ ਹੋ ਗਿਆ ਬੁੱਢਾ ਭਾਈ ਕੀ ਪਤਾ ਕਦੋਂ ਕਹਿੰਦੀ ਤੁਹਾਨੂੰ ਪਾਤਸ਼ਾਹ ਯਾਦ ਕਰ ਲਵੇ ਕਹਿੰਦੇ ਹੁਣ ਤੈਨੂੰ ਪੱਗ ਦੇ ਦਿੱਤੀ ਹੈ ਪਟਨਾ ਸਾਹਿਬ ਪੱਗ ਤਾਂ ਇਸ ਕਰਕੇ ਦਿੱਤੀ ਸੀ ਜਿੱਥੇ ਚਰੋਲਾ ਨਾ ਪਵੇ ਪਰ ਕੱਲ੍ਹ ਦੇਰ ਵੀ ਆ ਗਿਆ ਇਹ ਵੀ ਕੋਈ ਭਾਣਾ ਸੀ ਮਾਤਾ ਤੇ ਇਸ ਮਹਾਂਪੁਰਸ਼ਾਂ ਨੇ ਸੰਸਾਰ ਤੋਂ ਜਾਣ ਦਾ ਸਭ ਤੋਂ ਵੱਧ ਸਦਮਾ ਵੀ ਗੁਰੂ ਕਿਰਪਾ ਕਰੇ ਪਤਾ ਨਹੀਂ ਕਿੰਨਿਆਂ ਨੂੰ ਪਹੁੰਚਿਆ ਜਿਹੜਾ ਸੰਤ ਬਾਬਾ ਫਤਿਹ ਸਿੰਘ ਨੂੰ ਪਹੁੰਚਿਆ ਨਾ ਇਹ ਤਾਂ ਜਿਉਂਦੀ ਜਾਗਦੀ ਮਿਸਾਲ ਸਟੇਜ ਤੇ ਬੈਠੇ ਬੋਲਦੇ ਆ ਡਾਕਟਰਾਂ ਨੇ ਕਿਹਾ ਸੀ ਸੰਤ ਜੀ ਤੁਸੀਂ ਬੋਲਣਾ ਨਹੀਂ ਤੁਸੀਂ ਹੱਥ ਦੇ ਮਰੀਜ਼ ਉਹ ਕਹਿੰਦੇ ਵੀ ਹੁਣ ਮੈਂ ਮਜ਼ਬੂਰ ਹਾਂ ਅੱਜ ਪੰਥ ਦਾ ਥੰਮ ਵਿਦਿਆ ਦਾ ਡਿੱਗ ਪਿਆ ਮੈਨੂੰ ਜਾਣਾ ਪੈਣਾ ਪਹੁੰਚੇ ਭੁਗਤ ਆਲੇ ਦੁਆਲੇ ਡਾਕਟਰ ਬੈਠੇ ਨੂੰ ਸੰਤ ਬਾਬਾ ਫਤਿਹ ਸਿੰਘ ਜੀ ਬੋਲਣ ਲੱਗੇ ਦੋ ਅੱਖਰ ਪਏ ਨੂੰ ਕਹਿੰਦੇ ਦੱਸ ਜੀ ਮੈਂ ਕੀ ਕਹਾਂ ਵਿਦਿਆ ਦੀ ਤੁਰਦੀ ਫਿਰਦੀ ਖਾਲਸੇ ਦੀ ਯੂਨੀਵਰਸਿਟੀ ਸੀ ਤੇ ਦੋ ਅੱਖਰ ਕਹਿ ਕੇ ਵੀ ਇਹਨਾਂ ਵਰਗਾ ਕਰਮੀ ਦਾ ਅਰ ਕਥਨੀ ਦਾ ਪੂਰਾ ਸਾਡੇ ਸਿੱਖ ਜਗਤ ਕੋਈ ਮਹਾਂਪੁਰਸ਼ ਨਹੀਂ ਮਿਲਦਾ ਕਹਿੰਦੇ ਮੌਤ ਨੇ ਸਾਡੇ ਕੋਲੋਂ ਖੋਲੇ ਪੈਣੀ ਗੱਲ ਕਹਿੰਦੇ ਜਦੇ ਬਸ ਪੈ ਕੇ ਧਰਤੀ ਚੜੇ ਬੇਹੋਸ਼ ਹੋ ਗਏ ਸੰਤ ਸਿੰਘ ਮੂੰਹ ਚ ਪਾਣੀ ਪਾਏ ਡਾਕਟਰ ਨੇ ਟੀਕੇ ਲੈ ਚੱਕ ਲਿਆ ਕੇ ਵੇਚ ਦੇ ਉਹ ਮਹਾਂਪੁਰਸ਼ ਕਹਿਣਗੇ ਭਾਈ ਹੁਣ ਸਰੀਰ ਦਾ ਸਮਾਂ ਨੇੜੇ ਹੈ ਤੇ ਹੁਣ ਤੂੰ ਕਰਤਾਰ ਸਿੰਘ ਇੱਕ ਗੱਲ ਕਰੀ ਸੰਤ ਕਹਿੰਦੇ ਕਹਿੰਦੇ ਮੈਂ ਤਾਂ ਅਧਿਕਾਰੀ ਦੇਖ ਕੇ ਪੜਾਉਂਦਾ ਰਿਹਾ ਕਹਿੰਦੇ ਹੁਣ ਇਹ ਨੀ ਕਰਨਾ ਸਮਾਂ ਅੱਗੇ ਇਹ ਅੱਜ ਆ ਗਿਆ ਕੱਲ ਕੀ ਕਰਤਾਰ ਸਿੰਘ ਦੀ ਵਿਦਿਆ ਪੜ੍ਹਾਈ ਜਾਣੀ ਹੈ ਅਧਿਕਾਰੀ ਅਧਿਕਾਰੀ ਨੀ ਚੇਤਣਾ ਜਿਹੜਾ ਆ ਗਿਆ ਪੜ੍ਹਾਈ ਚੱਲੀ ਤੇ ਭਾਈ ਮੈਂ ਤਾਂ ਉਹਨੂੰ ਵੱਡੇ ਵਾਲਾ ਜਿਹੜਾ ਬਚਨ ਮਹਾਂਪੁਰਸ਼ਾਂ ਦਾ ਤੇ ਭਾਵੇਂ ਉਸ ਹਿਸਾਬ ਸਿਰ ਵਿਦਿਆ ਜਿਹੜੀ ਹੈ ਵਿਦਿਆ ਦਾ ਘਰ ਬਹੁਤ ਦੂਰ ਹੈ ਮੇਰੇ ਕੋਲ ਕੋਈ ਵਿਦਿਆ ਨਹੀਂ ਮੈਂ ਵਿਦਵਾਨ ਨਹੀਂ ਇਹ ਗਲਤੀ ਹੋਏਗੀ ਜਿਹੜਾ ਕੋਈ ਮੈਨੂੰ ਵਿਦਵਾਨ ਸਮਝੇ ਜੇ ਮੈਂ ਆਪਣੇ ਆਪ ਨੂੰ ਵਿਦਵਾਨ ਸਮਝਿਆ ਇਹ ਤਾਂ ਭਾਰੀ ਗਲਤੀ ਹੋ ਗਈ ਗੱਲ ਕੀ ਹੈ ਵੀ ਜਿਹੜੇ ਮਹਾਂਪੁਰਸ਼ਾਂ ਨੇ ਅੱਖਰ ਦਿੱਤੇ ਨੇ ਵੀ ਉਹ ਯਾਦ ਰਹਿ ਜਾਣ ਸੰਥਿਆ ਪਕਾਈ ਚੱਲਾਂ ਮੈਂ ਆਪਣੀ ਸੰਥਿਆ ਪਕਾ ਰਿਹਾ ਵਿਦਿਆਰਥੀ ਜਿਵੇਂ ਉਦੋਂ ਪੜ੍ਹਨ ਵੇਲੇ ਸੀ ਹੁਣ ਵੀ ਮੈਂ ਵਿਦਿਆਰਥੀ ਹੋਈ ਰਹੂੰਗਾ ਤੇ ਪੜ੍ਹਾਉਣ ਵਾਲੀ ਕੋਈ ਗੱਲ ਨਹੀਂ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮਾਂ ਹੋ ਗਿਆ ਹੈ ਇੱਥੇ ਹੀ ਸਮਾਪਤੀ ਹੈ ਕੱਲ੍ਹ ਨੂੰ ਭਵਾਨੀ ਛੰਦ ਚੱਲਣਾ ਹੈ ਇਸ ਤੇ ਜਾਣਾ ਵੀਰ ਜੁਟੇ ਸਭੇ ਠਾਰ ਠੂਠੇ ਐਸੀ ਅੱਗੇ ਸਤਿਗੁਰੂ ਕਥਾ ਲਿਖਦੇ ਕੱਲ੍ਹ ਨੂੰ ਇਸ ਸਮੇਂ ਦੇ ਆ ਕੇ ਮਾਨਣਾ ਜੀ ਪੁਨਾ ਚੁੱਕਾਂ ਦੀ ਖਾਲਸਾ ਜੀ ਸੇਵਾ ਕਰਨੀ ਇੱਥੇ ਹੀ ਸਮਾਪਤ।